अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ 7 ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
This is Radio 770 AM, the voice of community. News, current affairs, information, music and chit-chat. I am Ramanjit Singh Sidhu and you are listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
770 AM ਤੁਸੀਂ ਸੁਣ ਰਹੇ ਹੋ ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ ਐਸਆਰ ਠਾਕੁਰ। ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਇਜ਼ਰਾਈਲ ਦੇ ਨਿਸ਼ਾਨੇ ਤੇ ਆਏ ਹਸਪਤਾਲ। ਰੂਸ ਦੇ ਵਿੱਚ ਇਜ਼ਰਾਈਲ ਤੋਂ ਆਏ ਜਹਾਜ਼ ਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ। ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀਆਂ ਦੇ ਵੱਲੋਂ ਇਜ਼ਰਾਈਲ ਦੇ ਹੱਕ ਵਿੱਚ ਬਿਆਨ ਜਾਰੀ। ਯਹੂਦੀ ਗਰੁੱਪ ਦੇ ਵੱਲੋਂ ਭਾਰਤੀ ਮੂਲ ਦੇ ਅਮਰੀਕੀ ਡਾਕਟਰ ਦਾ ਕੀਤਾ ਗਿਆ ਸਨਮਾਨ। ਯਹੂਦੀ ਗਰੁੱਪ ਦੇ ਵੱਲੋਂ ਭਾਰਤੀ ਮੂਲ ਦੇ ਅਮਰੀਕੀ ਡਾਕਟਰ ਦਾ ਕੀਤਾ ਗਿਆ ਸਨਮਾਨ। ਹੁਣ ਖਬਰਾਂ ਵਿਸਥਾਰ ਨਾਲ। ਇਜ਼ਰਾਈਲੀ ਫੌਜ ਦੇ ਵੱਲੋਂ ਉੱਤਰੀ ਅਤੇ ਮੱਧ ਗਾਜ਼ਾ ਦੇ ਵਿੱਚ ਜ਼ਮੀਨੀ ਹਮਲੇ ਤੇਜ਼ ਕਰਨ ਦੇ ਨਾਲ ਹੁਣ ਇਹ ਡਰ ਪੈਦਾ ਹੋ ਗਿਆ ਹੈ ਕਿ ਉਸ ਵੱਲੋਂ ਹਸਪਤਾਲਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਸੰਯੁਕਤ ਰਾਸ਼ਟਰ ਅਤੇ ਮੈਡੀਸਨ ਅਮਲੇ ਨੇ ਚੇਤਾਵਨੀ ਦਿੱਤੀ ਹੈ ਕਿ ਇਜ਼ਰਾਈਲ ਦੇ ਵੱਲੋਂ ਹਸਪਤਾਲਾਂ ਦੇ ਨੇੜੇ ਹਵਾਈ ਹਮਲੇ ਕੀਤੇ ਜਾ ਰਹੇ ਨੇ, ਜਿੱਥੇ ਹਜ਼ਾਰਾਂ ਫਲਸਤੀਨੀਆਂ ਨੇ ਜ਼ਖਮੀਆਂ ਦੇ ਨਾਲ ਪਨਾਹ ਲਈ ਹੋਈ ਹੈ। ਖ਼ਬਰ ਏਜੰਸੀ ਨੂੰ ਮਿਲੇ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿ ਇਜ਼ਰਾਈਲੀ ਟੈਂਕ ਅਤੇ ਬੁਲਡੋਜ਼ਰ ਨੇ ਮੱਧ ਗਾਜ਼ਾ ਵਿੱਚ ਮੁੱਖ ਉੱਤਰੀ ਦੱਖਣੀ ਮਾਰਗ ਦਾ ਰਾਹ ਰੋਕ ਦਿੱਤਾ ਹੈ। ਇਜ਼ਰਾਈਲੀ ਫੌਜ ਨੇ ਫਲਸਤੀਨੀਆਂ ਨੂੰ ਇਸੇ ਰਾਹ ਰਾਹੀਂ ਬਚ ਕੇ ਨਿਕਲਣ ਦੇ ਹੁਕਮ ਦਿੱਤੇ ਨੇ। ਉਧਰ ਰਾਹਤ ਸਮੱਗਰੀ ਦੇ ਨਾਲ ਭਰੇ 33 ਹੋਰ ਟਰੱਕ ਮਿਸਰ ਰਾਹੀਂ ਦੱਖਣੀ ਗਾਜ਼ਾ ਅੰਦਰ ਦਾਖਲ ਹੋਏ। ਸੜਕ ਤੇ ਫੌਜ ਦੀ ਤਾਇਨਾਤੀ ਬਾਰੇ ਪੁੱਛੇ ਜਾਣ ਤੇ ਇਜ਼ਰਾਈਲੀ ਫੌਜ ਦੇ ਤਰਜਮਾਨ ਰੀਅਰ ਐਡਮਿਰਲ ਡੈਲੀਅਨ ਹੰਗਾਰੀ ਨੇ ਕਿਹਾ ਫੌਜ ਨੇ ਕਾਰਵਾਈ ਦਾ ਘੇਰਾ ਵਧਾ ਦਿੱਤਾ। ਵੀਡੀਓ ਵਿਚ ਇਕ ਕਾਰ ਬੁਲਡੋਜ਼ਰ ਦੇ ਕੋਲ ਆਉਂਦੀ ਦਿਖਾਈ ਦੇ ਰਹੀ ਹੈ, ਜਿੱਥੇ ਇਕ ਛੋਟੀ ਇਮਾਰਤ ਦੇ ਪਿੱਛੇ ਟੈਂਕ ਵੀ ਖੜਾ। ਕਾਰ ਅੱਗੇ ਨਾ ਜਾ ਸਕੇ ਉਥੋਂ ਹੀ ਮੁੜ ਪੈਂਦੀ ਹੈ, ਫਿਰ ਟੈਂਕ ਤੋਂ ਗੋਲਾ ਦਾਗਿਆ ਜਾਂਦਾ ਤੇ ਕਾਰ ਨੂੰ ਅੱਗ ਲੱਗ ਜਾਂਦੀ ਹੈ। ਜਿਹੜਾ ਪੱਤਰਕਾਰ ਇਸ ਦ੍ਰਿਸ਼ ਨੂੰ ਦੂਜੀ ਕਾਰ ਰਾਹੀਂ ਕੈਮਰੇ ਚ ਕੈਦ ਕਰ ਰਿਹਾ ਹੈ, ਉਹ ਡਰ ਦੇ ਮਾਰੇ ਹੋਰ ਵਾਹਨਾਂ ਨੂੰ ਪਿਛਾਂ ਜਾਣ ਦਾ ਰੌਲਾ ਪਾਉਂਦਾ ਹੈ। ਗਾਜ਼ਾ ਸਿਹਤ ਮੰਤਰਾਲੇ ਨੇ ਬਾਅਦ ਵਿਚ ਕਿਹਾ ਕਿ ਕਾਰ ਤੇ ਹੋਏ ਹਮਲੇ ਚ 3 ਵਿਅਕਤੀ ਮਾਰੇ ਗਏ। ਉੱਤਰੀ ਇਲਾਕੇ ਵਿਚ ਹਜ਼ਾਰਾਂ ਫਲਸਤੀਨੀ ਮੌਜੂਦ ਹਨ ਤੇ ਜੇਕਰ ਉੱਤਰੀ ਦੱਖਣੀ ਮਾਰਗ ਠੱਪ ਕਰ ਦਿੱਤਾ ਜਾਵੇ ਤਾਂ ਉਨ੍ਹਾਂ ਲਈ ਬਚ ਕੇ ਨਿਕਲਣ ਦਾ ਕੋਈ ਰਾਹ ਨਹੀਂ ਬਚੇਗਾ। ਉੱਤਰੀ ਗਾਜ਼ਾ ਦੇ ਹਸਪਤਾਲਾਂ ਦੇ ਵਿਚ ਕਰੀਬ 1,17,000 ਲੋਕ ਇਸ ਆਸ ਵਿਚ ਠਹਿਰੇ ਹੋਏ ਨੇ ਕਿ ਉਹ ਇਜ਼ਰਾਈਲ ਦੇ ਹਮਲੇ ਤੋਂ ਸੁਰੱਖਿਅਤ ਰਹਿਣਗੇ। ਰੂਸ ਦੇ ਦਾਗਿਸਤਾਨ ਖਿੱਤੇ ਦੇ ਵਿਚ ਮੁੱਖ ਹਵਾਈ ਅੱਡੇ ਤੇ ਐਤਵਾਰ ਨੂੰ ਸੈਂਕੜੇ ਲੋਕਾਂ ਨੇ ਇਜ਼ਰਾਈਲ ਦੇ ਤਵ ਅਵੀਵ ਤੋਂ ਆਏ ਮੁਸਾਫਰਾਂ ਦਾ ਵਿਰੋਧ ਕੀਤਾ ਅਤੇ ਯਹੂਦੀ ਵਿਰੋਧੀ ਨਾਅਰੇ ਲਗਾਏ। ਰੂਸੀ ਮੀਡੀਆ ਚ ਪ੍ਰਕਾਸ਼ਿਤ ਰਿਪੋਰਟਾਂ ਦੇ ਮੁਤਾਬਕ ਭੀੜ ਨੇ ਰੂਸੀ ਏਅਰਲਾਈਨ ਰੈੱਡ ਵਿੰਗਸ ਦੇ ਜਹਾਜ਼ ਨੂੰ ਘੇਰ ਲਿਆ। ਦੰਗੇ ਮਗਰੋਂ ਅਧਿਕਾਰੀਆਂ ਨੇ ਮਖਾਚਕਲਾ ਸਥਿਤ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ, ਉਥੇ ਵੱਡੀ ਗਿਣਤੀ ਵਿਚ ਪੁਲਿਸ ਤੈਨਾਤ ਕਰ ਦਿੱਤੀ। ਦਾਗਿਸਤਾਨ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਇਸ ਘਟਨਾ ਦੇ ਵਿਚ 20 ਤੋਂ ਵੱਧ ਵਿਅਕਤੀ ਜ਼ਖਮੀ ਹੋਏ ਨੇ ਤੇ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖਮੀਆਂ ਦੇ ਵਿਚ ਪੁਲਿਸ ਅਧਿਕਾਰੀ ਅਤੇ ਆਮ ਲੋਕ ਸ਼ਾਮਲ ਨੇ। ਸਥਾਨਕ ਅੰਦਰੂਨੀ ਮਾਮਲਿਆਂ ਦੇ ਬਾਰੇ ਮੰਤਰਾਲੇ ਨੇ ਕਿਹਾ ਕਿ 60 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ। ਸੋਸ਼ਲ ਮੀਡੀਆ ਤੇ ਨਸ਼ਰ ਵੀਡੀਓ ਦੇ ਵਿਚ ਭੀੜ ਚ ਸ਼ਾਮਲ ਕੁਝ ਲੋਕ ਫਲਸਤੀਨ ਦੇ ਝੰਡੇ ਲਹਿਰਾ ਰਹੇ ਨੇ ਤੇ ਹੋਰਾਂ ਨੂੰ ਪੁਲਿਸ ਦੀ ਇਕ ਕਾਰ ਨੂੰ ਪਲਟਣ ਦੀ ਕੋਸ਼ਿਸ਼ ਕੀਤੀ। ਕੁਝ ਹੋਰਾਂ ਨੇ ਬੈਨਰ ਫੜੇ ਹੋਏ ਨੇ ਜਿਨ੍ਹਾਂ ਨੇ ਦਾਗਿਸਤਾਨ ਚ ਬੱਚਿਆਂ ਦੇ ਕਾਤਲਾਂ ਦਾ ਸਵਾਗਤ ਨਹੀਂ ਅਤੇ ਅਸੀਂ ਯਹੂਦੀ ਸ਼ਰਨਾਰਥੀਆਂ ਦੇ ਖਿਲਾਫ਼ ਆਂ ਦੇ ਨਾਰੇ ਲਗਾਏ ਨੇ। ਭੀੜ ਵਿਚ ਸ਼ਾਮਲ ਕੁਝ ਲੋਕਾਂ ਨੇ ਮੁਸਾਫਰਾਂ ਦੇ ਪਾਸਪੋਰਟ ਦੀ ਜਾਂਚ ਕੀਤੀ ਤਾਂ ਜੋ ਇਜ਼ਰਾਈਲ ਤੋਂ ਆਏ ਲੋਕਾਂ ਦੀ ਪਹਿਚਾਣ ਕੀਤੀ ਜਾ ਸਕੇ। ਮਖਾਚਕਲਾ ਹਵਾਈ ਅੱਡਾ ਮੰਗਲਵਾਰ ਤੜਕੇ 3 ਵਜੇ ਤੱਕ ਦੇ ਲਈ ਬੰਦ ਕਰ ਦਿੱਤਾ ਗਿਆ। ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਇਜ਼ਰਾਈਲ ਹਮਾਸ ਯੁੱਧ ਬਾਰੇ ਇਕ ਸਾਂਝੇ ਬਿਆਨ ਦੇ ਦਸਤਖਤ ਕੀਤੇ ਨੇ। ਬਿਆਨ ਦੇ ਵਿਚ ਇਜ਼ਰਾਈਲ ਦੇ 7 ਅਕਤੂਬਰ ਦੇ ਅੱਤਵਾਦੀ ਹਮਲੇ ਦੀ ਨਿੰਦਾ ਕਰਦਿਆਂ ਹਮਾਸ ਨੂੰ ਬੰਧਕ ਬਿਨਾਂ ਸ਼ਰਤ ਦੇ ਰਿਹਾਅ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਗਾਜ਼ਾ ਵਿਚ ਫਲਸਤੀਨੀਆਂ ਦੇ ਲਈ ਨਿਰੰਤਰ ਮਾਨਵਤਾਵਾਦੀ ਪਹੁੰਚ ਦੀ ਵੀ ਮੰਗ ਕੀਤੀ ਹੈ। ਸਾਬਕਾ ਪ੍ਰਧਾਨ ਮੰਤਰੀਆਂ ਦੇ ਵਿਚ ਜੌਨ ਹਾਵਰਡ, ਕੇਵਿਨ ਰੁੱਡ, ਜੂਲੀਆ ਗਿਲਾਰਡ, ਟੋਨੀ ਐਬਰਟ, ਮੋਰਿਸਨ ਸ਼ਾਮਲ ਨੇ। ਆਗੂਆਂ ਨੇ ਵੀ ਕਿਹਾ ਕਿ ਉਹ ਯੁੱਧ ਦੇ ਮੈਦਾਨ ਚ ਇਜ਼ਰਾਈਲ ਨੂੰ ਰਣਨੀਤਿਕ ਸਲਾਹ ਦੇਣ ਦੀ ਧਾਰਨਾ ਨਹੀਂ ਰੱਖਦੇ ਪਰ ਹਮਾਸ ਨੂੰ ਹਰਾਉਣ ਦੇ ਜਾਇਜ਼ ਉਦੇਸ਼ ਦੇ ਵਿਚ ਚਾਹੁੰਦੇ ਨੇ ਕਿ ਗਾਜ਼ਾ ਦੇ ਲੋਕਾਂ ਦੀ ਸੁਰੱਖਿਆ ਵੀ ਕੀਤੀ ਜਾਣੀ ਚਾਹੀਦੀ ਹੈ। ਅਮਰੀਕਾ ਦੇ ਵਿਚ ਇਕ ਪ੍ਰਭਾਵਸ਼ਾਲੀ ਯਹੂਦੀ ਗਰੁੱਪ ਦੇ ਵੱਲੋਂ ਭਾਰਤੀ ਮੂਲ ਦੇ ਅਮਰੀਕੀ ਡਾਕਟਰ ਪਰਤ ਬੜੇਈ ਨੂੰ ਭਾਰਤ, ਅਮਰੀਕਾ ਅਤੇ ਇਜ਼ਰਾਈਲ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਉਨ੍ਹਾਂ ਦੇ ਅਣਥੱਕ ਯਤਨਾਂ ਅਤੇ ਯਹੂਦੀ ਵਿਰੋਧੀ ਭਾਵਨਾ ਖਿਲਾਫ਼ ਖੜੇ ਹੋਣ ਦੇ ਲਈ ਸਨਮਾਨਿਤ ਕੀਤਾ ਗਿਆ। ਡਾਕਟਰ ਬੜੇਈ ਭਾਰਤ ਇਜ਼ਰਾਈਲ ਸਬੰਧਾਂ ਦੇ ਸਮਰਥਕ ਰਹੇ। ਉਨ੍ਹਾਂ ਨੇ ਕਿਹਾ, ਅਸੀਂ ਤੁਹਾਡੇ ਆਪਣੇ ਯਹੂਦੀ ਭੈਣ ਭਰਾਵਾਂ ਦੇ ਨਾਲ ਹਾਂ। ਡਾਕਟਰ ਬੜੇਈ ਨੇ ਕਿਹਾ ਕਿ ਹਿੰਦੂ ਅਤੇ ਯਹੂਦੀ ਭਾਈਚਾਰੇ ਦਰਮਿਆਨ ਸਬੰਧਾਂ ਨਾਲ ਦੋਵਾਂ ਨੂੰ ਫਾਇਦਾ ਹੋਇਆ ਹੈ। ਭਾਰਤ ਦੀ ਰਾਜਧਾਨੀ ਦਿੱਲੀ ਦੀ ਹਵਾ ਗੁਣਵੱਤਾ ਸੂਚਕਾਂਕ ਲਗਾਤਾਰ ਚੌਥੇ ਦਿਨ ਬਹੁਤ ਖਰਾਬ ਸ਼੍ਰੇਣੀ ਵਿਚ ਜਾਰੀ ਹੈ ਜਦਕਿ ਘੱਟੋ ਘੱਟ ਤਾਪਮਾਨ 13.7 ਡਿਗਰੀ ਸੈਲਸੀਅਸ ਤੇ ਪਹੁੰਚ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ ਹਵਾ ਗੁਣਵੱਤਾ ਸੂਚਕਾਂਕ 350 ਦੀ ਰੀਡਿੰਗ ਨਾਲ ਖਰਾਬ ਹੋ ਗਿਆ। ਸੋਮਵਾਰ ਸ਼ਾਮ 4 ਵਜੇ ਸ਼ਹਿਰ ਦਾ 24 ਘੰਟਿਆਂ ਦਾ ਔਸਤ AQI 347 ਦਰਜ ਕੀਤਾ ਗਿਆ ਸੀ। ਨਾਇਜੀਰੀਆ ਦੇ ਪੂਰਬੀ ਰਾਜ ਤਰਾਬਾ ਦੇ ਵਿਚ ਸ਼ਨੀਵਾਰ ਨੂੰ ਇਕ ਯਾਤਰੀ ਕਿਸ਼ਤੀ ਪਲਟਣ ਦੇ ਨਾਲ ਘੱਟੋ ਘੱਟ 17 ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਤਾਰਾਬਾ ਦੇ ਵਿਚ ਰਾਸ਼ਟਰੀ ਐਮਰਜੈਂਸੀ ਪ੍ਰਬੰਧਨ ਏਜੰਸੀ ਦੇ ਸੰਚਾਲਨ ਦੇ ਮੁਖੀ ਬਸ਼ੀਰ ਗਰਗ ਨੇ ਦਸਿਆ ਕਿ ਹੁਣ ਤੱਕ ਇਸ ਘਟਨਾ ਵਿਚ 17 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ ਜਿਨ੍ਹਾਂ ਵਿਚੋਂ 12 ਲੋਕਾਂ ਨੂੰ ਬਚਾਇਆ ਗਿਐ। ਗਰਗ ਨੇ ਪੱਤਰਕਾਰਾਂ ਨੂੰ ਦਸਿਆ ਕਿ ਸਥਾਨਕ ਬਾਜ਼ਾਰ ਤੋਂ ਔਰਤਾਂ ਅਤੇ ਬੱਚਿਆਂ ਸਮੇਤ ਘੱਟੋ ਘੱਟ 104 ਯਾਤਰੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਤਰਬਾ ਦੇ ਕਰੀਮ ਲਾਮੀਡੋ ਸਥਾਨਕ ਸਰਕਾਰੀ ਖੇਤਰ ਵੱਲ ਜਾਂਦੇ ਸਮੇਂ ਡੁੱਬ ਗਈ। ਅਧਿਕਾਰੀਆਂ ਨੇ ਘਟਨਾ ਦੇ ਲਈ ਕਿਸ਼ਤੀ ਦੀ ਓਵਰਲੋਡਿੰਗ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਕਿਹਾ ਕਿ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਤਾਰਾਬਾ ਰਾਜ ਦੇ ਗਵਰਨਰ ਐਗਬੂ ਕੈਫਾਸ ਨੇ ਇਕ ਬਿਆਨ ਵਿਚ ਇਸ ਘਟਨਾ ਨੂੰ ਬਹੁਤ ਦੁਖਦਾਈ ਦਸਿਆ ਅਤੇ ਸਥਾਨਕ ਬਚਾਅ ਕਰਮਚਾਰੀਆਂ ਨੇ ਖੋਜ ਅਤੇ ਬਚਾਅ ਕਾਰਜਾਂ ਨੂੰ ਤੇਜ਼ ਕਰਨ ਦੀ ਅਪੀਲ ਕੀਤੀ। ਪੱਛਮੀ ਅਫਰੀਕੀ ਦੇਸ਼ ਚ ਕਿਸ਼ਤੀ ਹਾਦਸੇ ਅਕਸਰ ਓਵਰਲੋਡਿੰਗ, ਖਰਾਬ ਮੌਸਮ ਅਤੇ ਨੁਕਸਾਨਦਾਰ ਸੰਚਾਲਨ ਦੇ ਕਾਰਨ ਹੁੰਦੇ ਨੇ। ਪਿਛਲੇ ਮਹੀਨੇ ਨਾਇਜੀਰੀਆ ਦੇ ਰਾਸ਼ਟਰਪਤੀ ਬੋਲਾ ਤਿੰਬੂ ਨੇ ਦੇਸ਼ ਭਰ ਦੇ ਵਿਚ ਆਵਰਤੀ ਘਾਤਕ ਕਿਸ਼ਤੀ ਹਾਦਸਿਆਂ ਦੀ ਪੂਰੀ ਅਤੇ ਵਿਆਪਕ ਜਾਂਚ ਦੇ ਆਦੇਸ਼ ਦਿੱਤੇ। ਮੈਕਸੀਕੋ ਦੇ ਵਿਚ ਤੂਫਾਨ ਓਟੀਸ ਦਾ ਕਹਿਰ ਜਾਰੀ ਹੈ। ਗਵੈਰੇਰੋ ਰਾਜ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਸ਼੍ਰੇਣੀ 5 ਦੇ ਤੂਫਾਨ ਓਟੀਸ, ਜਿਸ ਨੇ ਪਿਛਲੇ ਹਫ਼ਤੇ ਮੈਕਸੀਕਨ ਪੈਸੀਫਿਕ ਰਿਜ਼ੋਰਟ ਸ਼ਹਿਰ ਐਕਾਪੁਲਕੋ ਨੂੰ ਪ੍ਰਭਾਵਿਤ ਕੀਤਾ ਸੀ, ਉਨ੍ਹਾਂ ਦੇ ਕਾਰਨ ਮਰਨ ਵਾਲੇ ਅਤੇ ਲਾਪਤਾ ਲੋਕਾਂ ਦੀ ਗਿਣਤੀ 100 ਦੇ ਨੇੜੇ ਪਹੁੰਚ ਗਈ ਹੈ। ਗਵੈਰੇਰੋ ਰਾਜ ਸਰਕਾਰ ਦੇ ਮੁਤਾਬਕ ਮ੍ਰਿਤਕਾਂ ਦੇ ਵਿਚ ਇਕ ਅਮਰੀਕੀ, ਇਕ ਬ੍ਰਿਟਿਸ਼ ਅਤੇ ਕੈਨੇਡੀਅਨ ਨਾਗਰਿਕ ਸ਼ਾਮਲ ਹੈ। ਅਨੁਮਾਨ ਦੇ ਮੁਤਾਬਕ ਤੂਫਾਨ ਦੇ ਕਾਰਨ ਹੋਣ ਵਾਲੇ ਨੁਕਸਾਨ ਦੀ ਲਾਗਤ $15 ਅਰਬ ਤੱਕ ਪਹੁੰਚ ਸਕਦੀ ਹੈ। ਓਟਿਸ ਨੇ ਬੁੱਧਵਾਰ ਨੂੰ 165 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੀਆਂ ਹਵਾਵਾਂ ਦੇ ਨਾਲ ਅਕਾਪੁਲਕੋ ਨੂੰ ਤਬਾਹ ਕਰ ਦਿੱਤਾ। ਸ਼ਹਿਰ ਵਿਚ ਹੜ ਆ ਗਿਆ। ਤੂਫਾਨ ਨੇ ਘਰਾਂ, ਹੋਟਲਾਂ ਅਤੇ ਹੋਰ ਕਾਰੋਬਾਰਾਂ ਦੀਆਂ ਛੱਤਾਂ ਪਾੜ ਦਿੱਤੀਆਂ। ਵਾਹਨ ਡੁੱਬ ਗਏ ਤੇ ਸੰਚਾਰ ਦੇ ਨਾਲ ਨਾਲ ਸੜਕ ਅਤੇ ਹਵਾਈ ਸੰਪਰਕ ਵੀ ਤੋੜ ਦਿੱਤੇ। ਅਕਾਪੁਲਕੋ ਦੇ ਗ੍ਰਹਿ ਰਾਜ ਗੁਆਰਡੋ ਨੇ ਗਵਰਨਰ ਐਵਲਿਨ ਸਲਗਾਡੋ ਨੇ ਸਰਕਾਰੀ ਵਕੀਲਾਂ ਦੇ ਅੰਕੜਿਆਂ ਦੇ ਨਾਲ ਹਵਾਲਾ ਦਿੰਦਿਆਂ ਹੋਇਆਂ ਕਿਹਾ 45 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਅਤੇ 47 ਹੋਰ ਲਾਪਤਾ ਨੇ। ਸਲਗਾਡੋ ਨੇ ਐਤਵਾਰ ਸਵੇਰੇ ਕਿਹਾ ਕਿ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 43 ਹੈ। ਐਤਵਾਰ ਦੁਪਹਿਰ ਨੂੰ ਮੈਕਸੀਕੋ ਦੇ ਸੰਘੀ ਨਾਗਰਿਕ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਇੱਥੇ 48 ਮੌਤਾਂ ਹੋਈਆਂ ਨੇ, ਜਿਨ੍ਹਾਂ ਵਿਚ 43 ਅਕਾਪੁਲਕੋ ਦੇ ਵਿਚ ਅਤੇ 5 ਨੇੜਲੇ ਕਿਊਕਾ ਡੀ ਬੈਨਟੀਜ਼ ਦੇ ਵਿਚ ਹੋਈਆਂ ਨੇ। ਵੈਨਜ਼ੂਲਾ ਦੀ ਸਰਕਾਰ ਨੇ ਮੈਕਸੀਕਨ ਪ੍ਰਸ਼ਾਂਤ ਤੱਟ ਦੇ ਐਕਾਪੁਲਕੋ ਚ ਤੂਫਾਨ ਓਟਿਸ ਤੋਂ ਪ੍ਰਭਾਵਿਤ ਲੋਕਾਂ ਦੀ 26 ਟਨ ਤੋਂ ਵੱਧ ਮਾਨਵਤਾਵਾਦੀ ਸਹਾਇਤਾ ਭੇਜੀ। ਵੈਨਜ਼ੂਲਾ ਦੇ ਲਾਤੀਨੀ ਅਮਰੀਕਾ ਦੇ ਵਿਚ ਉਪ ਵਿਦੇਸ਼ ਮੰਤਰੀ ਰੈਂਡਰ ਪੈਨਾ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਪੈਨਾ ਨੇ ਕਿਹਾ, ਇਹ ਤੂਫਾਨ ਓਟਿਸ ਤੋਂ ਬਾਅਦ ਵੈਨਜ਼ੂਲਾ ਦੇ ਲੋਕਾਂ ਤੋਂ ਮੈਕਸੀਕੋ ਦੇ ਲੋਕਾਂ ਦੇ ਲਈ ਏਕਤਾ ਦਾ ਕੰਮ ਹੈ। ਵੈਨਜ਼ੂਲਾ ਦੇ ਵਿਚ ਮੈਕਸੀਕਨ ਰਾਜਦੂਤ ਲੀਓਪੋਲਡੋ ਡੀ ਗਾਈਵੇਸ ਨਾਲ ਪੈਨਾ ਨੇ ਕਿਹਾ ਕਿ ਸਹਾਇਤਾ ਵਿਚ ਭੋਜਨ ਅਤੇ ਘਰੇਲੂ ਸਮਾਨ ਦੇ ਨਾਲ ਨਾਲ ਖੋਜ ਅਤੇ ਬਚਾਅ ਉਪਕਰਨ ਸ਼ਾਮਲ ਨੇ। ਸਮਾਚਾਰ ਏਜੰਸੀ ਸ਼ਿਨਵਾ ਦੀ ਰਿਪੋਰਟ ਦੇ ਮੁਤਾਬਕ ਜੋਖਮ ਪ੍ਰਬੰਧਨ ਅਤੇ ਨਾਗਰਿਕ ਸੁਰੱਖਿਆ ਦੇ ਉਪ ਮੰਤਰੀ ਕਾਰਲੋਸ ਪੇਰੇਜ਼ ਐਪੋਇਡਾ ਨੇ ਕਿਹਾ ਕਿ ਸ਼ਿਪਮੈਂਟ ਚ ਹਸਪਤਾਲ ਸਹਾਇਤਾ ਅਤੇ ਹਾਈਡਰੇਸ਼ਨ ਦੇ ਲਈ ਸਪਲਾਈ ਵੀ ਸ਼ਾਮਲ ਹੈ। ਮੈਕਸੀਕਨ ਰਾਜਦੂਤ ਨੇ ਵੈਨਜ਼ੂਏਲਾ ਦੀ ਸਰਕਾਰ ਦਾ ਇਸ ਮਦਦ ਦੇ ਲਈ ਧੰਨਵਾਦ ਵੀ ਕੀਤਾ। ਓਨਟੈਰੀਓ ਦੇ ਵਿਚ ਬ੍ਰੈਸਟ ਕੈਂਸਰ ਦੇ ਲਈ ਸਕਰੀਨਿੰਗ ਕਰਵਾਉਣ ਦੀ ਉਮਰ 50 ਤੋਂ ਘਟਾ ਕੇ 40 ਸਾਲ ਕੀਤੀ ਜਾ ਰਹੀ ਹੈ। ਸਿਹਤ ਮੰਤਰੀ ਸਿਲਵੀਆ ਜੋਨਸ ਦਾ ਕਹਿਣਾ ਹੈ ਕਿ ਇਸ ਨਾਲ ਕੈਂਸਰ ਦਾ ਜਲਦ ਪਤਾ ਲਗਾਉਣ ਦੇ ਵਿਚ ਮਦਦ ਮਿਲੇਗੀ। ਇਸ ਸਬੰਧ ਵਿਚ ਜੋਨਸ ਦੇ ਵੱਲੋਂ ਅੱਜ ਦੇਰ ਨਾਲ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਆਖਿਆ ਕਿ ਇਸ ਤੋਂ ਭਾਵ ਹੋਵੇਗਾ ਕਿ ਪ੍ਰੋਵਿੰਸ ਦੇ ਵਿਚ ਹਰ ਸਾਲ 1,30,000 ਵਾਧੂ ਮੈਮੋਗ੍ਰਾਮਸ ਪੂਰੇ ਹੋਇਆ ਕਰਨਗੇ। ਇਹ ਕਦਮ US ਪ੍ਰੀਵੈਂਟਿਵ ਸਰਵਿਸਿਸ ਟਾਸਕ ਫੋਰਸ ਦੇ ਵੱਲੋਂ ਇਸ ਸਾਲ ਦੇ ਸ਼ੁਰੂ ਦੇ ਵਿਚ ਕੀਤੀ ਗਈ ਸਿਫਾਰਿਸ਼ ਤੋਂ ਬਾਅਦ ਚੁੱਕਿਆ ਗਿਆ। ਇਸ ਦੇ ਵਿਚ ਆਖਿਆ ਵੀ ਗਿਆ ਕਿ ਕੈਨੇਡਾ ਦੇ ਵਿਚ ਸਕਰੀਨਿੰਗ 50 ਦੀ ਥਾਂ 40 ਸਾਲ ਦੀ ਉਮਰ ਦੇ ਵਿਚ ਹੋਣੀ ਚਾਹੀਦੀ ਹੈ ਕਿਉਂਕਿ ਸਬੂਤ ਦੱਸਦੇ ਨੇ ਕਿ ਇਸ ਨਾਲ ਮੌਤਾਂ ਵਿਚ ਗਿਰਾਵਟ ਆਈ ਹੈ। ਓਨਟੈਰੀਓ ਦੇ ਵਿਚ ਇਹ ਤਬਦੀਲੀ ਆਉਣ ਦਾ ਮਤਲਬ ਹੋਵੇਗਾ ਕਿ 2024 ਦੇ ਅੰਤ ਵਿਚ ਸ਼ੁਰੂ ਕਰਕੇ ਯੋਗ ਔਰਤਾਂ, ਨਾਨ ਬਾਇਨਰੀ ਲੋਕ, ਟਰਾਂਸ ਆਦਿ ਦੀਆਂ ਦਰਮਿਆਨ 40 ਤੋਂ 74 ਸਾਲ ਦੇ ਲੋਕ ਹਰ 2 ਸਾਲਾਂ ਦੇ ਵਿਚ ਇਕ ਵਾਰੀ ਖੁਦ ਨੂੰ ਸਕਰੀਨਿੰਗ ਦੇ ਲਈ ਰੈਫਰ ਕਰ ਸਕਣਗੇ। ਸਕਾਰਬੋਰੋ ਦੇ ਵਿਚ 3 ਗੱਡੀਆਂ ਦੀ ਟੱਕਰ ਦੇ ਵਿਚ ਇਕ ਵਿਅਕਤੀ ਜ਼ਖਮੀ ਹੋਇਆ ਜਿਸ ਨੂੰ ਹਸਪਤਾਲ ਵਿਚ ਇਲਾਜ ਦੇ ਲਈ ਲਿਜਾਇਆ ਗਿਆ। ਇਹ ਹਾਦਸਾ ਮੈਕੋਵਨ ਅਤੇ ਕਿੰਗਸਟਨ ਰੋਡ ਦੇ ਇੰਟਰਸੈਕਸ਼ਨ ਉਤੇ ਹੋਇਆ। ਟੋਰੋਂਟੋ ਪੁਲਿਸ ਨੇ ਦਸਿਆ ਹੈ ਕਿ ਉਨ੍ਹਾਂ ਨੂੰ ਰਾਤ 8:08 ਤੇ ਘਟਨਾ ਦੀ ਜਾਣਕਾਰੀ ਮਿਲੀ। ਪੁਲਿਸ ਨੇ ਦਸਿਆ ਕਿ ਜ਼ਖਮੀ ਵਿਅਕਤੀ ਦੀ ਹਾਲਤ ਸਥਿਰ ਹੈ, ਉਸ ਨੂੰ ਜਾਨਲੇਵਾ ਸੱਟਾਂ ਨਹੀਂ ਲੱਗੀਆਂ। ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ ਦੇ ਕਾਰਨ ਇਸ ਇਲਾਕੇ ਦੀਆਂ ਸੜਕਾਂ ਨੂੰ ਬੰਦ ਰੱਖਿਆ ਗਿਆ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਇਜ਼ਰਾਈਲ ਦੇ ਨਿਸ਼ਾਨੇ ਤੇ ਆਏ ਹਸਪਤਾਲ। ਰੂਸ ਦੇ ਵਿਚ ਇਜ਼ਰਾਈਲ ਤੋਂ ਆਏ ਜਹਾਜ਼ ਦੇ ਵਿਰੋਧ ਵਿਚ ਪ੍ਰਦਰਸ਼ਨ। ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਇਜ਼ਰਾਈਲ ਦੇ ਹੱਕ ਵਿਚ ਬਿਆਨ ਕੀਤਾ ਗਿਆ ਜਾਰੀ। ਯਹੂਦੀ ਗਰੁੱਪ ਦੇ ਵੱਲੋਂ ਭਾਰਤੀ ਮੂਲ ਦੇ ਅਮਰੀਕੀ ਡਾਕਟਰ ਦਾ ਕੀਤਾ ਗਿਆ ਸਨਮਾਨ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ SR ਠਾਕੁਰ ਨੂੰ ਹੁੰਦੇ ਹੋਏ ਇਜਾਜ਼ਤ ਤੇ ਧੰਨਵਾਦ।
ਇਫ ਯੂ ਓਨ ਅ ਪ੍ਰੋਪਰਟੀ ਐਂਡ ਆਰ ਲੁਕਿੰਗ ਟੂ ਟੇਕ ਇਕੁਇਟੀ, ਵੀ ਕੈਨ ਹੈਲਪ ਬਾਈ ਆਫਰਿੰਗ ਅ ਹੋਮ ਇਕੁਇਟੀ ਲਾਈਨ ਆਫ ਕ੍ਰੈਡਿਟ। We are offering ultra low rates and maximum equity in 10 to 15 days. Amortization can be 25 to 30 years as per your needs. Interest will be on the only amount you use. No last minute surprises. Call Mayank 647-702-2023 or 647-472-4141 for free, no obligation consultation.
ਕੀ ਤੁਸੀਂ ਆਪਣੇ ਘਰ ਤੇ ਆਟੋ ਇੰਸ਼ੋਰੈਂਸ ਦੀ ਰਿਨਿਊਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਦੋਨਾਂ ਦੇ ਲਈ ਹੀ ਇੱਕ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫੇਰ ਘਬਰਾਉਣ ਦੀ ਲੋੜ ਨਹੀਂ। ਹੁਣ ਤੁਸੀਂ ਜਾਓ ਆਲ ਸਟੇਟ ਦੇ ਰਾਜਾ ਮੁਦੱਸਰ ਕੋਲ।
ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 647-290-3773 ਯਾਨੀ 647-290-3773। ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਕਰ ਸਕਦੇ ਹੋ।
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Good morning everyone, you're listening to WTUR 770 AM, your trusted source for news and information. Here comes your host Ramanjit Sidhu with the current affairs.
The current affairs ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਰਮਨਜੀਤ ਸਿੰਘ ਸਿੱਧੂ ਤੇ ਪ੍ਰੋਗਰਾਮ ਮੁਤਲਕ ਕੋਈ ਰਾਏ ਸਾਂਝੀ ਕਰਨੀ ਹੋਵੇ 416-620-1778 ਸਾਡੇ ਸਟੂਡੀਓ ਦਾ ਨੰਬਰ ਹੈ। ਤੁਸੀਂ ਕਿਤੇ ਵੀ ਇਸ ਪ੍ਰੋਗਰਾਮ ਦੇ ਵਿਚ ਸ਼ਾਮਿਲ ਹੋ ਸਕਦੇ ਹੋ, ਆਪਣੇ ਰਾਏ ਸਾਂਝੀ ਕਰ ਸਕਦੇ ਹੋ। ਜੇਕਰ ਤੁਸੀਂ ਸਾਡੇ ਨਾਲ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਸੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਮੇਰਾ ਆਪਣਾ ਸੈੱਲ ਨੰਬਰ 7802437033 780-243-7033 ਇਸ ਉੱਪਰ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਤੇ ਇੱਕ ਗੱਲ ਮੈਂ ਇੰਟਰੋ ਚ ਕਹਿਣੀ ਸੀ, ਜਿਹੜੀ ਅੱਜ ਥੋੜੀ ਜਿਹੀ ਇੰਟਰੋ ਟਾਈਪ ਸੀਗੀ, ਉਹ ਇਹ ਹੈ ਕਿ ਮੈਂ ਤਰੱਕੀ ਦੀਆਂ ਗੱਲਾਂ ਅਸੀਂ ਬਹੁਤ ਕਰਦੇ ਹਾਂ, ਸਾਨੂੰ ਵੀ ਕਰਨ ਦੀ ਆਦਤ ਹੈ, ਮੀਡੀਆ ਨੂੰ ਥੋੜੇ ਜਿਹੇ ਦਾਣੇ ਪਾ ਵੀ ਦਿੰਦੇ ਆ ਕਿਉਂਕਿ ਫਿਰ ਕਾਂਏ ਕਾਂਏ ਕਰਨੇ ਲੱਗ ਜਾਂਦੇ ਨੇ ਇਹ ਮੀਡੀਆ ਵਾਲਾ। इसको चुप रखो, दाना डालते रहो तो सही रहता है। ते गल कढ़नी ते गल कहनी बहुत औखी है। मैं एक बारी इत्थे इंडिया चा हुण ऑर्डिनरी बस तो ट्रैवल करन दा सोचिया कि जिवें मैं यूनिवर्सिटी दे दिनां च पढ़दा सी, छोटा हुंदा अपने घरदिआं नाल बसां ते आउंदा जांदा सी, उवें इक दिन सफर करके देखा ते मैं चंडीगढ़ तो अपने पिंड तक दा सफर करना सोच लिया। देखो जी बड़े रई साथी ने, ड्राइवर आया मैनूं ते चंडीगढ़ दे बस अड्डे ते उतार गया। कुल मिला के मैं बस अड्डे दे उत्ते गड्डी भी तो जमें नेड़े ही ला दें आप ना, बस के बच्चे वार दी थी कार, पर कहते भी चलो थोड़ा रहम कर लीए। तो मैं लगता कि 100 कदम तुरया होगा। उस बाद मैं बस च बह गया, फिर पिंड जाके घोड़े जेडे बस बदली हो तो 225 किलोमीटर का ही सफर बनता है। जब मैं अपने पिंड गया तो स्टैप जो देखने की आदत पी तो 13-14 हजार स्टैप्स बने थे। ਉਹ ਮੈਂ ਕਿਹਾ ਯਾਰ ਸਵੇਰੇ ਉਤਾਰ ਕੇ ਗਿਆ, ਅੱਗੇ ਪਿੰਡ ਮੈਨੂੰ ਕੋਈ ਲੈਣ ਆ ਗਿਆ, ਇਹ ਸਟੈਪ ਕਿੱਥੇ ਬਣੇ ਨੇ, ਇੰਨਾ ਗਲਤ ਕਿਵੇਂ ਮੀਟਰ ਚੱਲ ਗਿਆ ਆ ਮੋਬਾਈਲ ਫੋਨ ਦਾ। ਤੇ 350 ਕੈਲਰੀ ਬਰਨ ਕਰਕੇ ਉਹਨੇ ਤਾਂ ਆਪਣਾ ਹਿਸਾਬ ਕਿਤਾਬ ਲਾ ਕੇ ਮੋਬਾਈਲ ਫੋਨ ਦੱਸੇ। ਸੋਚੀ ਗਿਆ ਤਾਂ ਫਿਰ ਦਿਮਾਗ ਚ ਆਈ ਕਿ ਮੋਬਾਈਲ ਨੂੰ ਨਹੀਂ ਪਤਾ ਕਿ ਤੂੰ ਕਿੰਨਾ ਤੁਰਦਾ, ਉਹਨੇ ਤਾਂ ਤੇਰੇ ਝਟਕੇ ਦੇਖਣੇ ਆ ਕਿ ਸਰੀਰ ਨੂੰ ਝਟਕੇ ਕਿੰਨੇ ਲੱਗੇ, ਤੇ ਉਹਨੂੰ ਸਟੈਪ ਕਾਊਂਟ ਕਰ ਗਿਆ। ਤਕਰੀਬਨ ਮਸਾਂ ਮੈਂ ਜਿਹੜੇ ਸਫ਼ਰ 'ਚ ਆਇਆ ਉਹਦੇ ਵਿੱਚ 250 ਕਿਲੋ ਦੇ ਸਵਾ 200 ਕਿਲੋਮੀਟਰ 'ਚ ਕੋਈ 13-14 ਹਜ਼ਾਰ ਵਾਰ ਬਸ ਬੁਰਕੀ ਹੋਣੀ ਆ। ਇਹ ਫਿਰ ਬੁਰਕਦੀ ਉਹ ਆਈ ਆ ਤੇ ਇਹਨੂੰ ਇਹਨੇ ਸਟੈਪ ਬਣਾ ਲਏ ਕਿ ਇੰਨੇ ਸਟੈਪ ਕਰਕੇ ਤੇ ਇੰਨੀ ਕੈਲਰੀਜ ਬਰਨ ਕਰਤੀ ਆ। ਮਸਾਂ ਭਲਾ ਹੋਵੇ ਪੰਜਾਬ ਤੇ ਭਾਰਤ ਸਰਕਾਰ ਦਾ ਗਰੀਬਾਂ ਨੂੰ ਇੰਨੀਆਂ ਸਹੂਲਤਾਂ ਦੇਈ ਜਾਂਦੀਆਂ, ਜਿਹੜਾ ਜਾ ਕੇ ਕੈਲਰੀਜ਼ ਅਸੀਂ 4-5 ਹਜ਼ਾਰ ਰੁਪਈਆ ਮਹੀਨੇ ਦਾ ਲਾਉਣਾ ਸੀ ਜਿਮ 'ਚ, ਉਹ ਗਰੀਬ ਲੋਕ ਫਾਇਦਾ ਉਠਾ ਰਹੇ ਆ। ਹੁਣ ਤਾਂ ਮਸਾਂ ਜੇ ਮੈਂ ਸਰਕਾਰ 'ਚ ਮੁੱਖ ਮੰਤਰੀ ਦੇ ਨਾਲ ਹੋਵਾਂ, ਫਾਈਨਾਂਸ ਮਨਿਸਟਰ, ਮੈਂ ਕਹਾਂ ਸਰ ਇਹਨਾਂ ਤੋਂ ਕਿਰਾਇਆ ਨਹੀਂ, ਇਹਨਾਂ ਤੋਂ ਜਿਮ ਦੇ ਪੈਸੇ ਵੀ ਲਓ, ਇਹ ਤਾਂ ਬੜੇ ਆਰਾਮ ਸੇ ਫੈਟ ਕਦ ਕਰ ਰਹੇ ਨੇ ਬਈਆ। ਬਸ ਲਓ ਉਹਨੂੰ ਕਹੋ ਵੀ ਬਸ ਨਹੀਂ, ਇਹ ਤਾਂ ਜਿਮ ਖਾਨਾ ਹੈ, ਜਿਮ ਖਾਨਾ ਸੱਚ, ਇਹ ਵੀ ਵਧੀਆ ਸ਼ਬਦ ਬਣ ਗਿਆ ਹਨਾ, ਇਹ ਬਸ ਨਹੀਂ ਇਹ ਤਾਂ ਜਿਮ ਖਾਨਾ। ਤੂੰ ਤਾਂ ਭਰਾਵਾ ਮੇਰਾ ਗੱਲ ਤੋਂ ਐਕਸਰਸਾਈਜ਼ ਕਰਕੇ ਉਤਰ ਗਿਆ। ਜਾਂ ਫਿਰ ਚੰਗੇ ਅਫਸਰਾਂ ਨੂੰ, ਅਮੀਰਜ਼ਾਦਿਆਂ ਨੂੰ ਜਿਹਨਾਂ ਨੂੰ ਮੋਟਾਪੇ ਤੇ ਖੰਡ ਖਾਣ ਦੀ ਆਦਤ ਆ, ਉਹਨਾਂ ਨੂੰ ਬੱਸਾਂ 'ਚ ਬਿਠਾਓ ਮਖਿਆ, ਇਹ ਉਹਨੂੰ ਕਹੋ ਵੀ ਫੈਟ ਘੱਟ ਵੀ ਆ, ਚਲੋ ਬੈਠੋ ਇਹਨਾਂ 'ਚ ਤੇ ਆਪਦੀ ਗੱਡੀਆਂ ਦੀ ਚਾਬੀ ਸਾਨੂੰ ਦੇ ਦਿਓ। ਇਹ ਤਾਂ ਵੈਸੇ ਬੜਾ ਵਧੀਆ ਕਾਰੋਬਾਰ ਹੈ ਵੀ, ਇਹ ਵੀ ਸੋਚਿਆ ਜਾਣਾ ਚਾਹੀਦਾ ਹੈ। ਫਿਰ ਇਹ ਦੇਖੋ ਕਿ ਇੱਕ ਸਰੀਰ ਨਾਲ ਕਿੰਨਾ ਕੁ ਧੱਕਾ ਹੋ ਜਾਂਦਾ ਇੰਨੇ ਧੱਕੇ ਖਾ ਕੇ। ਜਿਹੜੇ ਆਰਡੀਨਰੀ ਕਿਰਾਏ 'ਚ ਜਾਂਦੇ ਆ, ਤੇ ਜਿਵੇਂ ਔਰਤਾਂ ਨੂੰ ਮੈਂ ਬੱਸਾਂ 'ਚ 50 ਦੀ ਕਪੈਸਿਟੀ ਵਾਲੀ 'ਚ 80 ਤੋਂ ਘੱਟ ਤਾਂ ਬੰਦੇ ਮੈਂ ਕਿਸੇ ਟਾਈਮ ਦੇਖੇ ਹੀ ਨਹੀਂ। ਜਦੋਂ ਵੀ ਉਹ ਆਇਆ ਤੂੜੀ ਪਈ ਆ, ਉੱਤੋਂ ਲੋਕ ਕਹਿੰਦੇ ਜੀ ਔਰਤਾਂ ਨੂੰ ਫ੍ਰੀ ਕਰਤਾ, ਹੁਣ ਬਿਨਾਂ ਗੱਲ ਤੋਂ ਬੱਸ ਚੜ੍ਹ ਗਿਆ, ਇੰਨੇ ਕਿਹੜਾ ਵਿਹਲਾ ਹੋਊਗਾ। ਮਤਲਬ ਸਮਾਜ ਦੇ ਉੱਤੇ ਇੱਕ ਦੂਜੇ ਨੂੰ ਜੋ ਦੇਖਣ ਦਾ ਤਰੀਕਾ, ਕਿੰਨੀ ਨਫ਼ਰਤ ਤਿਰਸਕਾਰ ਤੇ ਹਿਕਾਰਤ ਦੀ ਨਜ਼ਰਾਂ ਨਾਲ ਇੱਕ ਦੂਜੇ ਬਾਰੇ ਨਤੀਜੇ ਕੱਢੇ ਜਾਂਦੇ ਨੇ, ਕਮਾਲ ਹੁੰਦੀ ਹੈ ਇੰਟਰਪ੍ਰੀਟੇਸ਼ਨ ਸੁਣ ਸੁਣ ਕੇ। ਕੋਈ ਨਹੀਂ ਜਾਣਦਾ ਕਿ ਇਹ ਤਕਲੀਫਾਂ ਕੀ ਨੇ, ਕਿ ਕਿਹੜੇ ਬੰਦੇ ਕਿਵੇਂ ਟਰੈਵਲ ਕਰਦੇ ਆ, ਲਗਜ਼ਰੀ ਬੰਦੇ ਲਈ ਕੀ ਆ, ਤੇ ਉਹ ਕੈਲਰੀ ਬਰਨ ਹੀ ਵੇਖੀ ਜਾਂਦਾ ਬਸ 'ਚ ਬੈਠਾ ਮੇਰੇ ਵਰਗਾ, ਕਿ ਲੈ ਬਈ ਅੱਜ ਦਾ ਤਾਂ ਇੰਨਾ ਕੰਮ ਹੀ ਸਰ ਗਿਆ, ਇੰਨੀ ਫਿਟਨੈਸ ਬਣ ਗਈ, ਮਤਲਬ ਇੱਧਰੋਂ ਚਲੇ ਗਏ ਉੱਧਰ ਤੇ ਉੱਥੋਂ ਪੈਸਿਆਂ ਨਾਲ ਬਚਾਅ ਕੀਤਾ ਕਿ ਨਹੀਂ ਕੀਤਾ। ਆਮ ਆਦਮੀ ਦੀ ਜ਼ਿੰਦਗੀ ਤੇ ਅਜੇ ਜੇ ਕੋਈ ਇਹ ਗੱਲ ਕਹਿਣ ਲਾ ਦੋ ਤੇ ਉਹ ਕਹਿਣਗੇ ਨਾਲੇ ਤਾਂ ਖਾਂਦੇ ਪੀਂਦੇ ਨੇ, ਨਾਲੇ ਹਿੰਦੁਸਤਾਨ ਦੇ ਖਿਲਾਫ਼ ਬੋਲ ਰਹੇ ਨੇ ਕਿ ਇਹਨਾਂ ਨੂੰ ਤਰੱਕੀ ਹਾਜ਼ਮੇ 'ਚ ਨਹੀਂ ਆਉਂਦੀ। ਤੇ ਕੁੱਲ ਮਿਲਾ ਕੇ ਇੰਨਾ ਕੁ ਮੈਂ ਆਪਦਾ ਇੱਕ ਤਜਰਬਾ ਦੇਖਿਆ ਸੀ ਕਿ ਮੈਂ ਇਸ ਨੂੰ ਵੀ ਇਹ ਨਹੀਂ ਕਹਾਂਗਾ ਕਿ ਸੜਕਾਂ ਦਾ ਅਜੇ ਵੀ ਮਾੜਾ ਹਾਲ ਆ, ਬੱਸਾਂ ਦਾ ਅਜੇ ਵੀ ਮਾੜਾ ਹਾਲ ਹੈ, ਆਪਾਂ ਤਾਂ ਇਹੀ ਕਹਾਂਗੇ ਕਿ ਬੱਸਾਂ ਸਿਹਤ ਵਧਾਉਣ ਦਾ ਵੀ ਕੰਮ ਕਰਦੀਆਂ, ਲੋਕਾਂ ਨੂੰ ਰਿਸ਼ਟ ਪੁਸ਼ਟ ਰੱਖਦੀਆਂ, ਕਿਉਂਕਿ ਸਰਕਾਰਾਂ ਦੇ ਖਿਲਾਫ਼ ਬੋਲਣ ਦਾ ਹੁਣ ਕੋਈ ਸਮਾਂ ਹੀ ਨਹੀਂ ਰਿਹਾ। ਸਰਕਾਰਾਂ ਦੇ ਖਿਲਾਫ਼ ਕਿਹਨੇ ਬੋਲਣਾ ਹੈ, ਮਤਲਬ ਤਾਂ ਕਹਿਣ ਦਾ ਇਹ ਹੈ ਕਿ ਪੱਤਰਕਾਰ ਪੱਤਰਕਾਰ ਵਾਲਾ ਕੰਮ ਕਰ ਨਹੀਂ ਸਕਣਗੇ ਬਹੁਤੀ ਦੇਰ ਤੱਕ, ਅਭੀ ਤਾਂ ਗੁਣਗਾਨ ਕਾ ਟਾਈਮ ਸ਼ੁਰੂ ਹੋ ਜਾਏਗਾ। ਹੁਣ ਸਾਡੇ ਕੋਲ ਜਿਹੜਾ ਰਾਗ ਭੈਰਵੀ 'ਚ ਗਾਉਂਦੇ ਸੀ ਜਾਂ ਮਲਹਾਰ ਦੇ ਵਿੱਚ ਗਾਉਂਦੇ ਸੀ, ਉਹ ਸਭ ਬੰਦ ਹੋ ਗਏ। ਹੁਣ ਤਾਂ ਅਸੀਂ ਪੱਤਰਕਾਰੀ ਹੈ ਜਿਹੜੀ ਉਹ ਰਾਗ ਦਰਬਾਰੀ 'ਚ ਕਰੀਦੀ ਹੈ। ਤੇ ਮੇਰੀ ਵੀ ਰਾਜ ਦਰਬਾਰੀ ਪੱਤਰਕਾਰੀ ਹੋਈ ਹੈ ਤਕਰੀਬਨ ਨਹੀਂ ਤਾਂ ਜਿਹੜੇ ਥੋੜੀ ਬਹੁਤੀ ਕਸਰ ਹੈ ਉਹ ਵੈਸੇ ਬਹੁਤੀ ਦੇਰ ਚੱਲਣੀ ਨੀ। ਜਿਸ ਕਦਰ ਦੁਨੀਆਂ ਭਰ ਦਾ ਮੀਡੀਆ ਜਿਹਦੇ ਨੂੰ ਟਰੈਵਲ ਕਰਦਾ ਜਾ ਰਿਹਾ ਉਹਦੇ ਵਿੱਚ ਰਾਗ ਦਰਬਾਰੀ ਓ ਲੱਗਿਆ ਕਰਨੇ ਆ, ਕਦੇ ਰਾਗ ਭੈਰਵੀ ਦੀ ਉਮੀਦ ਕਰੋਗੇ ਤੇ ਤੁਸੀਂ ਪਿੱਛੇ ਖੜ ਕੇ ਕਰੋਗੇ। ਤੁਸੀਂ ਪੱਤਰਕਾਰ ਦਾ ਰਾਗ ਤੁਸੀਂ ਤੈਅ ਕਰ ਸਕਦੇ ਹੋ ਕਿ ਰਾਗ ਭੈਰਵੀ ਦੇ ਵਿੱਚ ਪੱਤਰਕਾਰੀ ਕਰ, ਗੜਕ ਕੇ ਕਰ, ਤੇ ਉਹਦੇ ਪਿੱਛੇ ਫਿਰ ਖੜਨਾ ਵੀ ਪੈਂਦਾ ਆ। ਸੁੱਕੇ ਸੁੱਕੇ ਚੀਜ਼ਾਂ ਭਾਲਣ ਦਾ ਸਮਾਂ ਖਰਾਬ ਹੋ ਗਿਆ। ਮੈਂ ਯੂਨੀਵਰਸਿਟੀ ਦਿਨਾਂ ਦੇ ਵਿੱਚ ਵੀ ਇਹ ਗੱਲ ਕਹਿਤੀ ਸੀ ਆਪਣੇ ਸਾਥੀਆਂ ਚ ਬੈਠੇ ਕਿ ਵੀਰੇ ਇੱਕ ਦੂਜੇ ਨੂੰ ਨਾ ਇਨਕਲਾਬੀ ਦੇ ਤੌਰ ਦੇ ਉੱਤੇ ਆ ਕੁਰਬਾਨੀਆਂ ਕਰਨ ਵਾਲੇ ਬਣਾਉਣ ਦਾ ਇਹ ਸਮਾਂ ਨਿਕਲ ਗਿਆ। ਜੇ ਕੁਰਬਾਨੀਆਂ ਨਾਲ ਇਨਕਲਾਬ ਆਉਣਾ ਹੁੰਦਾ ਤੇ ਆ ਚੁੱਕਿਆ ਹੁੰਦਾ। ਉਹ ਚਾਹੇ ਤੁਸੀਂ ਕਮਿਊਨਿਸਟਾਂ ਦੀਆਂ ਕਹਿ ਦਿਓ, ਚਾਹੇ ਮੁਸਲਮਾਨਾਂ ਦੀਆਂ ਕਹਿ ਦਿਓ, ਚਾਹੇ ਸਿੱਖਾਂ ਦੀਆਂ ਕਹਿ ਦਿਓ, ਸਿੱਖ ਇਤਿਹਾਸ ਦੀ ਪੂਰੀ ਅਰਦਾਸ ਕੁਰਬਾਨੀਆਂ ਨਾਲ ਭਰੀ ਪਈ ਹੈ ਤੇ ਉਹ ਬੜੇ ਜਾਗਰਤ ਹੋ ਜਾਣੇ ਸੀ ਹੁਣ ਤੱਕ। ਉਹ ਇਹੋ ਜਿਹੀ ਕੰਮ ਉਹ ਕਰਦੇ ਫਿਰਦੇ। ਤੁਸੀਂ ਕਿਸੇ ਨੂੰ ਕਹਿ ਦਿਓ ਵੀ ਕੋਈ ਚੀਜ਼ ਲੈ ਕੇ ਦੇਖ ਲਓ, ਕੁਛ ਕਰਕੇ ਦੇਖ ਲਓ। ਵਪਾਰ ਦੇ ਵਿੱਚ ਕੀ ਪੰਜਾਬ ਬਾਕੀ ਸੂਬਿਆਂ ਨਾਲੋਂ ਫਰਕ ਹੈ? ਲੋਕਾਂ ਦੇ ਵਿਹਾਰ ਚ ਕੋਈ ਫਰਕ ਨਹੀਂ ਹੈ। ਤੁਹਾਨੂੰ ਇੱਥੇ ਵੀ ਆਪਣਾ ਆਪ ਬਚਾ ਕੇ ਸੌਦਾ ਕਰਨਾ ਪਊਗਾ। ਇਹ ਨਹੀਂ ਵੀ ਦਰਵਾਜ਼ੇ ਨਹੀਂ ਲੱਗੇ ਹੋਏ। ਪੰਜਾਬ ਚ ਅਜੇ ਕੋਈ ਸ਼ਹਿਦ ਬਾਹਰ ਰੱਖ ਕੇ ਜਾਣ ਵਾਲਾ ਨਹੀਂ, ਜਿਵੇਂ ਅਸੀਂ ਬਾਹਰ ਨੇ ਕੁਛ ਕੰਟਰੀਜ਼ ਦੇ ਵਿੱਚ ਕਹਿ ਦਿੰਦੇ ਕਿ ਉੱਥੇ ਦੇ ਕਿਸਾਨ ਰੇਟ ਲਿਖ ਕੇ ਤੇ ਸ਼ਹਿਦ ਦੀਆਂ ਸ਼ੀਸ਼ੀਆਂ ਰੱਖ ਕੇ ਚਲੇ ਜਾਂਦੇ ਆ, ਹੈਨਾ? ਤੇ ਉਸ ਪੋਜੀਸ਼ਨ ਤੱਕ ਅਸੀਂ ਨਹੀਂ ਪਹੁੰਚੇ ਹੋਏ। ਉਹ ਵੈਸੇ ਇੱਕ ਗੱਲ ਹੈ, ਗੁੱਸਾ ਨਾ ਕਰਨਾ, ਉਹ ਆਪਾਂ ਬਹੁਤ ਮਹਾਨ ਹੈ। ਮੈਂ ਵੀ ਇਸ ਗੱਲ ਨੂੰ ਮੰਨਦਾ। ਮੈਂ ਆਪਾਂ ਪੰਜਾਬੀ ਚ ਗੱਲ ਕਰਨੇ, ਉਹ ਪੰਜਾਬੀਆਂ ਦੇ ਖਿਲਾਫ ਥੋੜੀ, ਫ੍ਰੈਂਚ ਲੋਕਾਂ ਦੇ ਖਿਲਾਫ ਬੋਲੋਗੇ? ਫ੍ਰੈਂਚ ਲੋਕ ਤਾਂ ਕੁਛ ਨਹੀਂ ਹੁੰਦੇ। ਆਪਣੀ ਤਾਂ ਹਮੇਸ਼ਾ ਤਾਰੀਫ ਹੀ ਕਰੋ। ਜਿਹੜਾ ਵੀ ਮੇਰੇ ਕਲੈਨ ਚ ਹੈ, ਜਿਹਦੀ ਮੇਰੇ ਨਾਲ ਕਿਸੇ ਤਰ੍ਹਾਂ ਦੀ ਕੋਈ ਸਾਂਝ ਹੈ, ਉਹਦੀ ਤਾਰੀਫ ਕਰ ਲੈਣੀ ਚਾਹੀਦੀ ਹੈ। ਆਜ ਰਮਨ ਇੱਧਰ ਉੱਧਰ ਕੀ ਬਾਤੇ ਕਰ ਰਿਹਾ ਹੈ? ਤੂੰ ਕਾਫਲੇ ਕੇ ਉੱਪਰ ਬਾਤ ਨਹੀਂ ਕੀ, ਫੋਰਡ ਵਾਲੇ ਕਾਫਲੇ ਕੇ ਉੱਪਰ? ਪਰ ਮੈਂ ਫੋਰਡ ਸਾਹਿਬ ਤੋਂ ਥੋੜਾ ਜਿਹਾ ਅੱਜ ਨਾ ਡਰ ਕੇ ਜੇ ਪਰਾਂ ਪਰਾਂ ਦੇ ਨਿਕਲਣਾ ਚਾਹੁੰਦਾ। ਕਹਿੰਦੇ ਅੱਜ ਫੋਰਡ ਸਾਹਿਬ ਨੇ ਕੋਈ ਐਲਾਨ ਕਰਨਾ ਹੈ। ਤਾਂ ਕਿੰਨੇ ਮਿੰਟ ਰਹਿ ਗਏ ਬਾਈ ਜੀ? 9 ਕੁ ਮਿੰਟ ਰਹਿ ਗਏ। ਕਹਿੰਦੇ 8:30 ਇੰਗਲਿਸ਼ ਮੀਡੀਅਮ ਦੇ ਵਿੱਚ ਗੱਲਬਾਤ ਹੋਣੀ ਹੈ ਤੇ ਅੱਛੀ ਇੰਗਲਿਸ਼ ਕੇ ਲੀਏ ਆਪ ਹਮੇਸ਼ਾ ਉਨਕੋ ਸੁਣੀਏ ਜੋ ਬਚਪਨ ਸੇ ਅੰਗਰੇਜ਼ੀ ਬੋਲਤੇ ਹੋ। ਤੋ ਪ੍ਰੀਮੀਅਰ ਡਗ ਫੋਰਡ ਕੋ ਔਰ ਫਾਈਨਾਂਸ ਮਿਨਿਸਟਰ ਸਾਹਿਬ ਪੀਟਰ ਬੈਥਲਨ ਫੈਲਵੀ, ਇਹਨਾਂ ਨੇ ਕਰਨੀ ਹੈ ਜੀ ਪ੍ਰੈਸ ਕਾਨਫਰੰਸ। ਤੇ ਪ੍ਰੈਸ ਕਾਨਫਰੰਸ ਇਹ ਕਰਨੀ ਹੈ ਕਿ ਲਿਬਰਲ ਸਰਕਾਰ ਨਾਲੋਂ ਇਹਨਾਂ ਨੇ ਕਿੰਨੀ ਤੇਜ਼ੀ ਨਾਲ ਕੰਮ ਕੀਤੇ ਆ ਕਿ ਜੋ ਕੰਮ ਲਿਬਰਲ ਸਰਕਾਰ ਆਪਣੇ 15 ਸਾਲੋਂ ਮੇ ਕਰ ਸਕੀ, ਜੋ 15 ਸਾਲੋਂ ਮੇ 18 ਵਾਰ ਕਰ ਸਕੀ, ਉਹ ਹਮਨੇ ਇੱਕ ਰਾਤ ਮੇ ਹੀ ਚਟਕਾ ਦੀਏ। ਏਡੀ ਕੁ ਤਾਂ ਸਪੀਡ ਤੇ ਬੈਟਿੰਗ ਕੀਤੀ ਹੈ, ਮਤਲਬ ਇਹ ਹੁੰਦੀ ਹੈ ਫਸਟ ਕਲਾਸ ਕ੍ਰਿਕਟ ਪਰਫਾਰਮੈਂਸ। ਇਫ ਯੂ ਆਰ ਓਪਨਰ ਬੈਟਸਮੈਨ, ਪਹਿਲੇ ਦੇ ਉੱਤੇ ਐਸਾ ਫੁੱਟਵਰਕ ਕੀਤਾ ਬਾਈ ਨੇ, ਚੌਕੇ ਛੱਕੇ ਚੱਕਤੇ। ਤੇ ਉਹ ਹੁਣ ਚੌਕੇ ਛੱਕੇ ਕਹਿੰਦੇ ਕਿਸ ਰਨ ਰੇਟ ਨਾਲ ਪਏ ਆ, ਉਹ ਹੁਣ ਅੱਜ ਕਹਿੰਦੇ ਆ ਐਲਾਨ ਕਰਨਗੇ। ਦੋਨੇ ਜਣੇ ਦੱਸਦੇ ਆ ਕਾਨਫਰੰਸ ਚ ਕੁਛ ਗੱਲਾਂ ਦਾ ਜਵਾਬ ਦੇਣਾ, ਕਿਉਂਕਿ ਓਨਟਾਰੀਓ ਐਨਡੀਪੀ ਨੇ ਕੁਐਸਚਨ ਕਰਤੇ ਸੀ ਰੇਜ ਕਿ ਮਿਨਿਸਟਰਸ ਜ਼ੋਨਿੰਗ ਆਰਡਰਸ ਦਾ ਕਾਫੀ ਭਰਪੂਰ ਇਸਤੇਮਾਲ ਕੀਤਾ ਗਿਆ। ਮਿਨਿਸਟਰ ਜ਼ੋਨਿੰਗ ਆਰਡਰ ਇਹਨਾਂ ਦੀ ਬੇਟੀ ਦੀ ਸ਼ਾਦੀ ਦੇ ਨਾਲ ਉਹਦੀ ਪਾਰਟੀ ਨਾਲ ਸੰਬੰਧਿਤ ਮਾਮਲਾ, ਕੱਲ ਜਿਹੜਾ ਮੈਂ ਇੱਕ ਦੱਸਿਆ ਪਿਟਿਆ ਜਾਂ ਇੰਟਰਪ੍ਰਿਟੇਸ਼ਨ ਕੀਤੀ ਸੀਗੀ ਕਿ ਸ਼ਾਇਦ ਮੇਰੇ ਫਾਇਦੇ ਕਾ ਖਿਆਲ ਦਿਲ ਮੇ ਆਇਆ ਹੈ, ਇਸੀ ਲੀਏ ਮੰਮੀ ਨੇ ਤਾਂ ਨਹੀਂ ਪਾਪਾ ਨੇ ਤੇਰੇ ਹੈਨਾ ਮੁਝੇ ਸ਼ਾਦੀ ਤੇ ਬੁਲਾਇਆ ਹੈ। ਸੋ ਕੁਛ ਡਿਵੈਲਪਰਸ ਨੂੰ ਕਿਉਂਕਿ ਕੋਈ ਫਾਇਦੇ ਫੁਦੇ ਕਾ ਕਹਿੰਦੇ ਖਿਆਲ ਆਇਆ ਹੋਏਗਾ। ਤੇ ਇੱਕੋ ਰਾਤ ਵਿੱਚ 18 ਮਿਨਿਸਟਰ ਜ਼ੋਨਿੰਗ ਆਰਡਰ ਜਿਨ੍ਹਾਂ ਦੇ ਫੇਵਰ ਚ ਗਏ, ਹੁਣ ਉਹ ਮਾਮਲੇ ਦੇ ਉੱਤੇ ਕੁਐਸਚਨ ਉੱਠ ਰਹੇ ਆ ਕਿ ਆਖਿਰ ਲੋਕਤੰਤਰ ਕਹਾ ਗਿਆ। ਮੈਂ ਇਹਦੇ ਵਿੱਚ ਕੁਛ ਨਹੀਂ ਇਹ ਕਹਿਣਾ ਚਾਹੁੰਦਾ ਕਿ ਬਈ ਬਿਨਾਂ ਬਾਤ ਕੇ ਓਨਟਾਰੀਓ ਬੈਠੇ ਲੋਕਾਂ ਨੂੰ ਮਾਸਕੋ ਨਾ ਲੈ ਜਿਓ। ਹਾਲਾਂਕਿ ਮਾਸਕੋ ਤੇ ਓਨਟਾਰੀਓ ਵਾਲੇ ਲੋਕ ਆਪਸ ਚ ਰਹਿ ਸਕਦੇ ਆ ਕਿਉਂਕਿ ਉਹ ਵੀ ਇੰਨਾ ਕੀ ਠੰਡਾ ਹੀ ਆ, ਤੇ ਬਾਕੀ ਪੰਜਾਬੀਆਂ ਨੂੰ ਥੋੜਾ ਕੁ ਨੇੜੇ ਵੀ ਪੈ ਜਾਊਗਾ। 5,000 ਕਿਲੋਮੀਟਰ ਮਾਸਕੋ ਜੇ ਤੁਸੀਂ ਜਾਣਾ ਤਾਂ ਟਿਕਟ ਦਾ ਕਿਰਾਇਆ ਸ਼ਾਇਦ ਘੱਟ ਹੋ ਜਾਏ, ਬਈ ਰਾਹ ਚ ਉਤਰ ਜਾ ਕਰੋਗੇ। ਏਦਾਂ ਦੇ ਮਜ਼ਾਕ ਮੈਂ ਕਿਸੇ ਪਿੱਟੇ ਕਰ ਸਕਦਾ ਤੁਹਾਡੇ ਨਾਲ, ਕਿਉਂਕਿ ਓਲੀ ਗੈਰਕੀ ਤੋਂ ਬਚ ਕੇ ਰਹੋ। ਮੈਂ ਤੁਹਾਨੂੰ ਬਸ ਇਹ ਗੱਲ ਕਹਿ ਸਕਦਾ ਕਿ ਲੋਕਤੰਤਰ ਨੂੰ ਲੋਕਤੰਤਰ ਬਣਿਆ ਰਹਿਣ ਦਿਓ, ਓਲੀ ਗਾਰਕੀ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਫਿਰ ਵਲਾਦੀਮੀਰ ਪੁਤਿਨ ਤੇ ਉਹ ਪਤਾ ਡਿਕਟੇਟਰ ਵੀ ਹੈ, ਉਹ ਕਿਸੇ ਦੇ ਨਹੀਂ ਸੁਣਦਾ, ਉੱਥੇ ਲੋਕਾਂ ਦੇ ਸਾਹ ਘੁੱਟਿਆ ਹੋਇਆ। ਚਾਈਨਾ ਵੀ ਤਾਂ ਡਿਕਟੇਟਰ ਹੈ, ਚਾਈਨਾ ਚ ਦੇਖ ਲਓ, ਚਾਈਨਾ ਚ ਪੀਜ਼ੇ ਨਹੀਂ ਮਿਲਦੇ, ਚਾਈਨਾ ਚ ਫਰੈਂਚ ਫਰਾਈਜ਼ ਨਹੀਂ ਮਿਲਦੀਆਂ, ਤੇ ਨਾ ਹੀ ਉਹ ਖੰਡ ਵਾਲਾ ਕਾਲੇ ਰੰਗ ਦਾ ਪਾਣੀ ਮਿਲਣਾ ਜਿੱਥੇ ਵੱਡੇ ਵੱਡੇ ਬ੍ਰਾਂਡ ਆ ਤੋਂ ਆਪਾਂ ਨਾ ਨਹੀਂ ਲੈ ਸਕਦੇ। ਤੁਹਾਨੂੰ ਪਤਾ ਹੀ ਹੈ ਖੰਡ ਵਾਲਾ ਸੋਡੇ ਵਾਲਾ ਪਾਣੀ ਖੰਡ ਵਾਲਾ ਸੋਡੇ ਵਾਲਾ ਪਾਣੀ ਜਿਹਦੇ ਨਾਲ ਕ੍ਰਿਕਟ ਮੈਚ ਬਹੁਤ ਹੋ ਜਾਂਦੀ ਹੈ ਕਿ ਜਿਹੜੇ ਸਪੋਂਸਰ ਕਰਦੇ ਆ ਕਾਫੀ ਕੁਛ, ਉਹ ਵਾਲਾ ਜਿਹੜਾ ਪਾਣੀ ਹੈ ਸ਼ੂਗਰੀ ਡਰਿੰਕਸ ਜਿਹਨਾਂ ਨੂੰ ਕਹਿ ਦਿੰਦੇ ਆ ਕਾਰਬੋਨੇਟਡ, ਉਹ ਤਾਂ ਦੋ ਤਾਂ ਉਹ ਵੱਡੇ ਵੱਡੇ ਬ੍ਰਾਂਡ ਦੇ। ਸੋ ਉਹ ਜਿਹੜੇ ਬੰਦੇ ਆ ਤੇ ਉਹ ਸਾਰੀ ਕਹਾਣੀ ਉਹਨੂੰ ਸਮਝ ਲੈਣਾ ਜ਼ਰੂਰੀ ਹੈ ਕਿ ਦੈਟਸ ਵਾਈ ਵੀ ਹੈਵਨ ਚੂਜ਼ਨ ਰਸ਼ੀਆ ਫੋਰ ਇਮੀਗ੍ਰੇਸ਼ਨ, ਬਿਕੋਜ਼ ਕੈਨੇਡਾ ਚ ਇਮਾਨਦਾਰ ਨੇ ਲੋਕ, ਕੈਨੇਡਾ ਦੀਆਂ ਸਰਕਾਰਾਂ ਇਮਾਨਦਾਰ ਨੇ, ਕੈਨੇਡਾ ਦਾ ਸਿਸਟਮ ਬੜਾ ਚੰਗਾ, ਕੈਨੇਡਾ ਦੇ ਵਿੱਚ ਬਰਾਬਰੀ ਆ, ਛੋਟੇ ਵੱਡੇ ਦਾ ਫਰਕ ਨਹੀਂ ਕੀਤਾ ਜਾਂਦਾ, ਅਮੀਰ ਗਰੀਬ ਦਾ ਕੋਈ ਫਰਕ ਨਹੀਂ ਹੈ, ਅਮੀਰ ਗਰੀਬ ਦਾ ਤੋਂ ਬਿਲਕੁਲ ਵੀ ਫਰਕ ਨਹੀਂ ਹੈ। ਪਰ ਇੱਕ ਡਿਨਰ ਕਹਿੰਦੇ ਆ ਜੇ ਅਟੈਂਡ ਕਰਨਾ ਹੁੰਦਾ ਤੇ ਪਲੇਟ ਪੈਣੀ ਸੀ $1200, ਹੁਣ $1200 ਦਾ ਡਿਨਰ, ਫੋਰ ਸਾਹਿਬ ਤੇਰੇ ਦਰਸ਼ਨ ਬੜੇ ਮਹਿੰਗੇ ਆ, ਤੇਰੇ ਦਰਸ਼ਨ ਹੀ ਦੁੱਧ ਵਰਗੇ, ਹਨਾ ਦੁੱਧ ਵਰਗੇ ਵੀ ਹੈ ਨੀ ਵੀਰੇ, ਕੁਝ ਜ਼ਿਆਦਾ ਹੀ ਹੈ, ਚਾਹ ਵਰਗੇ ਵੀ ਨੀ, ਦੁੱਧ ਵਰਗੇ ਵੀ ਨੀ, ਸਕੋਚ ਵਰਗੇ ਵੀ ਨੀ, $1200 ਚ ਤੇਰੇ ਨਾਲ ਤਾਂ ਰੋਟੀ ਦਾ ਟੁੱਕ ਸਾਂਝਾ ਕਰਨਾ ਵੀ ਔਖਾ ਮਿੱਤਰਾ, ਡੱਗ ਫੋਲ ਹੋ ਰਿਹਾ ਦਾ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਲਈ ਇੱਕ ਵਾਰੀ ਕਹਿੰਦੇ ਡਿਨਰ ਹੋਇਆ ਤੇ ਉਹ ਚ $1200 ਦੀ ਪਲੇਟ ਸੀ, ਤੇ $1200 ਦੀ ਪਲੇਟ ਖਾ ਕੇ ਜੋ ਤੁਹਾਡੇ ਨਾਲ ਰਾਜਨੀਤਿਕ ਚਰਚਾ ਕਰਦੇ ਰਹੇ ਹੋਣਗੇ, ਮੈਨੂੰ ਨੀ ਪਤਾ ਉਹ ਕਿਸ ਪੱਧਰ ਦੀ ਚਰਚਾ ਕੀਤੀ ਹੋਣੀ ਹੈ, ਉਹਦੇ ਵਿੱਚ $1200 ਦੀ ਕਿਸ ਤਰ੍ਹਾਂ ਵਸੂਲੀ ਹੋਈ ਹੋਏਗੀ। ਸੋ ਓਨਟੈਰੀਓ ਪ੍ਰੀਮੀਅਰ ਕਹਿੰਦੇ ਇਹਨਾਂ ਨੇ ਡਿਨਾਈ ਕੀਤਾ ਸੀ, ਡੱਗ ਫੋਲ ਹੋਰਾਂ ਨੇ ਕਿ ਮੈਨੂੰ ਤਾਂ ਨਵੰਬਰ 2022 ਚ ਜਾ ਕੇ ਪਤਾ ਲੱਗਿਆ ਕਿ ਗ੍ਰੀਨ ਬੈਲਟ ਤੇ ਡਿਵੈਲਪਰ ਵਾਲਾ ਹੈ। ਕੁੱਲ ਮਿਲਾ ਕੇ ਸਾਰਾ ਪ੍ਰੋਗਰਾਮ ਕੀ ਆ ਤੇ ਕਿਹੋ ਜਿਹਾ, ਇਸ ਤੋਂ ਪਹਿਲਾਂ ਕਹਿੰਦੇ ਹਮਕਾ ਤੋਂ ਇਲਮ ਤੱਕ ਵੀ ਨਹੀਂ ਥਾ ਕਿ ਕੀ ਚੱਲ ਰਿਹਾ, ਪਰ ਹੁਣ ਅੰਦਰੋਂ ਅੰਦਰੀ ਕੁਛ ਡਾਕੂਮੈਂਟ ਨਿਕਲੇ ਆ ਤੇ ਉਹ ਡਾਕੂਮੈਂਟ ਇਹ ਇਸ਼ਾਰਾ ਕਰ ਰਿਹਾ ਕਿ 2021 ਦੇ ਵਿੱਚ ਹੈਮਿਲਟਨ ਦੇ ਡਿਵੈਲਪਰ ਸਰਗੀਓ ਮੈਂਚੀਆ ਦੇ ਨਾਲ ਇਹਨਾਂ ਦੀ ਫੇਸ ਟੂ ਫੇਸ ਮੀਟਿੰਗ ਹੋਈ ਸੀ, ਤੇ ਇਸ ਮੀਟਿੰਗ ਦਾ ਜੋ ਐਵੀਡੈਂਸ ਹੁਣ ਦਸਤਾਵੇਜ਼ਾਂ ਦੇ ਵਿੱਚ ਨਿਕਲ ਕੇ ਸਾਹਮਣੇ ਆਇਆ, ਉੱਥੋਂ ਪਤਾ ਲੱਗਦਾ ਕਿ ਸਾਡੇ ਸੂਬੇ ਦੇ ਓਨਟੈਰੀਓ ਸੂਬੇ ਦੇ ਪ੍ਰੀਮੀਅਰ ਡੱਗ ਫੋਲ ਹੋਰਾਂ ਨੇ ਗਲਤ ਬਿਆਨੀ ਕੀਤੀ ਹੈ, ਝੂਠ ਬੋਲਿਆ। ਇਹ ਸਾਰੇ ਮਾਜਰੇ ਦੇ ਵਿੱਚ ਬਈ ਇਤਨਾ ਛੁਪ ਛੁਪ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਬਾਹਰ ਆ ਰਹੀਆਂ ਨੇ, ਉਹ ਲੋਕਾਂ ਦੀ ਭਲਾਈ ਲਈ ਕੰਮ ਕਰ ਰਿਹਾ ਪਰ ਇਤਨਾ ਛੁਪ ਛੁਪ ਕੇ ਕਿਉਂ? ਸਕੂਲਾਂ ਦਾ ਪ੍ਰੋਜੈਕਟ ਮੈਂ ਕਿਤੇ ਤੁਹਾਡਾ ਏਦਾਂ ਲੁਕ ਲੁਕ ਕੇ ਨਹੀਂ ਦੇਖਿਆ, ਮੈਂ ਲਾਇਬ੍ਰੇਰੀਆਂ ਬਣਾਉਣ ਦਾ ਨਹੀਂ ਦੇਖਿਆ, ਸੜਕਾਂ ਤੇ ਲੋਕਾਂ ਦੀ ਭਲਾਈ ਲਈ ਲਾਈਟਾਂ ਲਾਉਣ ਵੇਲੇ ਤੁਸੀਂ ਛੁਪ ਛੁਪ ਕੇ ਕੰਮ ਨਹੀਂ ਕਰਦੇ, ਕੌਣ ਰਾਸਤਾ ਨੂੰ ਛੁਕਦੇ ਆ, ਕੌਣ ਲੁਕਦੇ ਆ, ਇੱਕ ਚੱਕਰ ਕੀ ਪੈ ਰਿਹਾ? ਡੈਮੋਕ੍ਰੇਸੀ ਦੇ ਵਿੱਚ ਤਾਂ ਬਿਲਕੁਲ ਹੀ ਲੋੜ ਨਹੀਂ ਸੀ ਇਹ ਗੱਲ ਦੀ, ਪਬਲਿਕ ਕੰਸਲਟੇਸ਼ਨ ਆ, ਪਬਲਿਕ ਲਈ ਤੁਸੀਂ ਕੰਮ ਕਰ ਰਹੇ ਹੋ, ਲੋਕਾਂ ਲਈ ਘਰ ਬਣਾਉਣੇ ਆ, ਇੰਨਾ ਗੁਪਤ ਰੋਗ ਕਿਉਂ ਕਰਾ ਕੇ ਬਹਿ ਗਏ, ਇੰਨੇ ਗੁਪਤ ਕਿਉਂ ਹੋ ਗਏ ਤੁਸੀਂ, ਇਹ ਕਿਹੜਾ ਸੀਕ੍ਰੇਸੀ ਸਿੰਡਰਮ ਤੁਹਾਨੂੰ ਖਾ ਗਿਆ ਕਿ ਹਰ ਚੀਜ਼ ਗੁਪਤ ਹੋਈ ਜਾਣਾ ਬਸ? ਔਰ ਮੈਂ ਹਰ ਜਗ੍ਹਾ ਇੱਕ ਗੱਲ ਕਹਿੰਦਾ ਹੁੰਦਾ, ਮੈਂ ਇਹਦੇ ਰਾਹੀਂ ਗੁਪਤ ਰੋਗ ਰੱਖਿਆ, ਇਹ ਕਿਉਂ ਤੁਹਾਨੂੰ ਗੁਪਤ ਰੋਗ ਨਹੀਂ ਹਟ ਰਹੇ, ਤੁਸੀਂ ਲੁਕ ਲੁਕ ਕੇ ਇੰਨੀਆਂ ਕਾਰਵਾਈਆਂ ਕਿਉਂ ਕਰਦੇ ਹੋ? ਇੱਕ ਸ਼ਹਿਰ ਦੇ ਵਿੱਚ ਘਰ ਬਣਾਉਣ ਦਾ ਪ੍ਰੋਜੈਕਟ ਸ਼ੁਰੂ ਹੋਣਾ ਹੈ, ਇਹ ਕਿਹੋ ਜਿਹੀ ਮੀਟਿੰਗਾਂ ਕਰ ਰਹੇ ਹੋ ਤੁਸੀਂ ਲੁਕ ਲੁਕ ਕੇ? ਕਿਤੇ ਤੁਹਾਨੂੰ ਇਹ ਕਹਿਣਾ ਵੀ ਔਖਾ ਹੋ ਰਿਹਾ ਕਿ ਮੈਂ ਡਿਨਰ ਤੇ ਉਹਨੂੰ ਮਿਲਿਆ ਤੇ ਬਾਅਦ ਚ ਉਹਦਾ ਐਵੀਡੈਂਸ ਆ ਜਾਂਦਾ ਕਿ ਉਹ ਬੰਦੇ ਨੂੰ ਤੁਸੀਂ ਮਿਲੇ? ਤੁਸੀਂ ਕਹਿੰਦਾ ਇਹਨੂੰ ਮੈਂ ਜਾਣਦਾ ਤੱਕ ਨੀ, ਅੱਜ ਤੱਕ ਦੇਖਿਆ ਤੱਕ ਨੀ, ਉਹ ਬੰਦਾ ਕਹਿੰਦਾ ਯਾਰ ਇੱਥੋਂ ਕਾਗਜ਼ ਤੂੰ ਵੀ ਸਾਰੇ ਸੈੱਟ ਦਾ ਡਿਨਰ ਕੀਤੇ ਆ, ਇਹ ਅੱਛੇ ਸੰਕੇਤ ਨਹੀਂ ਹੈ ਤੁਹਾਡੇ ਧਰਮ ਦੇ ਵਿੱਚੋਂ। ਮੈਨੂੰ ਵੀ ਪਤਾ ਕਿ ਇੱਥੇ ਕੋਈ ਪ੍ਰੀਮੀਅਰ ਬਣ ਕੇ ਬੈਠਣ ਨਹੀਂ ਆਇਆ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ 4 ਸਾਲ ਦੀ ਟਰਮ ਹੁੰਦੀ ਹੈ ਪਰ ਪਹਿਲਾਂ ਹੀ ਕੰਮ ਦੇ ਵਿਹੜੇ ਕੇ ਨਿਕਲ ਜਾਓ। ਬਹੁਤ MLA ਸਾਡੇ ਇੰਡੀਆ ਦੇ ਏਡੇ ਭੋਲੇ ਭਾਲੇ ਲੋਕ ਉਹ ਕਹਿਣਗੇ ਦੇਖੋ ਜੀ ਸਾਡੇ ਦੇਸ਼ ਚ ਲੋਕ ਕੁਰਸੀ ਨਾਲ ਚਿੰਬੜ ਜਾਂਦੇ, ਇੱਥੇ ਕਹਿੰਦੇ ਕੁਰਸੀ ਨਾਲ ਪਿਆਰ ਹੀ ਹੈ ਨੀ, ਚੰਗਾ ਭਲਾ MLA ਜਦੋਂ ਜਾਂਦਾ ਅਸਤੀਫਾ ਦੇ ਦਿੱਤਾ, ਮੈਂ ਤੈਨੂੰ ਕੀ ਪਤਾ ਵਾਂਗਣ ਵੇਲੇ ਕਿਵੇਂ ਕੰਮ ਕਰਦੇ ਆ ਭਾਈ, ਉਹ ਇੰਡੀਆ ਵਾਲੇ ਦੇ ਤਾਂ ਹਜੇ ਟ੍ਰੇਨਿੰਗ ਹੀ ਨਹੀਂ ਲਈ, ਉਹਨਾਂ ਤੋਂ ਪੂਰੇ 5 ਸਾਲ ਦੀ ਟਰਮ ਦੇ ਵਿੱਚ ਹੀ ਉਹ ਕੰਮ ਨਹੀਂ ਹੁੰਦਾ ਤੇ ਅਗਲਾ 6 ਮਹੀਨੇ ਚ ਨਿਬੇੜ ਕੇ ਬਾਕੀ ਕਹਿੰਦਾ ਹੁਣ ਨਿਕਲੋ ਇੱਥੋਂ, ਜੋ ਕਰਦਾ ਹੀ ਕਰਤੇ ਸਾਇੰਸ ਹੋਏ, ਹੁਣ ਤਾਂ ਭੱਜਣ ਦਾ ਟਾਈਮ ਹੈ। ਇੱਥੇ ਉਦਾਂ ਕੁਰਸੀ ਤੇ ਬੈਠਣ ਦਾ ਕਿਸੇ ਨੂੰ ਕੋਈ ਚਸਕਾ ਨਹੀਂ, ਜਿਹੜਾ ਕੰਮ ਕਰਨ ਆਏ ਉਹ ਕਹਿੰਦੇ ਦਿਨਾਂ ਚ ਨਿਬੇੜ ਦੋ ਫਟਾਫਟ, ਇੰਨੀ ਛੇਤੀ ਨਾ ਕੰਮ ਕਰੋ ਕਿ ਤੁਹਾਨੂੰ ਉੱਥੇ 5-5 ਸਾਲ MLA ਬਣ ਕੇ ਕੀ ਲੈਣਾ, ਪਹਿਲਾਂ ਲੋਕਾਂ ਨੂੰ ਜਵਾਬ ਦਿਓ, ਉਹ ਪਤਾ ਕਿੰਨੀ ਭੈੜੀ ਪੋਸਟ ਆ ਉਹ। ਐਵਰੀਵੇਅਰ ਯੂ ਆਰ ਬੀਂਗ ਕੁਐਸਚਨਡ। ਥੋੜਾ ਸਿਸਟਮ ਦੇ ਵਿੱਚ ਮੋਨੋਪੋਲੀ ਚੋਂ ਬਾਹਰ ਨਿਕਲਣਾ ਬੜਾ ਜ਼ਰੂਰੀ ਹੈ। ਅਸਲ ਤਾਂ ਗੱਲ ਆਉਂਦੀ ਨੀ ਨਾ, ਐਮਐਲਏ ਬਣ ਕੇ ਤੁਸੀਂ ਪਬਲਿਕ ਆਫਿਸ ਚ ਐਂਟਰ ਕਰਨਾ ਹੈ, ਪਰ ਉੱਥੇ ਖਤਰਾ ਇਹ ਹੈ ਕਿ ਐਵਰੀ ਮੂਵ ਵਿਲ ਬੀ ਕੁਐਸਚਨਡ। ਹੁਣ ਜੇ ਇਹੀ ਪ੍ਰਾਈਵੇਟ ਅਦਾਰੇ ਚ ਬੈਠੇ ਹੋਣਗੇ, ਬਾਹਰ ਲਿਖ ਦੋ ਰਾਈਟ ਆਫ ਐਡਮਿਸ਼ਨ ਇਜ਼ ਰਿਜ਼ਰਵਡ, ਯੂ ਆਰ ਨਾਟ ਅਲਾਊਡ ਟੂ ਗੋ ਇਨਸਾਈਡ। ਹੁਣ ਪਬਲਿਕ ਆਫਿਸ ਦੇ ਵਿੱਚ ਆ ਕੇ ਬਹੁਤ ਥੋੜਾ ਟਾਈਮ ਹੀ ਤੁਹਾਨੂੰ ਬੈਠਣਾ ਚਾਹੀਦਾ ਜੇ ਸਿਆਣੇ ਬੰਦੇ ਹੋ, ਫਟਾਫਟ ਕੰਮ ਖਤਮ ਕਰੋ ਤੇ ਨਿਕਲ ਜਾਓ ਉੱਥੋਂ। ਦਿਸ ਇਜ਼ ਜਸਟ ਲਾਈਕ ਹੋਲਡਿੰਗ ਅ ਹੌਟ ਪੋਟੈਟੋ। ਗਰਮ ਗਰਮ ਆਲੂ ਤੁਹਾਡੇ ਹੱਥ ਚ ਆਇਆ, ਫੜ ਲਈ ਸਰ ਦੂਜੇ ਚੱਕ ਸਿੱਟ ਦੋ। ਇਹ ਆਫਿਸ ਬੈਠਣ ਵਾਲੇ ਨਹੀਂ ਹੈ, ਇੱਥੇ ਬੈਠਣ ਦਾ ਕੋਈ ਮਤਲਬ ਨਹੀਂ। ਅਲਬਰਟਾ ਦੇ ਵਿੱਚ ਮੈਂ ਜਿੰਨਾ ਚਿਰ ਕਵਰ ਕੀਤੀ ਹੈ ਪੋਲੀਟਿਕਸ, ਮੈਨੂੰ ਪਹਿਲਾਂ ਹੀ ਪਤਾ ਲੱਗਦਾ, ਮੈਂ ਕਿਹਾ ਇਹ ਬਰੀਬਰ ਨੇ ਆਪਣੀ ਟਰਮ ਪੂਰੀ ਨਹੀਂ ਕਰਨੀ, ਇਹ ਬਾਈ ਨੇ ਟਰਮ ਤੋਂ ਪਹਿਲਾਂ ਹੀ ਕੰਮ ਨਿਬੇੜ ਦੇਣੇ। ਉਹਨੇ ਫਟਾਫਟ ਆਪਣੇ ਸਾਥੀ ਮਿੱਤਰਾਂ ਦੀਆਂ ਫਾਈਲਾਂ ਕਲੀਅਰ ਕਰ ਜਾਂ ਰਿਟਾਇਰਮੈਂਟ, ਤੇ ਮੈਂ ਚਾਹੁੰਦਾ ਕਿ ਸੂਬੇ ਦੀ ਵਾਗਡੋਰ ਹੁਣ ਵਧੀਆ ਨੌਜਵਾਨ ਹੱਥਾਂ ਚ ਜਾਵੇ, ਪ੍ਰੋਵਿੰਸ ਨੀਡ ਫਰੈਸ਼ ਬਲੱਡ। ਉਹ ਕੰਮ ਨਿਬੇੜ ਜਾਂਦੇ ਆ ਉਹ। ਸੋ ਇੱਥੇ ਵੀ ਤਕਰੀਬਨ ਕੁਛ ਇਸ ਤਰ੍ਹਾਂ ਦੀਆਂ ਗੱਲਾਂ ਮਿਲਦੀਆਂ ਨੇ ਕਿ ਫੋਰਡ ਸਾਹਿਬ ਨੂੰ ਕਹਿੰਦੇ ਕੁਛ ਨੀ ਯਾਦ ਵੀ ਮੈਂ ਇਹੋ ਜਿਹੇ ਬੰਦੇ ਨੂੰ ਕਦੋਂ ਪ੍ਰੀਵੀਅਸਲੀ ਮਿਲਿਆ ਆ, ਤੇ ਨਹੀਂ ਮਿਲੇ ਹੋਣਗੇ, ਮਿਲੇ ਹੋਣਗੇ ਆਪਾਂ ਦੇਖਾਂਗੇ ਸ਼ਾਇਦ। ਹੁਣ ਡਾਕਟਰ ਮੁਰਤਜ਼ਾ ਸਾਹਿਬ ਹੋਲਡ ਤੇ ਨੇ ਜੀ, ਤੇ ਅਸੀਂ ਹੁਣ ਡਾਕਟਰ ਮੁਰਤਜ਼ਾ ਸਾਹਿਬ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ। ਹਾਊਸਿੰਗ ਸਮੱਸਿਆ ਦੇ ਨਾਲ ਹੀ ਸਾਡੀ ਗੱਲਬਾਤ ਜੁੜੀ ਹੋਈ ਹੈ, ਉਹਨਾਂ ਦੇ ਇੱਕ ਆਰਟੀਕਲ ਪਬਲਿਸ਼ ਹੋਇਆ ਫਾਈਨੈਂਸ਼ੀਅਲ ਪੋਸਟ ਵਿੱਚ, ਸੋ ਵੀ ਗੋਇੰਗ ਟੂ ਟਾਕ ਅਬਾਊਟ ਇਟ ਅਬਾਊਟ ਦੀ ਆਰਟੀਕਲ। ਡਾਕਟਰ ਮੁਰਤਜ਼ਾ, ਵੈਰੀ ਵਾਰਮ ਵੈਲਕਮ, ਗੁੱਡ ਮਾਰਨਿੰਗ ਜੀ, ਸਵਾਗਤ ਹੈ ਤੁਹਾਡਾ, ਖੁਸ਼ ਆਮਦੀਦ।
ਥੈਂਕ ਯੂ ਵੈਰੀ ਮਚ ਜੀ, ਹੋਪ ਐਵਰੀਥਿੰਗ ਇਜ਼ ਓਕੇ।
ਜੀ ਮਿਹਰਬਾਨੀ ਹੈ। ਤੇ ਡਾਕਟਰ ਸਾਹਿਬ, ਆਪਾਂ ਗੱਲ ਇਹੀ ਕਰੀਏ ਕਿ ਟਰੂਡੋ ਸਾਹਿਬ ਦੇ ਬਾਰੇ ਤੁਹਾਡਾ ਰੀਅਲ ਸਟੇਟ ਦੇ ਆਰਟੀਕਲ ਹੈ, ਜਿਹਦੇ ਤੁਹਾਡੇ ਨਾਲ ਕੋ ਆਥਰ ਮਿਸਟਰ ਸਟੀਫਨ ਜਾਂ ਸਟੀਫਨ ਜਾਂ ਸਟੀਵਨ ਮੋਰੇਨਿਸ, ਇਹਨਾਂ ਤੁਸੀਂ ਦੋਨਾਂ ਨੇ ਮਿਲ ਕੇ ਪਬਲਿਸ਼ ਕੀਤਾ ਜੀ, ਤੇ ਉਹਦੀ ਹੈਡਲਾਈਨ ਬੜੀ ਇੰਟਰਸਟਿੰਗ ਹੈ, ਵਾਈ ਮਿਸਟਰ ਟਰੂਡੋ ਇਜ਼ ਬੈਸ਼ਿੰਗ ਦੀ ਰੀਅਲ ਸਟੇਟ ਇਨਵੈਸਟਰਸ ਫਸਟ ਆਫ ਆਲ, ਵਾਈ ਡੂ ਯੂ ਥਿੰਕ ਸੋ? ਹਾਂਜੀ
ਅੱਛਾ ਜੀ, ਕੱਲ ਇਹ ਹੋਈ ਕਿ ਉਹ ਸਨ ਇੱਥੇ ਬ੍ਰੈਂਪਟਨ ਹੀ ਸਨ ਪ੍ਰਾਈਮ ਮਿਨਿਸਟਰ ਸਾਹਿਬ, ਉਹਨਾਂ ਨੇ ਉੱਥੇ ਕੋਈ 115-120 ਮਿਲੀਅਨ ਡਾਲਰ ਦੀ ਇੱਕ ਗ੍ਰਾਂਟ ਦਿੱਤੀ ਬ੍ਰੈਂਪਟਨ ਨੂੰ, ਤੇ ਉਹਨਾਂ ਨੇ ਫਿਰ ਤਕਰੀਰ ਵੀ ਕੀਤੀ ਤੇ ਉਹਨੇ ਕਿਹਾ ਜੀ ਕਿ ਘਰਾਂ ਦਾ ਬੜਾ ਮਸਲਾ ਹੈ, ਤੇ ਇੱਕ ਬੜਾ ਜਿਹੜੇ ਹਾਊਸਿੰਗ ਕ੍ਰਾਈਸਿਸ ਦੇ ਬੜੇ ਮਸਲੇ ਨੇ ਉਹ ਇਨਵੈਸਟਰਸ ਦੀ ਵਜ੍ਹਾ ਦੇ ਨਾਲ ਹੈ, ਕਿ ਇਨਵੈਸਟਰ ਜਿਹੜੇ ਨੇ ਘਰ ਖਰੀਦ ਲੈਂਦੇ ਨੇ ਇੱਕ ਤੋਂ ਜ਼ਿਆਦਾ, ਤੇ ਉਹ ਜਿਹੜੇ ਨੇ ਬੜਾ ਮਸਲਾ ਕਰ ਰਹੇ ਨੇ। ਤੇ ਫਿਰ ਅਸੀਂ ਉਹਦਾ ਜਵਾਬ ਲਿਖਿਆ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਸਾਹਿਬ ਦੇ ਲਈ ਕਿ ਬਈ ਦੇਖੋ, ਅਗਰ ਜੇ ਇਨਵੈਸਟਰਸ ਨਾ ਹੋਣ ਤੇ ਜਿਹੜੇ ਉਹ ਘਰ ਇਨਵੈਸਟ ਕਰਕੇ ਲੈਂਦੇ ਨੇ ਤੇ ਉਹਨੂੰ ਰੈਂਟ ਤੇ ਪਾਉਂਦੇ ਨੇ, ਤੇ ਫਿਰ ਰੈਂਟਰ ਕਿੱਥੇ ਜਾ? ਤੇ ਇਹ ਅਗਰ ਤੁਸੀਂ ਇਨਵੈਸਟਰਸ ਨੂੰ ਕ੍ਰਿਟੀਸਾਈਜ਼ ਕਰਦੇ ਰਹੋਗੇ ਤੇ ਫਿਰ ਉਹ ਜਿਹੜਾ ਇਨਵੈਸਟਰ ਚਲਾ ਜਾਏਗਾ ਤੇ ਫਿਰ ਰੈਂਟਰ ਕਿਸ ਤਰ੍ਹਾਂ ਆਏਗਾ? ਹੁਣ ਤੁਹਾਨੂੰ ਮਿਸਾਲ ਦਿਆਂ, ਜਿਹੜਾ ਸਿਟੀ ਆਫ ਟੋਰਾਂਟੋ ਹੈ ਨਾ, ਇਹ ਬੜੀ ਇਹਦੀ ਐਗਜ਼ਾਮਪਲ ਦੇਖੋ ਕਿ ਇੱਥੇ ਜਿਹੜੇ ਰੈਂਟਰਸ ਨੇ, ਜਿਹੜੇ ਲੋਕ ਰੈਂਟਲ ਹਾਊਸ ਵਿੱਚ ਰਹਿੰਦੇ ਨੇ, ਉਹਨਾਂ ਵਿੱਚੋਂ ਤਕਰੀਬਨ 44% ਜਿਹੜੇ ਨੇ ਉਹ ਉਨ ਘਰਾਂ ਚ ਰੈਂਟ ਕਰਦੇ ਨੇ ਜਿਹੜੇ ਇਨਵੈਸਟਰਸ ਨੇ ਲਿੱਤੇ ਸਨ, ਤੇ ਬਾਕੀ 56% ਜਿਹੜੇ ਨੇ ਉਹ ਉਨ ਘਰਾਂ ਚ ਨੇ ਜਿਹੜੇ ਪਰਪਸ ਬਿਲਟ ਰੈਂਟਲ ਬਿਲਡਿੰਗ ਹੁੰਦੀ ਨੀ, ਜਿਹਨਾਂ ਨੂੰ ਅਪਾਰਟਮੈਂਟ ਬਿਲਡਿੰਗ ਕਹਿੰਦੇ ਨੇ, ਤੇ ਉਹ ਜਿਹੜੇ ਅਪਾਰਟਮੈਂਟ ਬਿਲਡਿੰਗ ਉਹ ਵੀ ਇਨਵੈਸਟਰਸ ਨੇ ਪ੍ਰੋਵਾਈਡ ਕੀਤੇ ਨੇ। ਦੇਖੋ ਨਾ, ਅਪਾਰਟਮੈਂਟ ਬਿਲਡਿੰਗ ਕੋਈ ਮਤਲਬ ਸਰਕਾਰੀ ਤੇ ਨਹੀਂ ਹੈ, ਜਿਹੜੇ 3-3.5 ਲੱਖ ਅਪਾਰਟਮੈਂਟਸ ਨੇ ਟੋਰੋਂਟੋ ਵਿੱਚ ਉਹ ਇਨਵੈਸਟਰ ਡਰਿਵਨ ਨੇ। ਉਹਦੇ ਇਲਾਵਾ ਜਿਹੜੇ 44% ਲੋਕ ਜਿਹੜੇ ਘਰਾਂ ਚ ਰਹਿੰਦੇ ਨੇ ਕੰਡੋਮੀਨੀਅਮ ਕਰਦੇ ਨੇ ਉਹ ਵੀ ਇਨਵੈਸਟਰਸ ਡਰਿਵਨ ਨੇ। ਤੇ ਸਵਾਲ ਇਹ ਪੈਦਾ ਹੁੰਦਾ ਕਿ ਅਗਰ ਇਨਵੈਸਟਰਸ ਹੀ ਪ੍ਰੋਵਾਈਡ ਕਰ ਰਹੇ ਨੇ ਸਾਰੀ ਰੈਂਟਲ ਹਾਊਸਿੰਗ, ਤੇ ਪ੍ਰਾਈਮ ਮਿਨਿਸਟਰ ਨੂੰ ਕੀ ਲੋੜ ਪਈ ਸੀ ਕਿ ਇਨਵੈਸਟਰ ਦੀ ਬੁਰਾਈਆਂ ਕਰਨ? ਜਾਂ ਤੇ ਉਹ ਕਹਿੰਦੇ ਜਿਹਨਾਂ ਫਿਕਰ ਨਾ ਕਰੋ, ਕੱਲ ਤੋਂ ਜਿਹੜੀ ਹੈ ਟਰੂਡੋ ਸਰਕਾਰ ਸਾਰੇ ਰੈਂਟਲ ਅਪਾਰਟਮੈਂਟ ਪ੍ਰੋਵਾਈਡ ਕਰੇਗੀ, ਤੁਹਾਨੂੰ ਇਨਵੈਸਟਰ ਦੇ ਕੋਲ ਜਾਣ ਦੀ ਜ਼ਰੂਰਤ ਹੀ ਨਹੀਂ, ਇਹ ਸਰਕਾਰੀ ਘਰ ਤੁਹਾਨੂੰ ਮਿਲਣਗੇ, ਇਨਵੈਸਟਰ ਦੀ ਕੋਈ ਲੋੜ ਨਹੀਂ ਸਾਨੂੰ। ਐਸਾ ਵੀ ਨਹੀਂ ਹੋ ਸਕਦਾ, ਸਿਰਫ 0.5% ਜਿਹੜੇ ਘਰ ਨੇ ਲੋਕ ਨੇ 0.5% ਕੈਨੇਡਾ ਵਿੱਚ ਉਹ ਉਨ ਘਰਾਂ ਚ ਰਹਿੰਦੇ ਨੇ ਜਿਹੜੇ ਸਰਕਾਰੀ ਓਨਡ ਨੇ, ਜਿਹੜੇ ਸਬਸਿਡਾਈਜ਼ ਨੇ, ਤੇ 0.5% ਤੇ ਬਾਕੀਆਂ ਦਾ ਕੀ ਕਰਨਗੇ? ਤੇ ਫਿਰ ਅਸੀਂ ਇਹਦਾ ਥੋੜਾ ਜਿਹਾ ਆਰਟੀਕਲ ਲਿਖਿਆ ਸੀ ਕਿ ਵੀ ਸਰਕਾਰ ਨੂੰ ਵੀ ਸਮਝਾਈਏ, ਲੋਕਾਂ ਨੂੰ ਵੀ ਸਮਝਾਈਏ ਕਿ ਇਨਵੈਸਟਰ ਜਿਹੜੇ ਨੇ ਉਹ ਬੜੇ ਨੈਸੈਸਰੀ ਨੇ ਕੈਨੇਡਾ ਦੀ ਹਾਊਸਿੰਗ ਵਾਸਤੇ। ਫਿਰ ਅਸੀਂ ਟਰੂਡੋ ਕੋਲੋਂ ਪੁੱਛਿਆ, ਕਿਹਾ ਜੀ ਪ੍ਰਾਈਮ ਮਿਨਿਸਟਰ ਸਾਹਿਬ, ਤੁਹਾਡਾ ਜਿਹੜਾ ਇਹ ਫੰਡ ਹੈ, ਇਸ ਕੋਲੋਂ ਤੁਸੀਂ 100 ਮਿਲੀਅਨ ਇੱਥੇ ਦੇ ਰਹੇ ਹੋ, 200, 4 ਬਿਲੀਅਨ ਡਾਲਰ ਦਾ ਫੰਡ ਹੈਗਾ, ਵਿਚ ਇਜ਼ ਵੈਰੀ ਗੁੱਡ, ਤੁਸੀਂ ਬੜਾ ਇਨੀਸ਼ੀਏਟਿਵ ਲਿਤਾ, ਥੈਂਕ ਯੂ ਵੈਰੀ ਮਚ, 4 ਬਿਲੀਅਨ ਡਾਲਰ ਕੋਈ ਛੋਟੀ ਰਕਮ ਨਹੀਂ ਹੁੰਦੀ, ਬੜੀ ਰਕਮ ਹੈ। ਲੇਕਿਨ ਇਹਨਾਂ ਦਾ ਹੀ ਸਰਕਾਰੀ ਅਦਾਰਾ ਜਿਹੜਾ ਕੈਨੇਡਾ ਮੌਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ CMHC, ਉਹਨਾਂ ਨੇ ਹਿਸਾਬ ਲਗਾਇਆ ਕਿ ਜਨਾਬ ਜਿਹੜੇ ਨਵੇਂ ਘਰ ਸਾਨੂੰ ਚਾਹੀਦੇ ਨੇ ਉਹਦੇ ਵਾਸਤੇ ਅੱਜ ਸਾਨੂੰ $1 trillion ਦੀ ਲੋੜ ਹੈਗੀ ਇਸ ਰਿਪੋਰਟ ਸੀ ਐਮ ਐਸ ਸੀ ਦੀ $1 trillion ਤੇ ਅਸੀਂ ਸਵਾਲ ਪੁੱਛਿਆ ਟੂਡੋ ਸਾਹਿਬ ਨਾਲ ਅਸੀਂ ਕਿਹਾ ਜੀ ਪ੍ਰਾਈਮ ਮਿਨਿਸਟਰ ਸਾਹਿਬ $4 billion ਦਾ ਤਾਂ ਤੁਸੀਂ ਇੰਤਜ਼ਾਮ ਕਰ ਲਿਆ ਥੈਂਕ ਯੂ ਵੈਰੀ ਮੱਚ ਉਹ ਬਕਾਇਆ $996 billion ਕਿੱਧਰੋਂ ਆਉਣਗੇ ਜਿਹੜੇ ਇਨਵੈਸਟਰ ਨੂੰ ਤੁਸੀਂ ਕਿਹਾ ਜੀ ਸਾਨੂੰ ਇਨਵੈਸਟਰ ਦੀ ਲੋੜ ਨਹੀਂ ਹੈ ਨਵੇਂ ਘਰਾਂ ਵਾਸਤੇ ਵੀ ਤੇ ਵੀ ਨੀਡ $996 billion ਐਸ ਪਰ ਸੀ ਐਮ ਐਸ ਸੀ ਤੇ ਉਹਦਾ ਵੀ ਦੱਸ ਦਿਓ ਕਿ $996 billion ਵਾਸਤੇ ਕਿਸ ਦੇ ਦਰਵਾਜ਼ੇ ਤੇ ਗਈ
ਜੀ ਤੇ ਡਾਕਟਰ ਸਾਹਿਬ ਜਿਵੇਂ ਕਿ ਆਪਾਂ ਹੁਣ ਇਹਨੂੰ ਦੇਖ ਹੀ ਰਹੇ ਹਾਂ ਇਸ ਮਸਲੇ ਨੂੰ ਕਿ ਤੁਹਾਨੂੰ ਲੱਗਦਾ ਨੀ ਕਿ ਇਹ ਚ ਪੈਨਿਕ ਸਿਚੁਏਸ਼ਨ ਕਾਫੀ ਜ਼ਿਆਦਾ ਕ੍ਰੀਏਟ ਹੋ ਜਾਣੀ ਇਸ ਹਿਸਾਬ ਨਾਲ ਜੋ ਇੱਕ ਦੂਜੇ ਦੇ ਉੱਤੇ ਗੱਲਾਂ ਬਾਤਾਂ ਬਣ ਰਹੀਆਂ ਨੇ ਆਰ ਦੇ ਰੀਅਲੀ ਟਰਾਇੰਗ ਟੂ ਐਡਰੈਸ ਦੀ ਰੀਅਲ ਇਸ਼ੂਜ ਔਰ ਇਹ ਆਈਡੀਓਲੋਜੀਕਲ ਲੈਵਲ ਦੇ ਉੱਪਰ ਹੀ ਆਪਾਂ ਆਪਣਾ
ਬਿਲਕੁਲ ਯਾਨੀ ਇਹ ਜਿਹੜਾ ਆਰਟੀਕਲ ਜਿਸ ਲਈ ਕੱਲ ਆਇਆ ਨਾ ਅਖਬਾਰ ਚ ਅੱਜ ਦੇ ਅਖਬਾਰ ਚ ਪੇਪਰ ਚ ਕੱਲ ਆਨਲਾਈਨ ਸੀ ਤੇ ਸਾਨੂੰ ਬੜੀਆਂ ਲੈਟਰਸ ਆਏ ਬਾਹਰੋਂ ਈ ਮੇਲਾਂ ਤੇ ਟੈਕਸਟ ਮੈਸੇਜਿਸ ਕਿਉਂਕਿ ਉਹ ਲੋਕ ਜਿਹੜੇ ਨੇ ਉਹ ਜਿਹੜੇ ਮੁਤਫਿਕ ਸਨ ਜਿਹੜੇ ਜਿਹੜੇ ਸਾਡੇ ਕੋਲੋਂ ਐਗਰੀ ਕਰਦੇ ਨੇ ਉਹ ਤੇ ਕੁਛ ਨੀ ਕਹਿੰਦੇ ਨੇ ਉਹ ਤੇ ਈ ਲਿਖਦੇ ਨੇ ਜਿਹੜਾ ਐਗਰੀ ਨਹੀਂ ਕਰਦੇ ਨਾ ਉਹ ਕਹਿੰਦਾ ਕਿ ਜ਼ਰੂਰ ਮੈਂ ਇਹਨਾਂ ਨੂੰ ਭੇਜਾਂ ਤੇ ਮੈਂ ਵੇਖਿਆ ਕਿ ਬਹੁਤ ਸਾਰੇ ਲੋਕਾਂ ਨੇ ਸਾਨੂੰ ਲਿਖਿਆ ਉਹ ਕਹਿੰਦੇ ਜੀ ਨਹੀਂ ਤੇ ਮਸਲਾ ਹੀ ਕੋਈ ਨੀ ਹੈ ਤੇ ਹਾਊਸਿੰਗ ਸਪਲਾਈ ਦਾ ਤੇ ਕੋਈ ਸਾਡੇ ਕੋਲ ਇਨਫ ਘਰ ਨਹੀਂ ਹੈ ਤੇ ਲੋਕ ਚੋਰੀ ਕਰ ਰਹੇ ਨੇ ਯਾਨੀ ਲੋਕਾਂ ਅਗਰ ਅਸੀਂ ਕਿਸੇ ਤਰੀਕੇ ਦੇ ਨਾਲ ਘਰਾਂ ਦੀ ਕੀਮਤ ਗਿਰਾ ਦਈਏ ਤੇ ਮਸਲਾ ਹੱਲ ਹੋ ਜਾਣਾ ਸਾਨੂੰ ਨਵੇਂ ਘਰ ਬਣਾਉਣ ਦੀ ਜ਼ਰੂਰਤ ਨਹੀਂ ਹੈ ਤੇ ਇਹਦੇ ਨਾਲ ਮੈਨੂੰ ਅੰਦਾਜ਼ਾ ਹੋਇਆ ਕਿ ਸਰਕਾਰ ਨੂੰ ਜਿਹੜੇ ਮਸ਼ਵਰੇ ਦੇਣ ਵਾਲੇ ਨੇ ਨਾ ਉਹ ਵੀ ਘਟੀਆ ਮਸ਼ਵਰੇ ਦੇ ਰਹੇ ਨੇ ਉਹਨਾਂ ਨੂੰ ਇਕਨੋਮਿਕਸ ਤਾਂ ਨਹੀਂ ਪਤਾ ਹੁੰਦਾ ਉਹ ਉਹਨਾਂ ਦੇ ਹਿਸਾਬ ਦੇ ਨਾਲ ਹੈ ਕਿ ਜਨਾਬ ਫੋਰਨ ਇਨਵੈਸਟਰਸ ਨੇ ਕੈਨੇਡਾ ਦੀ ਹਾਊਸਿੰਗ ਜਿਹੜੀ ਹੈ ਬਰਬਾਦ ਕਰੀ ਸੀ ਤੇ ਉਹ ਕਹਿ ਰਹੇ ਨੇ ਕਿ ਨਹੀਂ ਜੀ ਵੀ ਹੈਵ ਇਨਫ ਹੋਮਸ ਵੀ ਡੋਨਟ ਨੀਡ ਟੂ ਕੰਸਟਰਕਟ ਮੋਰ ਹੋਮਸ ਇਹ ਜਿਹੜੇ ਫੋਰਨ ਇਨਵੈਸਟਰਸ ਨੇ ਉਹ ਬਲੇਮ ਕਰ ਤੇ ਉਹਨਾਂ ਨੂੰ ਕੋਈ ਸਮਝਾਵੇ ਕਿ ਜਨਾਬ 2020 ਵਿੱਚ ਜਿਸ ਵੇਲੇ ਪੈਂਡੈਮਿਕ ਸ਼ੁਰੂ ਹੋਈ 2020-21-22 ਚ ਤੇ ਬਾਹਰੋਂ ਤਾਂ ਕੋਈ ਨੀ ਆਇਆ ਕੈਨੇਡਾ ਚ ਰਹਿਣ ਵਾਸਤੇ ਕੋਈ ਇਮੀਗ੍ਰੈਂਟ ਸਾਰੇ ਬੰਦ ਸਨ ਦਰਵਾਜ਼ੇ ਤੇ ਫਲੋ ਵੀ ਬੰਦ ਸੀ ਫੋਰਨ ਇਨਵੈਸਟਮੈਂਟ ਦਾ ਵੀ ਤੇ ਇਮੀਗ੍ਰੈਂਟ ਦਾ ਵੀ ਤੇ ਕੈਨੇਡਾ ਦੀ ਹਾਊਸਿੰਗ ਪ੍ਰਾਈਸਿਸ ਸ਼ੂਟ ਅਪ ਕਰ ਗਈਆਂ ਕਿਉਂਕਿ ਇੰਟਰਸਟ ਰੇਟਸ ਬੜੇ ਘੱਟ ਸਨ ਤੇ ਡਿਮਾਂਡ ਇਜ਼ ਜਨਰੇਟਿਡ ਵਿਦ ਇਨ ਕੈਨੇਡਾ ਉਹ ਕੀ ਹੁੰਦਾ ਕਿ ਸਰਕਾਰ ਨੂੰ ਮਸ਼ਵਰੇ ਦਿੰਦੇ ਨੇ ਲੋਕ ਜਿਨ੍ਹਾਂ ਤੁਸੀਂ ਬਾਹਰੋਂ ਇਨਵੈਸਟਮੈਂਟ ਬੰਦ ਕਰਾ ਦਿਓ ਇਮੀਗ੍ਰੈਂਟਸ ਨੂੰ ਬੰਦ ਕਰ ਦਿਓ ਤੇ ਉਸ ਤਰ੍ਹਾਂ ਦੇ ਜਿਹੜੇ ਗਲਤ ਮਸ਼ਵਰੇ ਜਾਂਦੇ ਨੇ ਸਰਕਾਰ ਨੂੰ ਉਹ ਤੋਂ ਫਿਰ ਸਰਕਾਰ ਉਹਨਾਂ ਨੂੰ ਮੰਨ ਵੀ ਲੈਂਦੀ ਹੈ ਬਜਾਇ ਕਿ ਉੱਤੇ ਗੌਰ ਕਰੇ ਤੇ ਫਿਰ ਮਸਲਾ ਬਣਦਾ ਤੇ ਤੁਸੀਂ ਕਹਿ ਰਹੇ ਨਾ ਕ੍ਰਾਈਸਿਸ ਦੀ ਸਿਚੁਏਸ਼ਨ ਹੈ ਇਹ ਕ੍ਰਾਈਸਿਸ ਦੀ ਸਿਚੁਏਸ਼ਨ ਕਾਫੀ ਹੱਦ ਤੱਕ ਮਿਸ ਇਨਫੋਰਮੇਸ਼ਨ ਦੀ ਵਜ੍ਹਾ ਦੇ ਨਾਲ ਵੀ ਹੈ ਕਿ ਸਰਕਾਰ ਨੂੰ ਇਨਫੋਰਮੇਸ਼ਨ ਜਿਹੜੀ ਹੈ ਉਹ ਬੜੀ ਇਧਰ ਉਧਰ ਤੋਂ ਮਿਲਦੀ ਇੱਕ ਤਰਫੋਸੀ ਕਹਿ ਰਹੇ ਨੇ ਕਿ ਜਨਾਬ ਤੁਸੀਂ ਇਕਨੋਮਿਕਸ ਨੂੰ ਵੇਖੋ ਹਾਊਸਿੰਗ ਸਪਲਾਈ ਦੀ ਤੁਹਾਨੂੰ ਮੋਰ ਜ਼ਿਆਦਾ ਘਰ ਚਾਹੀਦੇ ਨੇ ਦੂਜੀ ਤਰਫ ਲੋਕ ਮਸ਼ਵਰੇ ਦਿੰਦੇ ਨੇ ਕਿ ਤੁਸੀਂ ਇਮੀਗ੍ਰੈਂਟਸ ਨੂੰ ਮਨਾ ਕਰ ਦਿਓ ਬੰਦ ਕਰ ਦਿਓ ਫੋਰਨ ਸਟੂਡੈਂਟਸ ਨੂੰ ਬੰਦ ਕਰ ਦਿਓ ਬਾਹਰੋਂ ਇਨਵੈਸਟਮੈਂਟ ਬੰਦ ਕਰ ਇੱਕ ਅਪਰੋਚ ਜਿਹੜੀ ਹੈ ਉਹ ਕਿ ਸਾਰੇ ਦਰਵਾਜ਼ੇ ਬੰਦ ਕਰਕੇ ਨਾ ਤਾਂ ਘਰ ਚ ਬਹਿ ਜਾਓ ਦੂਜੀ ਅਪਰੋਚ ਹੈ ਕਿ ਨਹੀਂ ਨਹੀਂ ਤੁਸੀਂ ਨਵੇਂ ਘਰ ਬਣਾਏ ਤੁਸੀਂ ਤਾਂ ਨਵੇਂ ਘਰ ਬਣਾਏ ਨਹੀਂ ਜ਼ਿਆਦਾ ਪਿਛਲੇ 50 ਸਾਲ ਚ ਤੇ ਇਸੀ ਕਨਫਿਊਜ਼ਨ ਚ ਸਰਕਾਰ ਵੀ ਕਨਫਿਊਜ਼ ਹੈ ਤੇ ਇੰਡਸਟਰੀ ਬਾਹਰ ਖਲਤੀ ਹੈ ਜਿਹੜੇ ਹੋਮ ਬਿਲਡਰਸ ਨੇ ਜਿਹੜੇ ਲੈਂਡ ਡਿਵੈਲਪਰਸ ਨੇ ਉਹ ਸਾਈਡ ਤੇ ਖਲੋ ਕੇ ਵੇਖ ਰਹੇ ਨੇ ਤਮਾਸ਼ਾ ਉਹਨਾਂ ਨੂੰ ਇੱਕ ਤਰਫ ਮਿਊਨਿਸਪੈਲਿਟੀਆਂ ਨਹੀਂ ਇਜਾਜ਼ਤ ਦੇਣੀਆਂ ਘਰ ਬਣਾਉਣ ਦੀ ਦੂਜੀ ਤਰਫ ਜਿਹੜੇ ਨੇਬਰਸ ਨੇ ਉਹ ਕਹਿੰਦੇ ਨੇ ਕਿ ਸਾਡੇ ਮੁਹੱਲੇ ਚ ਤੁਸੀਂ ਨਹੀਂ ਕੁਝ ਕਰ ਸਕਦੇ ਕਿਧਰੇ ਹੋਰ ਜਾ ਕੇ ਕੰਸਟਰਕਸ਼ਨ ਕਰੋ ਸੋ ਇਹ ਕ੍ਰਾਈਸਿਸ ਜਿਹੜਾ ਬਣੀ ਹੈ ਨਾ ਇਹ ਸੈਲਫ ਇੰਪੋਜ਼ਡ ਕ੍ਰਾਈਸਿਸ ਹੈ ਇਹ ਅਸੀਂ ਆਪੇ ਹੀ ਆਪਣੀ ਜਹਾਲਤ ਦੀ ਵਜ੍ਹਾ ਦੇ ਨਾਲ ਆਪਣੀ ਕਮ ਇਲਮੀ ਦੀ ਵਜ੍ਹਾ ਦੇ ਨਾਲ ਬਣਾਇਆ ਵਰਨਾ ਅਸੀਂ ਇਸ ਕੋਲ ਬਾਹਰ ਵੀ ਆ ਸਕਦੇ ਨੇ ਸਾਡੇ ਕੋਲ ਟੈਲੈਂਟ ਵੀ ਹੈ ਕੰਸਟਰਕਸ਼ਨ ਵੀ ਕਰ ਸਕਦੇ ਨੇ ਹੁਣ ਦੇਖੋ ਜਿਸ ਵੇਲੇ ਇੰਗਲੈਂਡ ਵਿੱਚ ਨਾ ਬ੍ਰੈਕਸਿਟ ਹੋਇਆ ਨਾ ਤੇ ਉਹਨਾਂ ਨੇ ਕੀ ਕੀਤਾ ਇੰਗਲੈਂਡ ਨੇ ਵੀ ਕੀ ਕੀਤਾ ਜੀ ਸਾਨੂੰ ਨਹੀਂ ਚਾਹੀਦੇ ਲੋਕ ਯੂਰਪ ਦੇ ਕੱਢੋ ਬਾਹਰ ਉਹਨਾਂ ਨੇ ਕੱਢ ਦਿੱਤੇ ਉਹ 360,000 ਜਿਹੜਾ ਵਰਕਰ ਸੀ ਕੰਸਟਰਕਸ਼ਨ ਦਾ ਯੂਰਪ ਤੋਂ ਆਇਆ ਸੀ ਪੋਲੈਂਡ ਤੋਂ ਦੂਜੇ ਉਹਨਾਂ ਨੇ ਕੱਢ ਦਿੱਤਾ ਬ੍ਰੈਕਸਿਟ ਦੇ ਬਾਅਦ ਚਲੋ ਜੀ ਕੱਢ ਦਿੱਤਾ ਹੁਣ ਆਪੇ ਘਰ ਬਣਾਓ ਉੱਥੇ ਬੰਦੇ ਨੀ ਇੰਗਲੈਂਡ ਵਿੱਚ ਲੇਕਿਨ ਜਿਹੜਾ 360,000 ਵਰਕਰ ਕੱਢਿਆ ਗਿਆ ਇੰਗਲੈਂਡ ਤੋਂ ਅਸੀਂ ਘਰ ਬਣਾਉਣ ਵਾਸਤੇ ਸਾਨੂੰ ਵਰਕਰ ਦੀ ਸ਼ੋਰਟੇਜ ਹੈ ਵਾਈ ਡਜ਼ਨਟ ਕੈਨੇਡਾ ਕੈਨੇਡੀਅਨ ਗਵਰਨਮੈਂਟ ਗੋ ਐਂਡ ਟਾਕ ਟੂ ਪੀਪਲ ਦ ਗਵਰਨਮੈਂਟ ਇਨ ਪੋਲੈਂਡ ਕਹਿੰਦੇ ਜੀ 1,00,000 ਬੰਦੇ ਤੁਹਾਡੇ ਕੱਢੇ ਗਏ ਇੰਗਲੈਂਡ ਤੋਂ ਸਾਨੂੰ ਘਰ ਬਣਾਉਣ ਵਾਸਤੇ ਲੇਬਰ ਚਾਹੀਦੀ ਹੈ ਤੁਹਾਡੀ ਉਹ ਸਾਰੀ ਕੰਸਟਰਕਸ਼ਨ ਦੀ ਲੇਬਰ ਸੀ ਸਾਨੂੰ ਦੇ ਦਿਓ ਤੇ ਐਸਾ ਨਹੀਂ ਕਿ ਸਾਨੂੰ ਨਹੀਂ ਪਤਾ ਕਿ ਕੰਸਟਰਕਸ਼ਨ ਲੇਬਰ ਕਿੱਥੇ ਪਈ ਹੈ ਕਿਧਰੋਂ ਲੈ ਕੇ ਆਉਣੀ ਹੈ ਜਿਸ ਉਹ ਹਿੰਮਤ ਨਹੀਂ ਪੜ ਰਹੀ ਸਰਕਾਰ ਦੀ ਕੰਮ ਕਰਨ ਦੀ ਤੇ ਅਸੀਂ ਸਾਡਾ ਜਿਹੜਾ ਕਾਲਮ ਹੈ ਉਹ ਇਹੀ ਹੈ ਕਿ ਸਰਕਾਰ ਨੂੰ ਹਿੰਮਤ ਦਈਏ ਕਿ ਤੁਸੀਂ ਹੌਸਲਾ ਕਰੋ ਫੈਸਲਾ ਕਰੋ ਤੇ ਜ਼ਮੀਨ ਤੇ ਘਰ ਬਣਾਓ ਵਰਨਾ ਮਸਲਾ ਜਿਹੜਾ ਹੋਰ ਖਰਾਬ ਹੁੰਦਾ ਜਾਏਗਾ
ਤੇ ਜਿਵੇਂ ਹੁਣ ਪਿਛਲੇ ਹਫ਼ਤੇ ਤੱਕ ਡਿਸਕਸ ਕਰ ਰਹੇ ਲਿਆ ਸੀ ਕਿ ਸਰਕਾਰਾਂ ਜਿਸ ਤਰ੍ਹਾਂ ਹਾਊਸਿੰਗ ਲਈ ਕੰਮ ਕਰ ਰਹੀਆਂ ਨੇ ਇਹਨਾਂ ਤੇ ਬਹੁਤਾ ਯਕੀਨ ਵੀ ਉੱਠਦਾ ਜਾ ਰਿਹਾ ਮੇਰਾ ਵੀ ਇਹ ਮਨ ਬੜਾ ਸ਼ੱਕ ਨਾਲ ਇਹਨਾਂ ਨੂੰ ਵੇਖਣ ਲੱਗ ਗਿਆ, ਚਾਹੇ ਪੀਸੀ ਸਰਕਾਰ ਹੋਵੇ ਚਾਹੇ ਲਿਬਰਲ ਸਰਕਾਰ ਹੋਵੇ, ਐਡੀ ਗੁਰੂ ਤਾਂ ਹਜੇ ਖੈਰ ਮੌਕਾ ਨਹੀਂ ਲੱਗਿਆ, ਉਹਨਾਂ ਬਾਰੇ ਕਮੈਂਟ ਆਪਾਂ ਨਹੀਂ ਕਰ ਸਕਦੇ। ਇਹਨਾਂ ਦੇ ਤੌਰ ਤਰੀਕੇ ਬੜੇ ਸ਼ੱਕੀ ਨਿਕਲੇ ਡਾਕਟਰ ਸਾਹਿਬ, ਜਿਵੇਂ ਆ ਹੁਣ ਫੋਰ ਸਰਕਾਰ ਦੀ ਗੱਲ ਆ ਗਈ, ਕੱਲ ਦਾ ਦੇਖੋ ਕਦੇ ਲੁਕ ਲੁਕ ਕੇ ਕਿਤੇ ਰੋਟੀਆਂ ਕਿਤੇ ਪ੍ਰਸ਼ਾਦੇ ਤੇ ਕਿਤੇ ਕੋਈ ਕਿਤੇ ਕੋਈ। ਸੋ ਇਹ ਜਿਹੜੀ ਡਰਟੀ ਡੀਲਿੰਗਸ ਵੀ ਬਹੁਤ ਬੁਰੀ ਤਰ੍ਹਾਂ ਚੱਲ ਰਹੀਆਂ ਨੇ। ਹੁਣ ਸ਼ੁੱਡ ਬੀ ਟਰੱਸਟ, ਮੈਂ ਡਰਟੀ ਡੀਲਿੰਗਸ ਦਾ ਕੁਆਇਟ ਓਬਵੀਅਸ, ਇਹ ਉਸ ਤੋਂ ਵੀ ਖਤਰਨਾਕ ਗੱਲ ਹੈ। ਇੱਕ ਤਾਂ ਇਹ ਪਾਲਿਸੀ ਆ ਜਿਹੜੀ ਆਪਾਂ ਰੋਂਗ ਪਾਲਿਸੀ ਦੀ ਗੱਲ ਕਰਦੇ ਹਾਂ, ਦੂਜਾ ਜਿਹੜਾ ਹਿਡਨ ਐਕਟ ਕਰਦੇ ਆ ਨਾ। ਮੈਂ ਇਹਨਾਂ ਨੂੰ ਬਾਰ ਬਾਰ ਕਹਿ ਰਿਹਾ ਕਿ ਯਾਰ ਤੁਹਾਨੂੰ 8 ਵਜੇ ਤੋਂ ਲੈ ਕੇ 4 ਵਜੇ ਤੱਕ ਨੌਕਰੀ ਕਰਨ ਨੂੰ ਕਿਹਾ, ਤੁਸੀਂ 8:30 ਕੋਈ ਚਲੇ ਜਾਂਦੇ ਹੋ ਓਵਰ ਟਾਈਮ ਲਾਉਣ। ਇਹ ਜਿਹੜਾ ਇੱਧਰ ਉੱਧਰ ਰਾਤਾਂ ਨੂੰ ਜਾਂਦੇ ਆ, ਇਹ ਬੜਾ ਕੰਮ ਖਰਾਬ ਕਰਦੇ ਆ। ਹਾਂਜੀ,
ਜਿਹੜਾ ਸਰਕਾਰ ਦੀ ਗਵਰਨੈਂਸ ਹੈ ਨਾ ਜੀ, ਸਰਕਾਰ ਦੀ ਉਹ ਟ੍ਰਾਂਸਪੇਰੈਂਟ ਹੋਣੀ ਚਾਹੀਦੀ ਹੈ ਤੇ ਕਲੀਅਰ ਹੋਣੀ ਚਾਹੀਦੀ ਹੈ। ਉਹਨੂੰ ਅਗਰ ਤੁਸੀਂ ਅੰਡਰ ਦਾ ਟੇਬਲ ਡੀਲ ਕਰੋ, ਹੁਣ ਬਾਰ ਬਾਰ ਸਰਕਾਰੀ ਰਿਪੋਰਟਾਂ ਆ ਰਹੀਆਂ ਨੇ ਕਿ ਜਨਾਬ ਉਹ ਜਿਸ ਤਰ੍ਹਾਂ ਪਹਿਲੇ ਗ੍ਰੀਨ ਬੈਲਟ ਦਾ ਮਸਲਾ ਸੀ, ਹੁਣ ਟੈਰੀਓ ਵਿੱਚ ਪਤਾ ਚੱਲਿਆ ਕਿ ਜਨਾਬ ਜਿਹੜੇ 2-3 ਬਿਲਡਰਸ ਨੇ ਡਿਵੈਲਪਰਸ ਨੇ ਉਹਨਾਂ ਦਾ ਕੋਈ ਅੰਡਰਸਟੈਂਡਿੰਗ ਸੀ ਹਾਊਸਿੰਗ ਮਿਨਿਸਟਰ ਦੇ ਚੀਫ ਆਫ ਸਟਾਫ ਦੇ ਨਾਲ, ਤੇ ਉਹਨਾਂ ਨੂੰ 8,000 ਏਕੜ ਇਸ ਤਰ੍ਹਾਂ ਦੀ ਜ਼ਮੀਨ ਉਹਨਾਂ ਦੀ ਕਹਿ ਰਹੀ ਤੁਸੀਂ ਇੱਥੇ ਕੰਸਟਰਕਸ਼ਨ ਕਰ ਸਕਦੇ ਹੋ। ਤੇ ਉਹਦੇ ਬਾਅਦ ਜਿਸ ਵੇਲੇ ਸਰਕਾਰੀ ਆਡਿਟ ਹੋਏ ਤੇ ਪਤਾ ਚੱਲਿਆ ਕਿ ਨਹੀਂ ਤਾਂ ਦੇਖੋ ਉੱਥੇ ਕੋਈ ਪ੍ਰੋਸੀਜਰ ਹੀ ਨਹੀਂ ਫਾਲੋ ਹੋਇਆ ਤੇ ਆਰਬਿਟਰਲੀ ਡਿਸਾਈਡ ਹੋ ਗਿਆ, ਤੇ ਉਹਦਾ ਨੁਕਸਾਨ ਹੋਇਆ। ਹੁਣ ਬਾਅਦ ਵਿੱਚ ਪਤਾ ਚੱਲਿਆ ਕਿ ਜਿਹੜੇ ਮਿਊਨਿਸਪਲ ਰੈਗੂਲੇਸ਼ਨ ਨੂੰ ਓਵਰ ਰੂਲ ਕੀਤਾ ਹੈ ਪ੍ਰੋਵਿੰਸ਼ਲ ਗਵਰਨਮੈਂਟ ਨੇ ਕਿ ਜਨਾਬ ਜਿੱਥੇ ਜ਼ੋਨਿੰਗ ਨਹੀਂ ਸੀ ਹਾਊਸਿੰਗ ਦੀ ਉੱਥੇ ਦਿੱਤੀ ਜਾਵੇ, ਜਿਹੜਾ ਕਰਨਾ ਜ਼ਰੂਰੀ ਸੀ। ਲੇਕਿਨ ਹੁਣ ਪਤਾ ਚੱਲਿਆ ਕਿ ਉਹ ਡਿਸੀਜਨ ਵੀ ਜਿਹੜੇ ਨੇ ਉਹ ਲੋਕਾਂ ਦੇ ਹੱਥ ਕੀਤੇ ਨੇ ਜਿਹੜੇ ਹਕੂਮਤ ਦੇ ਨਾਲ ਜਿਹੜੇ ਬਿਜ਼ਨਸ ਜਿਹੜੇ ਜੁੜੇ ਸਨ। ਤੇ ਇਹ ਜਿਹੜਾ ਕੰਮ ਹੈ ਨਾ, ਇਸ ਤੇ ਸਰਕਾਰ ਤੇ ਟਰੱਸਟ ਉੱਠਦਾ ਆਵਾਮ ਦਾ। ਜਿਸ ਵੇਲੇ ਟਰੱਸਟ ਡੈਫਿਸਿਟ ਹੋ ਜਾਵੇ ਤੇ ਗਵਰਨੈਂਸ ਮੁਸ਼ਕਿਲ ਹੋ ਜਾਂਦੀ ਹੈ। ਤੇ ਹੁਣ ਮੇਰਾ ਖਿਆਲ ਹੈ ਕਿ ਜਿਹੜੀ ਫੋਰਡ ਸਰਕਾਰ ਹੈ ਓਨਟੈਰੀਓ ਵਿੱਚ, ਉਹਨੂੰ ਆਰਾਮ ਨਾਲ ਬਹਿ ਕੇ ਆਪਣੇ ਤੇ ਕਹਿਣਾ ਚਾਹੀਦਾ ਕਿ ਹੈਵ ਵੀ ਲੋਸਟ ਦ ਟਰੱਸਟ ਆਫ ਆਰ ਇਲੈਕਟ੍ਰੇਟ, ਹੈਜ਼ ਦੇਰ ਬੀਨ ਅ ਰਿਡਕਸ਼ਨ ਇਨ ਪੀਪਲਸ ਟਰੱਸਟ ਇਨ ਆਰ ਅਬਿਲਿਟੀਜ਼ ਐਂਡ ਇਨ ਆਰ ਇੰਪਾਰਸ਼ੈਲਿਟੀ। ਅਗਰ ਤੇ ਉਹਨਾਂ ਨੂੰ ਪਤਾ ਚੱਲ ਜਾਏ, ਉਹਨੇ ਆਪਾਂ ਸਰਵੇ ਕਰਾਉਂਦੇ ਰਹਿੰਦੇ ਨੇ 24 ਘੰਟੇ ਇਹਨਾਂ ਦੇ ਸਰਵੇ ਹੋ ਰਹੇ ਹੁੰਦੇ ਨੇ, ਉਹ ਡੇਟਾ ਉਹਨਾਂ ਦੇ ਕੋਲ ਆ ਜਾਣਾ, ਉਸ ਦੇਖਣਗੇ ਕਿ ਜਨਾਬ ਵਾਕਈ ਟਰੱਸਟ ਜਿਹੜਾ ਉਹ ਘਟਿਆ, ਲੋਕਾਂ ਨੂੰ ਸ਼ੱਕ ਦੀ ਨਿਗਾਹ ਨਾਲ ਵੇਖ ਰਹੇ ਨੇ। ਤੇ ਉਹਦਾ ਫਿਰ ਇੱਕ ਹੀ ਤਰੀਕਾ ਕਿ ਆਪਣੀ ਕ੍ਰੈਡੀਬਿਲਿਟੀ ਬਿਲਡ ਕਰੋ, ਇਸ ਤੋਂ ਪਹਿਲਾਂ ਕਿ ਅਗਲਾ ਇਲੈਕਸ਼ਨ ਆਵੇ, ਇਸ ਤੋਂ ਪਹਿਲਾਂ ਕਿ ਤੁਸੀਂ ਦੁਬਾਰਾ ਜਾ ਕੇ ਵੋਟ ਮੰਗੋ, ਆਪਣੀ ਕ੍ਰੈਡੀਬਿਲਿਟੀ ਨੂੰ ਬਿਲਡ ਕਰੋ। ਕਿਉਂਕਿ ਅਗਰ ਕ੍ਰੈਡੀਬਿਲਿਟੀ ਨਹੀਂ ਹੋਏਗੀ ਤਾਂ ਤੁਹਾਡੇ ਹਰ ਐਕਸ਼ਨ ਤੇ ਲੋਕ ਸ਼ੱਕ ਕਰਨਗੇ। ਟਰੱਸਟ ਜਿਹੜਾ ਹੈ ਨਾ, ਉਹ ਗਵਰਨੈਂਸ ਦਾ ਪਹਿਲਾ ਸਟੈਪ ਹੁੰਦਾ ਤੇ ਆਵਾਮ ਤੇ ਗਵਰਨੈਂਸ ਵਿੱਚ, ਆਵਾਮ ਤੇ ਹੁਕਮਰਾਨਾਂ ਵਿੱਚ ਟਰੱਸਟ ਹੋਣਾ ਚਾਹੀਦਾ। ਜੇ ਟਰੱਸਟ ਨਹੀਂ ਹੈ ਤੇ ਉਹ ਹਾਲ ਹੋਏਗਾ ਕਿ ਤੁਸੀਂ ਜੋ ਵੀ ਕਰੋਗੇ ਲੋਕ ਕਹਿਣਗੇ ਇੱਥੇ ਵੀ ਇਹਨਾਂ ਦਾ ਹੀ ਕੋਈ ਫਾਇਦਾ।
ਸਰ ਇੱਕ ਗੱਲ ਇਹ ਵੀ ਆ ਰਹੀ ਹੈ ਕਿ ਲੋਕਾਂ ਦੀ ਅਫੋਰਡੇਬਿਲਿਟੀ ਤੇ ਘਰਾਂ ਦੀ ਜੋ ਕੰਸਟਰਕਸ਼ਨ ਹੈ, ਇਹ ਦੋਨੇ ਪਲੈਨਸ ਦੇ ਵਿੱਚ ਆਪਸ ਵਿੱਚ ਕੋਈ ਰਿਸ਼ਤਾ ਜਿਹਾ ਕਿੱਦਾਂ ਸਮਝ ਆ ਰਿਹਾ? ਕਿਉਂਕਿ ਘਰ ਤਾਂ ਬਣਾ ਲਓਗੇ ਤੁਸੀਂ, ਉਹਨੂੰ ਖਰੀਦਣ ਵਾਲੇ ਕਿੱਥੋਂ? ਆਪਾਂ ਸੋਚੀਏ ਨਾ ਕਿਹੜੇ ਵਾਲੇ ਲੋਕਾਂ ਲਈ ਘਰ ਬਣਾ ਰਹੇ ਹਾਂ, ਕਿਉਂਕਿ ਘਰਾਂ ਨੂੰ ਕਿਵੇਂ ਖਰੀਦਾਂਗੇ? ਜੇ ਅਸੀਂ ਮਾਰਕੀਟ ਕੰਟਰੋਲ ਦੀ ਵੀ ਗੱਲ ਕਰ ਲੈਂਦੇ ਹਾਂ ਕਿ ਇਹਦਾ ਫੇਅਰ ਪ੍ਰਾਈਸ ਕੀ ਹੈ ਘਰ ਦਾ, ਹਾਊ ਕੈਨ ਵੀ ਸੇ ਔਰ ਵੀ ਡੋਂਟ ਹੈਵ ਐਨੀ, ਆਈ ਨੋ we don't have any fair word in the market, ਕਿਉਂਕਿ ਮਾਰਕੀਟ ਡਿਸਾਈਡ ਕਰਦੀ ਹੈ, ਪਰ ਕਿਹਦਾ ਰੋਲ ਹੋਣਾ ਚਾਹੀਦਾ? ਜੇ ਹੁਣ ਮੈਨੂੰ ਅੱਜ ਹੁਣ ਇੱਕ ਕੁਐਸਚਨ ਇਹ ਆਇਆ, ਕਹਿੰਦੇ ਭਾਜੀ ਵੀ ਇੰਟਰਸਟ ਰੇਟ ਹੈ ਜਿਹੜਾ ਉਹਦੀ ਮਾਰ ਆਮ ਆਦਮੀ ਦੇ ਉੱਤੇ ਜ਼ਿਆਦਾ ਪੈਂਦੀ ਹੈ, ਤੇ ਉਹ ਕਹਿੰਦੇ ਵੀ ਇਹ ਜਿਹੜੇ ਇਨਵੈਸਟਰਸ ਹੈ ਇਹਨਾਂ ਦੇ ਉੱਪਰ ਲੱਗਣਾ ਚਾਹੀਦਾ ਜਿਹੜੇ ਪੈਸੇ ਕਮਾਉਣਗੇ। ਮੈਂ ਕਿਹਾ ਜੇ ਲਾ ਵੀ ਦਓਗੇ ਤੁਸੀਂ ਇਨਵੈਸਟਰ ਦੇ ਅੱਗੇ ਘਰ ਦੀ ਕੀਮਤ ਹੀ ਪਾ ਦੇਣਾ, ਜੇ ਜਿੱਦਾਂ ਵੀ ਉਹਦੀ ਕੋਸਟ ਵਧੂਗੀ ਉਹਨਾਂ ਤਾਂ ਐਂਡ ਕੰਜ਼ੂਮਰ ਨਹੀਂ ਪੇ ਕਰਨਾ, ਤੁਸੀਂ ਇਨਵੈਸਟਰ ਤੋਂ ਤਾਂ ਕਦੇ ਕੋਈ ਏਦਾਂ ਦੀ ਚੀਜ਼ ਲੈ ਹੀ ਨਹੀਂ ਸਕਦੇ। ਸੋ ਇਨਵੈਸਟਰ ਦੀ ਮਨੀ ਸਿਕਿਓਰ ਹੈ, ਅਲਟੀਮੇਟ ਜਿਹੜਾ ਯੂਜ਼ਰ ਹੈ ਹੀ ਹੈਜ਼ ਟੂ ਲਾਈਕ ਐਂਡ ਅਪ ਪੇਇੰਗ ਆਲ ਦੀ ਐਕਸਪੈਂਸਿਸ, ਉਹਦਾ ਕੋਈ ਮੈਕਨਿਜ਼ਮ ਵੀ ਇਨ ਪਲੇਸ ਨਹੀਂ ਦਿਖਦਾ। ਇਹ ਵੀ ਕੁਐਸਚਨ ਇੱਦਾਂ ਆਇਆ ਮੇਰੇ ਕੋਲ। ਹਾਂਜੀ
ਬਿਲਕੁਲ ਜੀ, ਬੜਾ ਇਸੇ ਲਈ ਜੇ ਤੁਸੀਂ ਟੋਰਾਂਟੋ ਵਿੱਚ ਵੇਖੋ ਨਾ, ਕਿ ਟੋਰਾਂਟੋ ਵਿੱਚ ਯੰਗ ਐਂਡ ਬਲੋਰ ਤੇ ਇੱਕ ਬਿਲਡਿੰਗ ਬਣ ਰਹੀ ਹੈ ਜਿਹੜਾ ਨਾਂ ਹੈ 1 ਬਲੋਰ ਸਟਰੀਟ ਵੈਸਟ। ਇੱਕ ਟੋਰਾਂਟੋ ਦੀ ਸਭ ਤੋਂ ਉੱਚੀ ਬਿਲਡਿੰਗ ਹੋਏਗੀ, ਤਕਰੀਬਨ ਕੋਈ 300 ਮੀਟਰ ਦੀ ਬਿਲਡਿੰਗ ਹੈ। ਉਹ ਬਿਲਡਿੰਗ ਅਪਾਰਟਮੈਂਟ ਬਿਲਡਿੰਗ ਹੈ, ਮਿਕਸ ਯੂਜ਼, ਉਹਦੀ ਕੰਸਟਰਕਸ਼ਨ ਰੁਕ ਗਈ ਹੈ। 46 ਸਟੋਰੀਜ਼ ਤੱਕ ਬਣੀ ਹੈ, ਅੱਗੇ ਨਹੀਂ ਬਣ ਰਹੀ, ਤੇ $2 ਬਿਲੀਅਨ ਦੀ ਇਨਵੈਸਟਮੈਂਟ ਜਿਹੜੀ ਹੈ ਰਿਸਕ ਤੇ ਆ ਗਈ ਹੈ। ਠੀਕ ਹੈ ਜੀ, ਇਹ ਹੋ ਰਿਹਾ ਟੋਰਾਂਟੋ 1 ਬਲੋਰ ਸਟਰੀਟ ਵੈਸਟ। ਸਾਰਾ ਜਿਹੜਾ ਪੈਸਾ ਲੱਗਿਆ ਇਸ ਵਿੱਚ, ਇਸ ਵੇਲੇ ਇਨਵੈਸਟਰ ਦਾ ਲੱਗਿਆ। ਤੁਸੀਂ ਕਹਿੰਦੇ ਜੀ ਐਂਡ ਯੂਜ਼ਰ ਦਾ ਉਹਨੂੰ ਮਹਿੰਗਾ ਪੈਂਦਾ, ਫਰਜ਼ ਕਰੋ ਇਨਵੈਸਟਰ ਅਸੀਂ ਕੱਢ ਲਈਏ, ਤੁਸੀਂ ਆਪਣੇ ਜਿਹੜੇ ਸੁਣਨੇ ਵਾਲੇ ਨੇ ਸਾਨੂੰ ਫੋਨ ਕਰਕੇ ਦੱਸਣ ਕਿ ਕਿਹੜੇ ਨੇ ਜਿਹੜੇ $2 ਬਿਲੀਅਨ ਇਨਵੈਸਟ ਕਰਨ ਵਾਸਤੇ ਤਿਆਰ ਸਨ ਐਂਡ ਯੂਜ਼ਰ, ਕਿ ਲਓ ਜੀ ਮੇਰਾ $1 ਲੱਖ ਲੈ ਲਓ, ਮੇਰਾ $2 ਲੱਖ ਲੈ ਲਓ, ਕੰਸਟਰਕਸ਼ਨ ਸ਼ੁਰੂ ਕਰੋ, ਪੰਜ ਸਾਲ ਵਿੱਚ ਵੇਖਿਆ ਜਾਏਗਾ ਬਣਦੀ ਹੈ ਕਿ ਨਹੀਂ ਬਣਦੀ, ਠੀਕ ਹੈ। ਹੁਣ ਕੰਸਟਰਕਸ਼ਨ ਰੁਕ ਗਈ ਹੈ, ਸਾਲ ਦੋ ਸਾਲ ਡਿਲੇ ਵੀ ਹੋ ਗਈ ਬਿਲਡਿੰਗ, ਐਂਡ ਯੂਜ਼ਰ ਜਿਹੜਾ ਹੈਗਾ ਨਾ ਜਿਹਨੇ ਜਾ ਕੇ ਰਹਿਣਾ, ਉਹਦੇ ਨਾ ਕੋਲ ਉੱਤੇ ਪੰਜ ਸਾਲ ਦਾ ਟਾਈਮ ਹੈ, ਨਾ ਹੀ ਉਹਦੇ ਕੋਲ ਇਨਵੈਸਟਮੈਂਟ ਰਿਸਕ ਹੈ, ਨਾ ਹੀ ਉਹਦੇ ਕੋਲ ਕੰਸਟਰਕਸ਼ਨ ਰਿਸਕ ਹੈ ਕਿ ਉਹ ਰਿਸਕ ਲਵੇ ਨਵੀਂ ਕੰਸਟਰਕਸ਼ਨ ਤੇ। ਤੇ ਮੇਰਾ ਜਿਹੜਾ ਬੰਦਾ ਤੁਹਾਡੇ ਜਿਹੜਾ ਬੰਦਾ ਜਿਹਨੇ ਉੱਥੇ ਜਾ ਕੇ ਅਪਾਰਟਮੈਂਟ ਲੈਣਾ ਤੁਸੀਂ ਰਹਿਣਾ ਜਾਂ ਲੈ ਕੇ ਇਸਨੂੰ ਕਿਰਾਏ ਤੇ ਲਾਉਣਾ, ਉਹਦੇ ਕੋਲ ਤੇ ਇੰਨਾ ਰਿਸਕ ਹੁੰਦਾ ਨੀ। ਇਨਵੈਸਟਰ ਤੇ ਸਪੈਕੂਲੇਟਰ ਆਉਂਦੇ ਨੇ ਤੇ ਉਹ ਫਾਈਨੈਂਸ ਕਰਦੇ ਨੇ ਕਿ ਉਹਨਾਂ ਕੋਲ ਬਿਲੀਅਨ ਡਾਲਰ ਆਉਂਦੇ ਨੇ, ਉਹਨਾਂ ਦੇ ਕੋਲ ਇਨਵੈਸਟਮੈਂਟ ਮਨੀ ਹੁੰਦੀ ਹੈ। ਤੇ ਮੈਂ ਹਮੇਸ਼ਾ ਲੋਕਾਂ ਨੂੰ ਕਹਿੰਦਾ ਕਿ ਜਿਹੜੇ ਕਹਿੰਦੇ ਨੇ ਕਿ ਜੀ ਐਂਡ ਯੂਜ਼ਰ ਤੇ ਪੈ ਗਿਆ, ਤੇ ਅਗਰ ਤੁਸੀਂ ਵਾਕਈ ਰਿਸਕ ਲੈਣਾ ਚਾਹੁੰਦੇ ਹੋ ਤੇ ਫਿਰ ਜਾ ਕੇ ਲੈਂਡ ਵੀ ਖਰੀਦੋ, ਉਹਨੂੰ ਫਿਰ ਡਿਵੈਲਪ ਵੀ ਕਰੋ, ਉਸ ਉੱਤੇ ਆਪਣਾ ਘਰ ਵੀ ਬਣਾਓ ਤੇ ਫਿਰ ਜਾ ਕੇ ਲੋਨ ਵੀ ਲੈ ਕੇ ਵਿਖਾਓ। ਬੜੇ ਪੈਸੇ ਤੇ ਤੁਹਾਨੂੰ ਲੋਨ ਮਿਲ ਜਾਂਦਾ, ਅਨਡਿਵੈਲਪ ਲੈਂਡ ਤੇ ਤੁਹਾਨੂੰ ਕੌਣ ਲੋਨ ਦੇਗਾ? ਜਾਂ ਤੁਸੀਂ ਕੰਸਟਰਕਸ਼ਨ ਲੋਨ ਜਾਓਗੇ ਤੇ ਕੰਸਟਰਕਸ਼ਨ ਲੋਨ ਦੀ ਇੰਟਰਸਟ ਰੇਟ ਜ਼ਿਆਦਾ ਹੁੰਦੀ ਹੈ ਮੋਰਗੇਜ ਤੋਂ। ਇਹ ਸਾਰੇ ਰਿਸਕ ਜਿਹੜੇ ਨੇ, ਕੰਸਟਰਕਸ਼ਨ ਦੇ ਰਿਸਕ, ਇਨਵੈਸਟਮੈਂਟ ਦੇ ਰਿਸਕ, ਲੈਂਡ ਡਿਵੈਲਪਮੈਂਟ ਦੇ ਰਿਸਕ, ਇਹ ਇਨਵੈਸਟਰ ਲੈਂਦਾ, ਠੀਕ ਹੈ। ਇਨਵੈਸਟਰ ਨੂੰ ਕੱਢ ਦਿਓਗੇ ਤੇ ਫਿਰ ਤੁਹਾਨੂੰ ਲੈਣਾ ਪਏਗਾ। ਤੇ ਮੈਂ ਤੇ ਤਿਆਰ ਨਹੀਂ, ਜੇ ਕੋਈ ਦੋਸਤਾਨਾ ਸੁਣਨ ਵਾਲਾ ਤਿਆਰ ਹੈ ਤੇ ਸ਼ੇਰ ਜਵਾਨ ਨੂੰ ਕੋ ਸਾਨੂੰ ਫੋਨ ਕਰਕੇ ਦੱਸੇ ਕਿ ਜੀ ਮੈਂ ਤਿਆਰ ਹਾਂ, ਮੈਂ ਆਪਣੇ ਪੈਸੇ ਲਾਣੇ ਨੇ, ਇਨਵੈਸਟਰ ਨੂੰ ਕੱਢੋ। ਲੇਕਿਨ ਗੱਲ ਇਹ ਹੈ ਕਿ ਕੋਈ ਹੈ ਨਹੀਂ ਐਸਾ ਸ਼ੇਰ ਜਵਾਨ ਜਿਹੜਾ ਕਹੇ ਕਿ ਜੀ ਮੈਂ ਐਂਡ ਯੂਜ਼ਰ ਹਾਂ ਤੇ ਮੈਂ ਹੀ ਰਿਸਕ ਲੈਣਾ, ਕਿਉਂਕਿ ਉਹ ਲੈ ਨਹੀਂ ਸਕਦਾ। ਸਾਡੇ ਕੋਲ ਇੰਨੀ ਪੈਸੇ ਨਹੀਂ ਹੁੰਦੇ ਕਿ ਅਸੀਂ ਜਾ ਕੇ ਅਪਾਰਟਮੈਂਟ ਬਿਲਡਿੰਗਸ ਬਣਾਉਣ ਦੇ ਪੂਰੇ ਪੂਰੇ ਨੇਬਰਹੁੱਡ ਸੁਣਾ। ਤੇ ਇਸ ਲਈ ਮੈਂ ਕਹਿੰਦਾ ਕਿ ਬੜੇ ਬੰਦੇ ਨੂੰ ਹੁਸ਼ਿਆਰੀ ਲੈਣੀ ਚਾਹੀਦੀ ਹੈ ਕਿ ਜਿਸ ਵੇਲੇ ਤੁਸੀਂ ਇਨਵੈਸਟਰ ਦੇ ਖਿਲਾਫ ਗੱਲ ਕਰਦੇ ਹੋ ਨਾ, ਤੇ ਤੁਸੀਂ ਕੋਈ ਅਲਟਰਨੇਟਿਵ ਇਹ ਆ ਕਿ ਜੀ ਚਲੋ ਜੀ ਅਸੀਂ ਇਨਵੈਸਟਰ ਨੂੰ ਕੱਢ ਦਿੱਤਾ ਤੇ ਹੁਣ ਸਰਕਾਰ ਆਏਗੀ ਰਿਸਕ ਲੈਣਾ। ਤੇ ਸਰਕਾਰ ਤੇ ਆਉਂਦੀ ਨੀ, ਸਰਕਾਰ ਕੋਲ ਤੋਂ ਚੋ $4 billion ਨੇ, ਚਾਹੇ 1 trillion ਨੇ, 996 billion ਆਉਣਾ ਇਨਵੈਸਟਰ ਤੋਂ। ਤੇ ਇਸ ਲਈ ਮੈਂ ਕਹਿ ਰਿਹਾ ਕਿ ਇਨਵੈਸਟਰ ਬੁਰੀ ਸ਼ਾਇਦ ਨਹੀਂ ਹੈ। ਅੱਛਾ, ਦੂਜੀ ਗੱਲ ਇਹ ਹੈ ਕਿ ਤੁਸੀਂ ਦੋ ਤਰ੍ਹਾਂ ਦੇ ਇਨਵੈਸਟਰ ਇੰਟਰਸਟ ਰੇਟ ਬਣਾ ਦਿਓ ਕਿ ਜੀ ਜਿਹੜਾ ਐਂਡ ਯੂਜ਼ਰ ਹੈ ਉਹਨੂੰ ਇੰਟਰਸਟ ਰੇਟ ਦਿਓ ਮੋਰਗੇਜ ਰੇਟ, ਤੇ ਜਿਹੜਾ ਦੂਜਾ ਹੈਗਾ ਉਹਨੂੰ ਦੂਸਰਾ ਦੇ ਦਿਓ। ਇਸ ਤੇ ਗੱਲ ਹੋ ਸਕਦੀ ਹੈ ਕਿ ਜਿਹੜਾ ਰੇਟ ਬਦਲਾ ਜਾਏ, ਲੇਕਿਨ ਦੇਖੋ ਜਿਹੜਾ ਇਨਵੈਸਟਰ ਹੁੰਦਾ ਉਹਨੂੰ ਜਿਸ ਵੇਲੇ ਇਨਕਮ ਆਉਂਦੀ ਹੈ ਰੈਂਟਲ, ਤੇ ਉਸ ਰੈਂਟਲ ਇਨਕਮ ਤੇ ਟੈਕਸ ਦਿੰਦਾ, ਠੀਕ ਹੈ। ਤੇ ਜਿਹੜੇ ਇਨਡਾਇਰੈਕਟ ਟੈਕਸਿਸ ਨੇ ਉਸ ਇਨਕਮ ਤੇ, ਉਹ ਤੇ ਉਹ ਵੀ ਸਰਕਾਰ ਨੂੰ ਯਾਦ ਨੇ। ਐਸਾ ਤੇ ਨਹੀਂ ਕਿ ਇਨਵੈਸਟਰ ਨੂੰ ਜਿਹੜੀ ਇਨਕਮ ਆਉਂਦੀ ਹੈ ਉਸ ਤੇ ਟੈਕਸ ਨਹੀਂ ਹੁੰਦਾ। ਜਾਂ ਜਿਸ ਵੇਲੇ ਫਰਜ਼ ਕਰੋ ਕਿਸੇ ਇਨਵੈਸਟਰ ਨੇ ਕਰ ਲਿੱਤਾ ਦੂਜਾ, ਤੇ ਉਹ ਵੇਚ ਉਸ ਤੇ ਉਹ ਕੈਪੀਟਲ ਗੇਨਸ ਟੈਕਸ ਪੇ ਕਰੇਗਾ, ਤੇ ਸਰਕਾਰ ਆਪਣਾ ਟੈਕਸ ਵਸੂਲ ਕਰ ਰਹੀ ਹੈ। ਐਸਾ ਨਹੀਂ ਹੋ ਰਿਹਾ ਕਿ ਸਰਕਾਰ ਨੂੰ ਟੈਕਸ ਨਹੀਂ ਜਾ ਰਿਹਾ ਇਨਵੈਸਟਰ ਤੋਂ, ਉਹ ਜਾ ਰਿਹਾ। ਉਹਨੂੰ ਉਸਦੇ ਤੋਂ ਕੋਈ ਚੋਰੀ ਵੀ ਨਹੀਂ ਹੋ ਸਕਦੀ। ਅਗਰ ਤੁਹਾਡਾ ਪ੍ਰਿੰਸੀਪਲ ਪ੍ਰੋਪਰਟੀ ਨਹੀਂ ਹੈ, ਤੁਹਾਡਾ ਪ੍ਰਿੰਸੀਪਲ ਰੈਜੀਡੈਂਸ ਨਹੀਂ ਹੈ, ਤੁਸੀਂ ਇਨਵੈਸਟ ਕੀਤਾ ਸੀ ਦੂਜੀ ਰੈਜੀਡੈਂਸੀ, ਜਿਸਨੇ ਉਹ ਵੇਚੋਗੇ ਤੇ ਉਸਦੇ ਜਿਹੜਾ ਇਨਵੈਸਟਮੈਂਟ ਇਨਕਮ ਆਏਗੀ ਉਸ ਤੇ ਕੈਪੀਟਲ ਗੇਨਸ ਟੈਕਸ ਹੁੰਦਾ, 50% ਔਨ ਦਾ ਗੇਨਸ ਟੈਕਸ ਹੁੰਦਾ, ਬੜਾ ਠੀਕ ਠਾਕ ਉਹਦੀ ਅਮਾਊਂਟ ਆਉਂਦੀ ਹੈ। ਤੇ ਇਸ ਲਈ ਮੈਂ ਕਹਿ ਰਿਹਾ ਕਿ ਇਨਵੈਸਟਰਸ ਨੂੰ ਬੁਰਾ ਭਲਾ ਕਹਿਣ ਤੋਂ ਪਹਿਲਾਂ ਤੁਸੀਂ ਆਪਣਾ ਪਲਾਨ ਬੀ ਵੀ ਦੱਸਿਓ ਕਿ ਜੀ ਇਨਵੈਸਟਰ ਨੂੰ ਅਸੀਂ ਕੱਢ ਦਿੱਤਾ, ਹੁਣ ਇਹ ਬੰਦੇ ਜਿਹੜੇ ਨੇ ਰੈਡੀ ਨੇ ਸਾਡੇ ਘਰ ਬਣਾਉਣਾ। ਫਿਰ
ਐਬਸੋਲੂਟਲੀ। ਅੱਛਾ ਡਾਕਟਰ ਸਾਹਿਬ, ਬਾਕੀ ਤੁਸੀਂ ਇੱਕ 19% ਵਾਲੀ ਗੱਲ ਦੱਸਦੇ ਹੁੰਦੇ ਹੋ, ਉਹ ਵੀ ਆਪਣੇ ਆਪ ਦੇ ਵਿੱਚ ਖੜੀ ਹੈ ਕਿ ਜੇ ਆਹ ਇੱਕ ਤਾਂ ਤੁਹਾਡਾ ਪਲਾਨ ਮੈਨੂੰ ਸਮਝ ਆਉਂਦਾ ਕਿ ਤੁਸੀਂ ਇਨਵੈਸਟਰਸ ਦੀ ਰਿਸਪੈਕਟ ਦੀ ਗੱਲ ਕੀਤੀ ਹੈ ਨਾ, ਵੀ ਉਹ ਏਦਾਂ ਨਹੀਂ ਹੈ ਕਿ ਬੈਸ਼ਿੰਗ ਦੇ ਨਾਲ ਤੁਸੀਂ ਕਹਿ ਦੋ ਕਿ ਜਿਵੇਂ ਟੂਲੂ ਨੇ ਰਸਤਾ ਲੱਭਿਆ, ਤੇ ਨਾਲ ਦੀ ਨਾਲ ਜਿਹੜਾ ਉਹ ਹੈ ਕਿ ਸਰਕਾਰਾਂ ਦੇ ਉੱਪਰ ਵੀ ਇਹ ਥੋੜਾ ਬਹੁਤਾ ਆਪਣੇ ਉੱਪਰ ਇਹਨਾਂ ਨੂੰ ਓਨਸ ਲੈਣਾ ਚਾਹੀਦਾ ਇਸ ਚੀਜ਼ ਦਾ ਕਿ ਤੁਸੀਂ ਵੀ ਆਪਣੀ ਇਨਵੈਸਟਮੈਂਟ ਕਰਕੇ ਉਹ ਜਿਹੜੀ ਅਫੋਰਡੇਬਲ ਹਾਊਸਿੰਗ ਆ ਉਹਦੇ ਵਿੱਚ ਵੀ ਇਨੀਸ਼ੀਏਟ ਕਰਨਾ ਚਾਹੀਦਾ, ਜੋ ਤੁਸੀਂ ਲਾਸਟ ਟਾਈਮ ਵੀ ਜ਼ਿਕਰ ਕੀਤਾ।
ਬਿਲਕੁਲ ਜੀ, ਬਿਲਕੁਲ, ਯਾਨੀ ਤੁਸੀਂ ਵੇਖੋ ਤੇ ਜ਼ਰੂਰੀ ਹੈ। ਇਹ ਜਿਹੜੀ ਸਾਡੀ ਮੇਅਰ ਨੇ ਟੋਰਾਂਟੋ ਦੀ ਅਲੂਹੀਆ ਚਾਓ, ਉਹਨਾਂ ਨੇ ਚੰਗੀ ਗੱਲ ਕੀਤੀ ਹੈ ਕਿ ਅਸੀਂ 60,000-65,000 ਘਰ ਜਿਹੜੇ ਨੇ ਉਹ ਪਬਲਿਕ ਹਾਊਸਿੰਗ ਦੇ ਬਣਾਉਣਗੇ, ਜੇ ਉਸ ਵਾਸਤੇ ਕਾਫੀ ਸਾਰੇ ਪੈਸੇ ਵੀ ਚਾਹੀਦੇ ਹੋਣਗੇ। ਲੇਕਿਨ ਗੱਲ ਇਹ ਹੈ ਕਿ ਟੋਰਾਂਟੋ ਸਿਰਫ 5% ਜਿਹੜੇ 5% ਘਰ ਜਿਹੜੇ ਨੇ ਉਹ ਸਰਕਾਰੀ ਸੋਸ਼ਲ ਜਾਂ ਅਫੋਰਡੇਬਲ ਹਾਊਸਿੰਗ ਦੇ ਨੇ, ਬਾਕੀ ਨਹੀਂ ਨੇ। ਸਾਨੂੰ ਚਾਹੀਦੇ ਘੱਟ ਤੋਂ ਘੱਟ 10-15-20% ਘਰ ਜਿਹੜੇ ਨੇ ਉਹ ਸੋਸ਼ਲ ਹਾਊਸਿੰਗ ਵਿੱਚ ਹੋਣੇ ਚਾਹੀਦੇ, ਤਾਂ ਕਿ ਜਿਹੜੇ ਲੋਕ ਰੈਂਟ ਨਹੀਂ ਪੇ ਕਰ ਸਕਦੇ ਉਹਨਾਂ ਦੇ ਵਾਸਤੇ ਇੱਕ ਅਲਟਰਨੇਟਿਵ ਹਾਊਸਿੰਗ ਸਕੀਮ, ਇੱਕ ਅਲਟਰਨੇਟਿਵ ਹੋਣਾ ਚਾਹੀਦਾ। ਸਾਡੇ ਕੋਲ ਨਹੀਂ ਨੇ, ਇਸੀ ਵਜ੍ਹਾ ਦੇ ਨਾਲ ਟੋਰਾਂਟੋ ਵਿੱਚ ਜਿਹੜੇ ਲੋਐਸਟ ਇਨਕਮ ਹਾਊਸ ਹੋਲਡ ਨੇ ਉਹਨਾਂ ਦੀ ਸਟਰਗਲ ਬਹੁਤ ਹੀ ਹੈ, ਅਨਡਿਊ ਸਟਰਗਲ। ਇੰਨੇ ਪੈਸਿਆਂ ਵਿੱਚ ਇਸ ਤਰ੍ਹਾਂ ਦੀ ਸਟਰਗਲ ਦਾ ਹੋਣਾ ਬੜੀ ਗਲਤ ਬਾਤ ਹੈ, ਤੇ ਉਹਦਾ ਹੱਲ ਇਹ ਹੀ ਹੈ ਕਿ ਸਰਕਾਰੀ ਤੌਰ ਤੇ 10-15% ਜਿਹੜੇ ਘਰ ਨੇ ਹਰ ਸ਼ਹਿਰ ਵਿੱਚ ਉਹ ਸੋਸ਼ਲ ਹਾਊਸਿੰਗ ਦੇ ਹੋਣੇ ਚਾਹੀਦੇ ਨੇ।
ਰਾਈਟ, ਐਬਸੋਲੂਟਲੀ। ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ ਫੋਰ ਯੋਰ ਟਾਈਮ ਐਂਡ ਇਨਫੋਰਮੇਸ਼ਨ।
ਥੈਂਕ ਯੂ ਜੀ,
ਥੈਂਕ ਯੂ ਜੀ। ਬਹੁਤ ਇਹ ਸਨ ਸਾਡੇ ਨਾਲ ਡਾਕਟਰ ਮੁਰਤਜ਼ਾ ਹੈਦਰ ਸਾਹਿਬ, ਤੇ ਇਸ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਹੋ ਰਹੀ ਹੈ ਜੀ, ਤੇ ਹੁਣ ਤੁਹਾਡੇ ਲਈ ਪੇਸ਼ ਹੋਣਗੀਆਂ ਖਬਰਾਂ, ਤੇ ਮੈਂ ਹੋਵਾਂਗਾ ਕੱਲ ਸਵੇਰੇ 7 ਵਜੇ ਤੁਹਾਡੀ ਸੇਵਾ ਵਿੱਚ ਹਾਜ਼ਰ। ਬਾਏ ਬਾਏ, ਟਾਟਾ।
770 AM ਤੁਸੀਂ ਸੁਣ ਰਹੇ ਹੋ ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ ਐਸਆਰ ਠਾਕੁਰ। ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਇਜ਼ਰਾਈਲ ਦੇ ਨਿਸ਼ਾਨੇ ਤੇ ਆਏ ਹਸਪਤਾਲ, ਰੂਸ ਦੇ ਵਿਚ ਇਜ਼ਰਾਈਲ ਤੋਂ ਆਏ ਜਹਾਜ਼ ਦੇ ਵਿਰੋਧ ਦੇ ਵਿਚ ਪ੍ਰਦਰਸ਼ਨ, ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀਆਂ ਦੇ ਵੱਲੋਂ ਇਜ਼ਰਾਈਲ ਦੇ ਹੱਕ ਵਿਚ ਬਿਆਨ ਜਾਰੀ, ਯਹੂਦੀ ਗਰੁੱਪ ਦੇ ਵੱਲੋਂ ਭਾਰਤੀ ਮੂਲ ਦੇ ਅਮਰੀਕੀ ਡਾਕਟਰ ਦਾ ਕੀਤਾ ਗਿਆ ਸਨਮਾਨ, ਯਹੂਦੀ ਗਰੁੱਪ ਦੇ ਵੱਲੋਂ ਭਾਰਤੀ ਮੂਲ ਦੇ ਅਮਰੀਕੀ ਡਾਕਟਰ ਦਾ ਕੀਤਾ ਗਿਆ ਸਨਮਾਨ। ਹੁਣ ਖਬਰਾਂ ਵਿਸਥਾਰ ਨਾਲ। ਇਜ਼ਰਾਈਲੀ ਫੌਜ ਦੇ ਵੱਲੋਂ ਉੱਤਰੀ ਅਤੇ ਮੱਧ ਗਾਜ਼ਾ ਦੇ ਵਿਚ ਜ਼ਮੀਨੀ ਹਮਲੇ ਤੇਜ਼ ਕਰਨ ਦੇ ਨਾਲ ਹੁਣ ਇਹ ਡਰ ਪੈਦਾ ਹੋ ਗਿਆ ਹੈ ਕਿ ਉਸ ਵੱਲੋਂ ਹਸਪਤਾਲਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦੈ। ਸੰਯੁਕਤ ਰਾਸ਼ਟਰ ਅਤੇ ਮੈਡੀਸਨ ਅਮਲੇ ਨੇ ਚੇਤਾਵਨੀ ਦਿੱਤੀ ਹੈ ਕਿ ਇਜ਼ਰਾਈਲ ਦੇ ਵੱਲੋਂ ਹਸਪਤਾਲਾਂ ਦੇ ਨੇੜੇ ਹਵਾਈ ਹਮਲੇ ਕੀਤੇ ਜਾ ਰਹੇ ਨੇ, ਜਿੱਥੇ ਹਜ਼ਾਰਾਂ ਫਲਸਤੀਨੀਆਂ ਨੇ ਜ਼ਖਮੀਆਂ ਦੇ ਨਾਲ ਪਨਾਹ ਲਈ ਹੋਈ ਹੈ। ਖ਼ਬਰ ਏਜੰਸੀ ਨੂੰ ਮਿਲੇ ਵੀਡੀਓ ਦੇ ਵਿਚ ਦਿਖਾਈ ਦੇ ਰਿਹਾ ਹੈ ਕਿ ਇਜ਼ਰਾਈਲੀ ਟੈਂਕ ਅਤੇ ਬੁਲਡੋਜ਼ਰ ਨੇ ਮੱਧ ਗਾਜ਼ਾ ਵਿਚ ਮੁੱਖ ਉੱਤਰੀ ਦੱਖਣੀ ਮਾਰਗ ਦਾ ਰਾਹ ਰੋਕ ਦਿੱਤਾ ਹੈ। ਇਜ਼ਰਾਈਲੀ ਫੌਜ ਨੇ ਫਲਸਤੀਨੀਆਂ ਨੂੰ ਇਸੇ ਰਾਹ ਰਾਹੀਂ ਬਚ ਕੇ ਨਿਕਲਣ ਦੇ ਹੁਕਮ ਦਿੱਤੇ ਨੇ। ਉਧਰ ਰਾਹਤ ਸਮੱਗਰੀ ਦੇ ਨਾਲ ਭਰੇ 33 ਹੋਰ ਟਰੱਕ ਮਿਸਰ ਰਾਹੀਂ ਦੱਖਣੀ ਗਾਜ਼ਾ ਅੰਦਰ ਦਾਖਲ ਹੋਏ। ਸੜਕ ਤੇ ਫੌਜ ਦੀ ਤਾਇਨਾਤੀ ਬਾਰੇ ਪੁੱਛੇ ਜਾਣ ਤੇ ਇਜ਼ਰਾਈਲੀ ਫੌਜ ਦੇ ਤਰਜਮਾਨ ਰੀਅਰ ਐਡਮਿਰਲ ਡੈਲੀਅਨ ਹੰਗਾਰੀ ਨੇ ਕਿਹਾ ਫੌਜ ਨੇ ਕਾਰਵਾਈ ਦਾ ਘੇਰਾ ਵਧਾ ਦਿੱਤਾ। ਵੀਡੀਓ ਵਿਚ ਇਕ ਕਾਰ ਬੁਲਡੋਜ਼ਰ ਦੇ ਕੋਲ ਆਉਂਦੀ ਦਿਖਾਈ ਦੇ ਰਹੀ ਹੈ, ਜਿੱਥੇ ਇਕ ਛੋਟੀ ਇਮਾਰਤ ਦੇ ਪਿੱਛੇ ਟੈਂਕ ਵੀ ਖੜਾ। ਕਾਰ ਅੱਗੇ ਨਾ ਜਾ ਸਕੇ ਉਥੋਂ ਹੀ ਮੁੜ ਪੈਂਦੀ ਹੈ, ਫਿਰ ਟੈਂਕ ਤੋਂ ਗੋਲਾ ਦਾਗਿਆ ਜਾਂਦਾ ਤੇ ਕਾਰ ਨੂੰ ਅੱਗ ਲੱਗ ਜਾਂਦੀ ਹੈ। ਜਿਹੜਾ ਪੱਤਰਕਾਰ ਇਸ ਦ੍ਰਿਸ਼ ਨੂੰ ਦੂਜੀ ਕਾਰ ਰਾਹੀਂ ਕੈਮਰੇ ਚ ਕੈਦ ਕਰ ਰਿਹਾ ਹੈ, ਉਹ ਡਰ ਦੇ ਮਾਰੇ ਹੋਰ ਵਾਹਨਾਂ ਨੂੰ ਪਛਾਣ ਜਾਣ ਦਾ ਰੌਲਾ ਪਾਉਂਦਾ ਹੈ। ਗਾਜ਼ਾ ਸਿਹਤ ਮੰਤਰਾਲੇ ਨੇ ਬਾਅਦ ਵਿਚ ਕਿਹਾ ਕਿ ਕਾਰ ਤੇ ਹੋਏ ਹਮਲੇ ਚ 3 ਵਿਅਕਤੀ ਮਾਰੇ ਗਏ। ਉੱਤਰੀ ਇਲਾਕੇ ਵਿਚ ਹਜ਼ਾਰਾਂ ਫਲਸਤੀਨੀ ਮੌਜੂਦ ਹਨ ਤੇ ਜੇਕਰ ਉੱਤਰੀ ਦੱਖਣੀ ਮਾਰਗ ਠੱਪ ਕਰ ਦਿੱਤਾ ਜਾਵੇ ਤਾਂ ਉਨ੍ਹਾਂ ਲਈ ਬਚ ਕੇ ਨਿਕਲਣ ਦਾ ਕੋਈ ਰਾਹ ਨਹੀਂ ਬਚੇਗਾ। ਉੱਤਰੀ ਗਾਜ਼ਾ ਦੇ ਹਸਪਤਾਲਾਂ ਦੇ ਵਿਚ ਕਰੀਬ 1,17,000 ਲੋਕ ਇਸ ਆਸ ਵਿਚ ਠਹਿਰੇ ਹੋਏ ਨੇ ਕਿ ਉਹ ਇਜ਼ਰਾਈਲ ਦੇ ਹਮਲੇ ਤੋਂ ਸੁਰੱਖਿਅਤ ਰਹਿਣਗੇ। ਰੂਸ ਦੇ ਦਾਗਿਸਤਾਨ ਖਿੱਤੇ ਦੇ ਵਿਚ ਮੁੱਖ ਹਵਾਈ ਅੱਡੇ ਤੇ ਐਤਵਾਰ ਨੂੰ ਸੈਂਕੜੇ ਲੋਕਾਂ ਨੇ ਇਜ਼ਰਾਈਲ ਦੇ ਤਵ ਅਵੀਵ ਤੋਂ ਆਏ ਮੁਸਾਫਰਾਂ ਦਾ ਵਿਰੋਧ ਕੀਤਾ ਅਤੇ ਯਹੂਦੀ ਵਿਰੋਧੀ ਨਾਰੇ ਲਗਾਏ। ਰੂਸੀ ਮੀਡੀਆ ਚ ਪ੍ਰਕਾਸ਼ਿਤ ਰਿਪੋਰਟਾਂ ਦੇ ਮੁਤਾਬਕ ਭੀੜ ਨੇ ਰੂਸੀ ਏਅਰਲਾਈਨ ਰੈੱਡ ਵਿੰਗਸ ਦੇ ਜਹਾਜ਼ ਨੂੰ ਘੇਰ ਲਿਆ। ਦੰਗੇ ਮਗਰੋਂ ਅਧਿਕਾਰੀਆਂ ਨੇ ਮਖਾਚਕਲਾ ਸਥਿਤ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ, ਉਥੇ ਵੱਡੀ ਗਿਣਤੀ ਵਿਚ ਪੁਲਿਸ ਤੈਨਾਤ ਕਰ ਦਿੱਤੀ। ਦਾਗਿਸਤਾਨ ਦੇ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਇਸ ਘਟਨਾ ਦੇ ਵਿਚ 20 ਤੋਂ ਵੱਧ ਵਿਅਕਤੀ ਜ਼ਖਮੀ ਹੋਏ ਨੇ ਤੇ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖਮੀਆਂ ਦੇ ਵਿਚ ਪੁਲਿਸ ਅਧਿਕਾਰੀ ਅਤੇ ਆਮ ਲੋਕ ਸ਼ਾਮਲ ਨੇ। ਸਥਾਨਕ ਅੰਦਰੂਨੀ ਮਾਮਲਿਆਂ ਦੇ ਬਾਰੇ ਮੰਤਰਾਲੇ ਨੇ ਕਿਹਾ ਕਿ 60 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ। ਸੋਸ਼ਲ ਮੀਡੀਆ ਤੇ ਨਸ਼ਰ ਵੀਡੀਓ ਦੇ ਵਿਚ ਭੀੜ ਚ ਸ਼ਾਮਲ ਕੁਝ ਲੋਕ ਫਲਸਤੀਨ ਦੇ ਝੰਡੇ ਲਹਿਰਾ ਰਹੇ ਨੇ ਤੇ ਹੋਰਾਂ ਨੂੰ ਪੁਲਿਸ ਦੀ ਇਕ ਕਾਰ ਨੂੰ ਪਲਟਣ ਦੀ ਕੋਸ਼ਿਸ਼ ਕੀਤੀ। ਕੁਝ ਹੋਰਾਂ ਨੇ ਬੈਨਰ ਫੜੇ ਹੋਏ ਨੇ ਜਿਨ੍ਹਾਂ ਨੇ ਦਾਗਿਸਤਾਨ ਚ ਬੱਚਿਆਂ ਦੇ ਕਾਤਲਾਂ ਦਾ ਸਵਾਗਤ ਨਹੀਂ ਅਤੇ ਅਸੀਂ ਯਹੂਦੀ ਸ਼ਰਨਾਰਥੀਆਂ ਦੇ ਖਿਲਾਫ਼ ਆਂ ਦੇ ਨਾਰੇ ਲਗਾਏ ਨੇ। ਭੀੜ ਵਿਚ ਸ਼ਾਮਲ ਕੁਝ ਲੋਕਾਂ ਨੇ ਮੁਸਾਫਰਾਂ ਦੇ ਪਾਸਪੋਰਟ ਦੀ ਜਾਂਚ ਕੀਤੀ ਤਾਂ ਜੋ ਇਜ਼ਰਾਈਲ ਤੋਂ ਆਏ ਲੋਕਾਂ ਦੀ ਪਹਿਚਾਣ ਕੀਤੀ ਜਾ ਸਕੇ। ਮਖਾਚਕਲਾ ਹਵਾਈ ਅੱਡਾ ਮੰਗਲਵਾਰ ਤੜਕੇ 3 ਵਜੇ ਤੱਕ ਦੇ ਲਈ ਬੰਦ ਕਰ ਦਿੱਤਾ ਗਿਆ। ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀਆਂ ਨੇ ਇਜ਼ਰਾਈਲ ਹਮਾਸ ਯੁੱਧ ਬਾਰੇ ਇਕ ਸਾਂਝੇ ਬਿਆਨ ਦੇ ਦਸਤਖਤ ਕੀਤੇ ਨੇ। ਬਿਆਨ ਦੇ ਵਿਚ ਇਜ਼ਰਾਈਲ ਦੇ 7 ਅਕਤੂਬਰ ਦੇ ਅੱਤਵਾਦੀ ਹਮਲੇ ਦੀ ਨਿੰਦਾ ਕਰਦਿਆਂ ਹਮਾਸ ਨੂੰ ਬੰਧਕ ਬਿਨਾਂ ਸ਼ਰਤ ਦੇ ਰਿਹਾਅ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਗਾਜ਼ਾ ਵਿਚ ਫਲਸਤੀਨੀਆਂ ਦੇ ਲਈ ਨਿਰੰਤਰ ਮਾਨਵਤਾਵਾਦੀ ਪਹੁੰਚ ਦੀ ਵੀ ਮੰਗ ਕੀਤੀ ਹੈ। ਸਾਬਕਾ ਪ੍ਰਧਾਨ ਮੰਤਰੀਆਂ ਦੇ ਵਿਚ ਜੌਨ ਹਾਵਰਡ, ਕੇਵਿਨ ਰੁੱਡ, ਜੂਲੀਆ ਗਿਲਾਰਡ, ਟੋਨੀ ਐਬਰਟ, ਮੋਰਿਸਨ ਸ਼ਾਮਲ ਨੇ। ਆਗੂਆਂ ਨੇ ਵੀ ਕਿਹਾ ਕਿ ਉਹ ਯੁੱਧ ਦੇ ਮੈਦਾਨ ਚ ਇਜ਼ਰਾਈਲ ਨੂੰ ਰਣਨੀਤਿਕ ਸਲਾਹ ਦੇਣ ਦੀ ਧਾਰਨਾ ਨਹੀਂ ਰੱਖਦੇ ਪਰ ਹਮਾਸ ਨੂੰ ਹਰਾਉਣ ਦੇ ਜਾਇਜ਼ ਉਦੇਸ਼ ਦੇ ਵਿਚ ਚਾਹੁੰਦੇ ਨੇ ਕਿ ਗਾਜ਼ਾ ਦੇ ਲੋਕਾਂ ਦੀ ਸੁਰੱਖਿਆ ਵੀ ਕੀਤੀ ਜਾਣੀ ਚਾਹੀਦੀ ਹੈ। ਅਮਰੀਕਾ ਦੇ ਵਿਚ ਇਕ ਪ੍ਰਭਾਵਸ਼ਾਲੀ ਯਹੂਦੀ ਗਰੁੱਪ ਦੇ ਵੱਲੋਂ ਭਾਰਤੀ ਮੂਲ ਦੇ ਅਮਰੀਕੀ ਡਾਕਟਰ ਪਰਤ ਬੜੇਈ ਨੂੰ ਭਾਰਤ, ਅਮਰੀਕਾ ਅਤੇ ਇਜ਼ਰਾਈਲ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਉਨ੍ਹਾਂ ਦੇ ਅਣਥੱਕ ਯਤਨਾਂ ਅਤੇ ਯਹੂਦੀ ਵਿਰੋਧੀ ਭਾਵਨਾ ਖਿਲਾਫ਼ ਖੜੇ ਹੋਣ ਦੇ ਲਈ ਸਨਮਾਨਿਤ ਕੀਤਾ ਗਿਆ। ਡਾਕਟਰ ਬੜੇਈ ਭਾਰਤ ਇਜ਼ਰਾਈਲ ਸਬੰਧਾਂ ਦੇ ਸਮਰਥਕ ਰਹੇ। ਉਨ੍ਹਾਂ ਨੇ ਕਿਹਾ, ਅਸੀਂ ਤੁਹਾਡੇ ਆਪਣੇ ਯਹੂਦੀ ਭੈਣ ਭਰਾਵਾਂ ਦੇ ਨਾਲ ਹਾਂ। ਡਾਕਟਰ ਬੜੇਈ ਨੇ ਕਿਹਾ ਕਿ ਹਿੰਦੂ ਅਤੇ ਯਹੂਦੀ ਭਾਈਚਾਰੇ ਦਰਮਿਆਨ ਸਬੰਧਾਂ ਨਾਲ ਦੋਵਾਂ ਨੂੰ ਫਾਇਦਾ ਹੋਇਆ ਹੈ। ਭਾਰਤ ਦੀ ਰਾਜਧਾਨੀ ਦਿੱਲੀ ਦੀ ਹਵਾ ਗੁਣਵੱਤਾ ਸੂਚਕਾਂਕ ਲਗਾਤਾਰ 4 ਦਿਨ ਬਹੁਤ ਖਰਾਬ ਸ਼੍ਰੇਣੀ ਵਿਚ ਜਾਰੀ ਹੈ, ਜਦਕਿ ਘੱਟੋ ਘੱਟ ਤਾਪਮਾਨ 13.7 ਡਿਗਰੀ ਸੈਲਸੀਅਸ ਤੇ ਪਹੁੰਚ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ ਹਵਾ ਗੁਣਵੱਤਾ ਸੂਚਕਾਂਕ 350 ਦੀ ਰੀਡਿੰਗ ਨਾਲ ਖਰਾਬ ਹੋ ਗਿਆ। ਸੋਮਵਾਰ ਸ਼ਾਮ 4 ਵਜੇ ਸ਼ਹਿਰ ਦਾ 24 ਘੰਟਿਆਂ ਦਾ ਔਸਤ AQI 347 ਦਰਜ ਕੀਤਾ ਗਿਆ ਸੀ। ਨਾਈਜੀਰੀਆ ਦੇ ਪੂਰਬੀ ਰਾਜ ਤਰਾਬਾ ਦੇ ਵਿਚ ਸ਼ਨੀਵਾਰ ਨੂੰ ਇਕ ਯਾਤਰੀ ਕਿਸ਼ਤੀ ਪਲਟਣ ਦੇ ਨਾਲ ਘੱਟੋ ਘੱਟ 17 ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਇਸਦੀ ਜਾਣਕਾਰੀ ਦਿੱਤੀ। ਤਾਰਾਬਾ ਦੇ ਵਿਚ ਰਾਸ਼ਟਰੀ ਐਮਰਜੈਂਸੀ ਪ੍ਰਬੰਧਨ ਏਜੰਸੀ ਦੇ ਸੰਚਾਲਨ ਦੇ ਮੁਖੀ ਬਸ਼ੀਰ ਗਰਗ ਨੇ ਦਸਿਆ ਕਿ ਹੁਣ ਤੱਕ ਇਸ ਘਟਨਾ ਵਿਚ 17 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ, ਜਿਨ੍ਹਾਂ ਵਿਚੋਂ 12 ਲੋਕਾਂ ਨੂੰ ਬਚਾਇਆ ਗਿਐ। ਗਰਗ ਨੇ ਪੱਤਰਕਾਰਾਂ ਨੂੰ ਦਸਿਆ ਕਿ ਸਥਾਨਕ ਬਾਜ਼ਾਰ ਤੋਂ ਔਰਤਾਂ ਅਤੇ ਬੱਚਿਆਂ ਸਮੇਤ ਘੱਟੋ ਘੱਟ 104 ਯਾਤਰੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਤਰਬਾ ਦੇ ਕਰੀਮ ਲਾਮੀਡੋ ਸਥਾਨਕ ਸਰਕਾਰੀ ਖੇਤਰ ਵੱਲ ਜਾਂਦੇ ਸਮੇਂ ਡੁੱਬ ਗਈ। ਅਧਿਕਾਰੀਆਂ ਨੇ ਘਟਨਾ ਦੇ ਲਈ ਕਿਸ਼ਤੀ ਦੀ ਓਵਰਲੋਡਿੰਗ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਕਿਹਾ ਕਿ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਤਾਰਾਬਾ ਰਾਜ ਦੇ ਗਵਰਨਰ ਐਗਬੂ ਕੈਫਾਸ ਨੇ ਇਕ ਬਿਆਨ ਵਿਚ ਇਸ ਘਟਨਾ ਨੂੰ ਬਹੁਤ ਦੁਖਦਾਈ ਦਸਿਆ ਅਤੇ ਸਥਾਨਕ ਬਚਾਅ ਕਰਮਚਾਰੀਆਂ ਨਾਲ ਖੋਜ ਅਤੇ ਬਚਾਅ ਕਾਰਜਾਂ ਨੂੰ ਤੇਜ਼ ਕਰਨ ਦੀ ਅਪੀਲ ਕੀਤੀ। ਪੱਛਮੀ ਅਫਰੀਕੀ ਦੇਸ਼ ਚ ਕਿਸ਼ਤੀ ਹਾਦਸੇ ਅਕਸਰ ਓਵਰਲੋਡਿੰਗ, ਖਰਾਬ ਮੌਸਮ ਅਤੇ ਨੁਕਸਾਨਦਾਰ ਸੰਚਾਲਨ ਦੇ ਕਾਰਨ ਹੁੰਦੇ ਨੇ। ਪਿਛਲੇ ਮਹੀਨੇ ਨਾਈਜੀਰੀਆ ਦੇ ਰਾਸ਼ਟਰਪਤੀ ਬੋਲਾ ਤਿੰਬੂ ਨੇ ਦੇਸ਼ ਭਰ ਦੇ ਵਿਚ ਆਵਰਤੀ ਘਾਤਕ ਕਿਸ਼ਤੀ ਹਾਦਸਿਆਂ ਦੀ ਪੂਰੀ ਅਤੇ ਵਿਆਪਕ ਜਾਂਚ ਦੇ ਆਦੇਸ਼ ਦਿੱਤੇ। ਮੈਕਸੀਕੋ ਦੇ ਵਿਚ ਤੂਫਾਨ ਓਟੀਸ ਦਾ ਕਹਿਰ ਜਾਰੀ ਹੈ। ਗਵੈਰੇਰੋ ਰਾਜ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਸ਼੍ਰੇਣੀ 5 ਦੇ ਤੂਫਾਨ ਓਟੀਸ, ਜਿਸ ਨੇ ਪਿਛਲੇ ਹਫ਼ਤੇ ਮੈਕਸੀਕਨ ਪੈਸੀਫਿਕ ਰਿਜ਼ੋਰਟ ਸ਼ਹਿਰ ਐਕਾਪੁਲਕੋ ਨੂੰ ਪ੍ਰਭਾਵਿਤ ਕੀਤਾ ਸੀ, ਉਨ੍ਹਾਂ ਦੇ ਕਾਰਨ ਮਰਨ ਵਾਲੇ ਅਤੇ ਲਾਪਤਾ ਲੋਕਾਂ ਦੀ ਗਿਣਤੀ 100 ਦੇ ਨੇੜੇ ਪਹੁੰਚ ਗਈ ਹੈ। ਗਵੈਰੇਰੋ ਰਾਜ ਸਰਕਾਰ ਦੇ ਮੁਤਾਬਕ ਮ੍ਰਿਤਕਾਂ ਦੇ ਵਿਚ ਇਕ ਅਮਰੀਕੀ, ਇਕ ਬ੍ਰਿਟਿਸ਼ ਅਤੇ ਕੈਨੇਡੀਅਨ ਨਾਗਰਿਕ ਸ਼ਾਮਲ ਹੈ। ਅਨੁਮਾਨ ਦੇ ਮੁਤਾਬਕ ਤੂਫਾਨ ਦੇ ਕਾਰਨ ਹੋਣ ਵਾਲੇ ਨੁਕਸਾਨ ਦੀ ਲਾਗਤ $15 ਅਰਬ ਤੱਕ ਪਹੁੰਚ ਸਕਦੀ ਹੈ। ਓਟਿਸ ਨੇ ਬੁੱਧਵਾਰ ਨੂੰ 165 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਵਾਲੀਆਂ ਹਵਾਵਾਂ ਦੇ ਨਾਲ ਅਕਾਪੁਲਕੋ ਨੂੰ ਤਬਾਹ ਕਰ ਦਿੱਤਾ ਹੈ। ਸ਼ਹਿਰ ਵਿਚ ਹੜ ਆ ਗਿਆ। ਤੂਫਾਨ ਨੇ ਘਰਾਂ, ਹੋਟਲਾਂ ਅਤੇ ਹੋਰ ਕਾਰੋਬਾਰਾਂ ਦੀਆਂ ਛੱਤਾਂ ਪਾੜ ਦਿੱਤੀਆਂ। ਵਾਹਨ ਡੁੱਬ ਗਏ ਅਤੇ ਸੰਚਾਰ ਦੇ ਨਾਲ ਨਾਲ ਸੜਕ ਅਤੇ ਹਵਾਈ ਸੰਪਰਕ ਵੀ ਤੋੜ ਦਿੱਤੇ। ਅਕਾਪੁਲਕੋ ਦੇ ਗ੍ਰਹਿ ਰਾਜ ਗੁਆਰਡੋ ਨੇ ਗਵਰਨਰ ਐਵਲਿਨ ਸਲਗਾਡੋ ਨੇ ਸਰਕਾਰੀ ਵਕੀਲਾਂ ਦੇ ਅੰਕੜਿਆਂ ਦੇ ਨਾਲ ਹਵਾਲਾ ਦਿੰਦਿਆਂ ਹੋਇਆਂ ਕਿਹਾ 45 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਅਤੇ 47 ਹੋਰ ਲਾਪਤਾ ਨੇ। ਸਲਗਾਡੋ ਨੇ ਐਤਵਾਰ ਸਵੇਰੇ ਕਿਹਾ ਕਿ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 43 ਹੈ। ਐਤਵਾਰ ਦੁਪਹਿਰ ਨੂੰ ਮੈਕਸੀਕੋ ਦੇ ਸੰਘੀ ਨਾਗਰਿਕ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਇੱਥੇ 48 ਮੌਤਾਂ ਹੋਈਆਂ ਨੇ, ਜਿਨ੍ਹਾਂ ਵਿਚ 43 ਅਕਾਪੁਲਕੋ ਦੇ ਵਿਚ ਅਤੇ 5 ਨੇੜਲੇ ਕਿਊਕਾ ਡੀ ਬੈਨਟੀਜ਼ ਦੇ ਵਿਚ ਹੋਈਆਂ ਨੇ। ਵੈਨਜ਼ੂਲਾ ਦੀ ਸਰਕਾਰ ਨੇ ਮੈਕਸੀਕਨ ਪ੍ਰਸ਼ਾਂਤ ਤੱਟ ਦੇ ਐਕਾਪੁਲਕੋ ਚ ਤੂਫਾਨ ਓਟਿਸ ਤੋਂ ਪ੍ਰਭਾਵਿਤ ਲੋਕਾਂ ਦੀ 26 ਟਨ ਤੋਂ ਵੱਧ ਮਾਨਵਤਾਵਾਦੀ ਸਹਾਇਤਾ ਭੇਜੀ। ਵੈਨਜ਼ੂਲਾ ਦੇ ਲਾਤੀਨੀ ਅਮਰੀਕਾ ਦੇ ਵਿਚ ਉਪ ਵਿਦੇਸ਼ ਮੰਤਰੀ ਰੈਂਡਰ ਪੈਨਾ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਪੈਨਾ ਨੇ ਕਿਹਾ ਇਹ ਤੂਫਾਨ ਓਟਿਸ ਤੋਂ ਬਾਅਦ ਵੈਨਜ਼ੂਲਾ ਦੇ ਲੋਕਾਂ ਤੋਂ ਮੈਕਸੀਕੋ ਦੇ ਲੋਕਾਂ ਦੇ ਲਈ ਏਕਤਾ ਦਾ ਕੰਮ ਹੈ। ਵੈਨਜ਼ੂਲਾ ਦੇ ਵਿਚ ਮੈਕਸੀਕਨ ਰਾਜਦੂਤ ਲਿਓਪੋਲਡੋ ਡੀ ਗਾਈਵੇਸ ਨਾਲ ਪੈਨਾ ਨੇ ਕਿਹਾ ਕਿ ਸਹਾਇਤਾ ਵਿਚ ਭੋਜਨ ਅਤੇ ਘਰੇਲੂ ਸਮਾਨ ਦੇ ਨਾਲ ਨਾਲ ਖੋਜ ਅਤੇ ਬਚਾਅ ਉਪਕਰਨ ਸ਼ਾਮਲ ਨੇ। ਸਮਾਚਾਰ ਏਜੰਸੀ ਸ਼ਿਨਵਾ ਦੀ ਰਿਪੋਰਟ ਦੇ ਮੁਤਾਬਕ ਜੋਖਮ ਪ੍ਰਬੰਧਨ ਅਤੇ ਨਾਗਰਿਕ ਸੁਰੱਖਿਆ ਦੇ ਉਪ ਮੰਤਰੀ ਕਾਰਲੋਸ ਪੇਰੇਜ਼ ਐਪੋਇਡਾ ਨੇ ਕਿਹਾ ਕਿ ਸ਼ਿਪਮੈਂਟ ਚ ਹਸਪਤਾਲ, ਸਹਾਇਤਾ ਅਤੇ ਹਾਈਡਰੇਸ਼ਨ ਦੇ ਲਈ ਸਪਲਾਈ ਵੀ ਸ਼ਾਮਲ ਹੈ। ਮੈਕਸੀਕਨ ਰਾਜਦੂਤ ਨੇ ਵੈਨਜ਼ੂਲਾ ਦੀ ਸਰਕਾਰ ਦਾ ਇਸ ਮਦਦ ਦੇ ਲਈ ਧੰਨਵਾਦ ਵੀ ਕੀਤਾ ਹੈ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में है। टर्म्स एंड कंडीशन अप्लाई।
ਖੂਬਸੂਰਤੀ ਵਧਾਉਣ ਲਈ, ਉਮਰ ਛਪਾਉਣ ਲਈ ਦੇਸੀ ਕੈਨੇਡੀਅਨ ਨੈਚੁਰਲ ਹੇਅਰ ਕਲਰ ਸ਼ੈਂਪੂ ਵਾਲ ਕਾਲੇ ਜਾਂ ਡਾਰਕ ਬਰਾਊਨ ਕਰਨ ਦੇ ਲਈ 7 ਮਿੰਟ ਲਗਾ ਕੇ ਇੰਤਜ਼ਾਰ ਕਰੋ। ਤੁਹਾਡੇ ਵਾਲ ਲਿਸ਼ਕਾਂ ਮਾਰਨਗੇ। ਕਲਰ 20 ਤੋਂ 25 ਦਿਨਾਂ ਤੱਕ ਖਰਾਬ ਨਹੀਂ ਹੋਏਗਾ ਤੇ ਨਾ ਹੀ ਦੀਵਾਰਾਂ ਤੇ ਬਾਥ ਟੱਬ ਖਰਾਬ ਕਰੇਗਾ। ਆਪਣੀ ਨੇੜਲੀ ਬ੍ਰਾਂਚ ਤੋਂ ਕਲਰ ਅਤੇ ਕੈਨੇਡੀਅਨ ਲੋਕਲ ਫਾਰਮ ਤੋਂ ਤਿਆਰ ਕੀਤਾ ਹਨੀ ਖਰੀਦਣ ਲਈ ਵੈਬਸਾਈਟ desicanadian.com ਤੇ ਜਾਓ ਜਾਂ ਰਮਾ ਗਿੱਲ ਨੂੰ ਫੋਨ ਕਰੋ 519-569-9282।
ਜਸਟਿਨ ਟਰੂਡੋ ਤੁਹਾਡੇ ਆਂਢ ਗੁਆਂਢ ਚ ਕ੍ਰੈਕ ਅਤੇ ਕੋਕੇਨ ਦੇ ਕਾਰੋਬਾਰ ਨੂੰ ਕਾਨੂੰਨੀ ਬਣਾ ਰਹੇ ਹਨ। ਇਸੇ ਕਰਕੇ ਤੁਹਾਨੂੰ ਆਪਣੇ ਆਲੇ ਦੁਆਲੇ ਜੁਰਮ ਅਤੇ ਮੁਜਰਮ ਤੇ ਚੋਰੀ ਚਕਾਰੀ ਨਜ਼ਰ ਆ ਰਹੀ ਹੈ। ਪੀਅਰ ਪੋਲੀਵਰ ਇਹਨਾਂ ਸਾਰੇ ਨਸ਼ਿਆਂ ਦੀ ਫਰੋਖਤ ਤੇ ਪਾਬੰਦੀ ਲਾਉਣਗੇ ਅਤੇ ਨਸ਼ਿਆਂ ਵਾਲੇ ਮਰੀਜ਼ਾਂ ਦੇ ਇਲਾਜ ਦਾ ਇੰਤਜ਼ਾਮ ਕਰਨਗੇ ਤੇ ਦੋਸ਼ੀਆਂ ਨੂੰ ਜੇਲ੍ਹ ਭੇਜਣਗੇ। ਦਿਸ ਮੈਸੇਜ ਇਜ਼ ਬ੍ਰੌਟ ਟੂ ਯੂ ਬਾਈ ਪੀਅਰ ਪੋਲੀਵਰ ਐਂਡ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ।
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ। ਇਸ ਤੋਂ ਅਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ, VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ, 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ, ਟੀਚ ਐਂਡ ਟ੍ਰੇਨ ਪ੍ਰੋਗਰਾਮ, ਸਟੇਟ ਆਫ ਆਰਟ ਮਾਡਰਨ ਆਫਿਸ ਵਿਦ ਪ੍ਰਾਈਵੇਟ ਰੂਮ, ਇਨ ਹਾਊਸ ਮੋਰਗੇਜ ਐਂਡ ਲੋਇਲ ਟੀਮ, ਇਨ ਹਾਊਸ ਪ੍ਰੋਜੈਕਟਸ, ਇਨਵੈਸਟਮੈਂਟ ਓਪਰਚੁਨਿਟੀ। ਫਿਰ ਦੇਰ ਕਾਦੀ, ਆਓ ਤੇ ਜੁਆਇਨ ਕਰੋ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਾਂ ਕਾਲ ਕਰੋ 905-890-1300, ਜਾਂ ਵਿਜ਼ਿਟ ਕਰੋ EHRB.ca।
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ, ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ, ਜਾਂ ਸਾਡੀ ਵੈਬਸਾਈਟ